ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕਾਫ ਸਾਰਬਰ ਤੋਂ ਸਵਾਗਤ ਕਰਦਾ ਜੀ। ਆਇਆਂ ਕਹਿੰਦਾ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਕਿ ਆਪ ਸਭ ਰਾਜੀ ਖੁਸ਼ੀ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਅਤੇ ਆਓ ਫਿਰ ਸਾਰੇ ਰਲੀਏ ਅਤੇ ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਦਿਨ ਸ਼ਨਿਚਰਵਾਰ 15 ਮਈ 2021 ਸ਼ੁਰੂ ਹੋ ਚੁੱਕਾ ਹੈ। ਸਵੇਰ ਦੇ 8:02 ਹੋ ਚੁੱਕੇ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ। ਸਾਰੇ ਸ਼ਹਿਰਾਂ ਦਾ ਇਹ ਸਮਾਂ ਹੈ। ਐਡਲੇਡ ਦੇ ਵਿੱਚ 7:32 ਸੁਬਾਹ ਦੇ ਨੇ ਔਰ ਪਰਥ ਦੇ ਵਿੱਚ 6:02। ਨਵੀਂ ਦਿੱਲੀ 'ਚ ਵੱਡਾ ਤੜਕਾ 3:32 ਅਤੇ ਲੰਡਨ ਦੇ ਵਿੱਚ 14 ਮਈ ਚੱਲ ਰਹੀ ਦਿਨ ਸ਼ੁੱਕਰਵਾਰ ਰਾਤ ਦੇ 11:02 ਹੋਏ ਨੇ। ਨਿਊਯਾਰਕ ਦੇ ਵਿੱਚ ਇਹੀ ਤਰੀਕ ਸ਼ੁੱਕਰਵਾਰ 14 ਮਈ 6:02 ਸ਼ਾਮ ਦੇ ਨੇ ਔਰ ਵੈਨਕੂਵਰ ਦੇ ਵਿੱਚ 3:02 ਦੁਪਹਿਰ ਦੇ ਨੇ। ਸੋ ਪਿਆਰਿਓ, ਆਓ ਗੱਲਾਂ ਕਰੀਏ, ਦਿਲ ਵਾਲੀਆਂ ਗੱਲਾਂ ਕਰੀਏ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ GS ਚਾਲ ਜੁੜ ਰਹੇ ਨੇ, ਇਸ ਤੋਂ ਇਲਾਵਾ ਅਮਰੀਕ ਸਿੰਘ ਭਾਜੀ ਸਾਡੇ ਨਾਲ ਜੁੜਨਗੇ ਸਿਡਨੀ ਤੋਂ, ਔਰ ਬਹੁਤ ਸਾਰੀਆਂ ਅਸੀਂ ਗੱਲਾਂ ਕਰਾਂਗੇ ਦਿਲ ਵਾਲੀਆਂ, ਇੱਧਰ ਉੱਧਰ ਲੀਆਂ ਚਿੰਤਨ ਮਸਲੇ, ਮਸਲਿਆਂ ਦੇ ਹੱਲ, ਅਤੇ ਤੁਹਾਡੇ ਸੁਨੇਹੇ ਸਾਡੇ ਤੱਕ ਅੱਪੜਨਗੇ ਟੈਲੀਗ੍ਰਾਮ ਦੇ ਰਾਹੀਂ ਅਤੇ ਈਮੇਲ request@harmanradio.com ਇਸ ਦੇ ਉੱਤੇ ਸੁਨੇਹਾ ਭੇਜੋ, ਸਿੱਧਾ ਹੀ ਸਟੂਡੀਓ 'ਚ ਆਉਂਦਾ ਹੈ। ਔਰ ਅਗਰ ਕੋਈ ਗੱਲ ਨਹੀਂ, ਤੁਸੀਂ ਸੁਨੇਹਾ ਨਹੀਂ ਵੀ ਭੇਜ ਸਕਦੇ, ਕੰਮ 'ਤੇ ਬਿਜ਼ੀ ਹੋ ਜਾਂ ਨਹੀਂ ਭੇਜਣਾ ਚਾਹੁੰਦੇ, ਕੋਈ ਚੱਕਰ ਨਹੀਂ, ਤੁਹਾਡੀ ਸ਼ਮੂਲੀਅਤ, ਸਾਨੂੰ ਪਤਾ ਹੈ ਕਿ ਤੁਸੀਂ ਸ਼ਾਮਿਲ ਹੋ ਪ੍ਰੋਗਰਾਮ ਦੇ ਵਿੱਚ, ਗਾਹੇ ਬਗਾਹੇ ਮਿਲਦੇ ਸਾਨੂੰ ਦੱਸ ਦਿੰਦੇ ਹੋ। ਇੱਥੇ ਕੋਫ ਸਾਰਬਰ ਦੇ ਵਿੱਚ ਦਿਨ ਬਹੁਤ ਸੋਹਣਾ ਚੜ੍ਹਿਆ, ਟਿਕਵਾਂ ਦਿਨ ਹੈ, ਧੁੱਪ ਖਿੜੀ ਹੋਈ ਹੈ ਅਤੇ ਹਲਕੇ ਹਲਕੇ ਤਿੱਤਰ ਫੰਗੀ ਜਿਹੇ ਬੱਦਲ ਕਿਤੇ ਕਿਤੇ ਚਿੱਟੇ ਧਰਤੀ ਤੋਂ ਸਮੁੰਦਰ ਵੱਲ ਨੂੰ ਹੌਲੀ ਹੌਲੀ ਜਾ ਰਹੇ ਨੇ। ਮੌਸਮ ਠੰਡਾ ਆ, ਪੈਰ ਠਾਰਦੇ ਨੇ, ਕੋਟੀ ਪਈ ਹੋਈ ਆ। ਇਸੇ ਤਰ੍ਹਾਂ ਦਾ ਹੀ ਮੌਸਮ ਅਗਲੇ 2-3 ਦਿਨ ਰਹਿਣ ਦੀ ਉਮੀਦ ਹੈ। ਸਿਆਲ ਸ਼ੁਰੂ ਹੋ ਚੁੱਕਾ ਹੈ, ਆਪਣਾ ਖਿਆਲ ਰੱਖਿਓ, ਨਜ਼ਲਾ ਜ਼ੁਕਾਮ ਵੀ ਹੋਣਾ ਹੈ ਹੁਣ ਅੱਜ ਕੱਲ੍ਹ ਦੇ ਇਸ ਭਿਅੰਕਰ ਮਾਮਲੇ ਦੇ ਵਿੱਚ, ਹੁਣ ਤਾਂ ਖੰਘਣਾ ਵੀ ਔਖਾ ਹੋਇਆ ਪਿਆ, ਕਿਤੇ ਲੋਕ ਸ਼ੱਕ ਨਾ ਕਰ ਲੈਣ ਜੀ। ਖੈਰ, ਸਵੇਰ ਦੇ ਪ੍ਰੋਗਰਾਮ ਚੱਲ ਰਹੇ ਨੇ ਗੁਰਬਾਣੀ ਵਿਚਾਰ, ਅਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਬਹੁਤ ਸੁੰਦਰ ਪ੍ਰੋਗਰਾਮ ਪੇਸ਼ ਕਰਦੇ ਨੇ, ਬੜੀ ਸਖ਼ਤ ਮਿਹਨਤ ਕਰ ਰਹੇ ਨੇ। ਸਹਿਜ ਪਾਠ ਵੀ ਚੱਲ ਰਹੇ ਨੇ ਔਰ ਤਕਰੀਬਨ ਮਹੀਨੇ ਤੱਕ ਸਹਿਜ ਪਾਠ ਦੇ ਭੋਗ ਪੈਣਗੇ, ਸਪੈਸ਼ਲ ਪ੍ਰੋਗਰਾਮ ਕੀਤਾ ਜਾਏਗਾ ਔਰ ਤੁਹਾਨੂੰ ਆਗਰਾ ਕਰ ਦਿੱਤਾ ਜਾਏਗਾ ਬੜੀ ਛੇਤੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਜਰਨੈਲ ਸਿੰਘ ਹੋਣਾਂ ਦੀ। ਸਾਰਿਆਂ ਨੂੰ ਪਤਾ ਹੈ ਕਿ ਉਹ ਜਰਨਲਿਸਟ ਸੀ, ਉਸ ਤੋਂ ਬਾਅਦ ਉਹ MLA ਬਣੇ ਦਿੱਲੀ ਦੀ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ। ਰਜੌਰੀ ਗਾਰਡਨ ਤੋਂ ਉਹਨਾਂ ਨੇ ਰਿਪ੍ਰਜੈਂਟ ਕੀਤਾ, ਫਿਰ ਉਹ MLA ਦੀ ਪੁਜ਼ੀਸ਼ਨ ਛੱਡ ਕੇ ਰਿਜ਼ਾਈਨ ਕਰਕੇ ਲੰਬੀ ਦੇ ਵਿੱਚ ਚੀਫ ਮਨਿਸਟਰ ਪ੍ਰਕਾਸ਼ ਸਿੰਘ ਬਾਦਲ ਦੇ ਅਗੇਂਸਟ ਇਲੈਕਸ਼ਨ ਲੜੇ ਸੀ, ਪੰਜਾਬ ਦੀ ਇਲੈਕਸ਼ਨ। ਇੱਕ ਸਿੰਬੋਲਿਕ ਫਾਈਟ ਸੀ, ਪਤਾ ਸੀ ਵੀ ਲੰਬੀ ਤੋਂ ਨਹੀਂ ਜਿੱਤ ਸਕਦਾ ਕੋਈ, ਪਰ ਟੇਕਿੰਗ ਦਾ ਫਾਈਟ, ਹੈਵ ਅ ਕਰੇਜ। ਕਈ ਵਾਰੀ ਹਾਰ ਕੇ ਵੀ ਬੰਦੇ ਦੀ ਜਿੱਤ ਹੋ ਜਾਂਦੀ ਹੈ। ਇੱਕ ਵਾਰੀ ਅੱਗੇ ਵੀ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਇੱਕ ਹੁੰਦੇ ਆ ਗੁੱਡ ਵਿਨਰਸ, ਇੱਕ ਹੁੰਦੇ ਆ ਬੈਡ ਵਿਨਰਸ, ਇੱਕ ਹੁੰਦੇ ਆ ਗੁੱਡ ਲੂਜ਼ਰਸ, ਇੱਕ ਹੁੰਦੇ ਆ ਬੈਡ ਲੂਜ਼ਰਸ। ਇਹਨਾਂ 'ਚ ਫਰਕ ਹੈ। ਇਸ ਇਲੈਕਸ਼ਨ ਤੋਂ ਬਾਅਦ, ਇਸ ਇਲੈਕਸ਼ਨ ਦੇ ਵਿੱਚ ਜਰਨੈਲ ਸਿੰਘ ਗੁੱਡ ਲੂਜ਼ਰ ਸੀ, ਇੱਕ ਸਿੰਬਲ ਸੀਗਾ ਵੀ ਵੀ ਆਰ ਹੀਅਰ ਟੂ ਫਾਈਟ, ਵਨ ਵੇ ਸਟ੍ਰੀਟ ਨਹੀਂ ਹੈਗੀ। ਉਹ ਲਾਈਮਲਾਈਟ 'ਚ ਆਏ ਐਜ ਏ ਜਰਨਲਿਸਟ ਜਦੋਂ ਉਹਨਾਂ ਨੇ ਇੰਡੀਆ ਦੇ ਉਸ ਵੇਲੇ ਦੇ ਮੌਜੂਦਾ ਹੋਮ ਮਿਨਿਸਟਰ, ਇਹ ਸ਼ਾਇਦ 2009 ਦੀ ਗੱਲ ਹੈ, ਪੀ ਚਿਦੰਬਰਮ ਸੀ ਉਦੋਂ ਹੋਮ ਮਿਨਿਸਟਰ, ਅਤੇ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਜਿੱਥੇ ਤੱਕ ਮੈਨੂੰ ਯਾਦ ਹੈ। ਅਤੇ ਉਸ ਦੇ ਵਿੱਚ ਉਹਨੇ ਦਿਨੀ ਜਗਦੀਸ਼ ਟਾਈਟਲਰ ਨੂੰ ਟਿਕਟ ਦੇਣ ਦੀਆਂ ਗੱਲਾਂ ਚੱਲ ਰਹੀਆਂ ਸੀ ਕਾਂਗਰਸ ਪਾਰਟੀ ਵੱਲੋਂ। ਅਤੇ ਫਿਰ ਉਹ ਤੁਹਾਨੂੰ ਪਤਾ ਹੀ ਹੈ ਕਿ CBI ਨੂੰ ਲੈ ਕੇ ਜੋ ਕੁਛ ਵੀ ਹੁੰਦਾ ਸੀ, ਵੀ ਉਹਨੇ ਕਲੀਨ ਚਿੱਟ ਦੇ ਦਿੱਤੀ, ਲੀਡਰ ਕਲੀਅਰ ਕਰਤੇ CBI ਨੇ, ਅਤੇ ਉਹਨਾਂ ਨੇ ਕੋਰਟ 'ਚ ਜੀ ਹਜੇ ਦੇਣਾ ਆ, ਅਤੇ ਉਹ ਤਾਂ ਕਲੀਅਰੈਂਸ ਵਗੈਰਾ ਦੇ ਰਹੇ ਸੀ, CBI ਤੋਂ ਕਰਾ ਰਹੇ ਸੀ, ਕਿਉਂਕਿ ਉਹਨਾਂ ਨੂੰ ਟਿਕਟਾਂ ਦੇਣੀਆਂ ਸੀਗੀਆਂ ਕਾਂਗਰਸ ਨੇ। ਸੋ ਇਸ ਸਵਾਲ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਸਵਾਲ ਕੀਤਾ ਅਤੇ ਇਹ ਆਂਸਰ ਮਿਲਿਆ, ਅਤੇ ਉਹਨਾਂ ਨੇ ਖਿੱਚ ਕੇ ਉਹਨਾਂ ਦੇ ਜੁੱਤੀ ਮਾਰੀ ਹਵਾ ਦੇ ਵਿੱਚ, ਲੱਗੀ ਨਹੀਂ। ਪਰ ਉਹ ਆਪ ਕਹਿ ਰਹੇ ਨੇ ਕਿ ਆਈ ਐਡਮਿਟ ਮਾਈ ਮੈਥਡ ਵਾਜ਼ ਰੋਂਗ, ਮੈਂ ਮੰਨਦਾ ਕਿ ਮੇਰਾ ਜਿਹੜਾ ਤਰੀਕਾ ਸੀ ਉਹ ਗਲਤ ਸੀ, ਪਰ ਮੇਰੀ ਭਾਵਨਾ ਬਿਲਕੁਲ ਸਹੀ ਸੀ, ਬਟ ਮਾਈ ਸੈਂਟੀਮੈਂਟ ਵਾਜ਼ ਰਾਈਟ। ਆਈ ਡੋ ਨੋਟ ਵਿਸ਼ ਦੈਟ ਐਨੀ ਜਰਨਲਿਸਟ ਸ਼ੁੱਡ ਬਿਹੇਵ ਲਾਈਕ ਦਿਸ ਔਰ ਇਨ ਦਿਸ ਮੈਨਰ, ਕਿਉਂਕਿ ਇਸ ਘਟਨਾਕ੍ਰਮ ਦੇ ਪਿੱਛੇ ਉਹ ਆਪ ਦਿੱਲੀ ਦੇ ਬੋਰਨ ਸੀ, 1973 ਦੇ ਮੇਰੇ ਹਾਣੀ ਸਨ। ਉਹਨਾਂ ਨੇ ਬੜਾ ਸੰਤਾਪ ਹਟਾਇਆ ਸੀ 1984 ਦੇ ਵਿੱਚ, ਜਵਾਨੀ ਸੀ ਉਹਨਾਂ ਦੇ, ਮਤਲਬ ਕਹਿ ਲਓ 73 ਤੋਂ ਲੈ ਕੇ 84 ਤੁਸੀਂ ਦੇਖ ਲਓ, 11 ਸਾਲ ਜਿਹੜਾ ਹੁੰਦਾ ਨਾ ਉਹ ਬੜਾ, ਉਹ ਟਾਈਮ ਹੁੰਦਾ ਜਵਾਨੀ ਦੇ ਪੈਰ ਰੱਖ ਰਿਹਾ ਹੁੰਦਾ, ਤੋ ਕ੍ਰਿਟੀਕਲ ਟਾਈਮ ਹੁੰਦਾ ਉਸ ਵੇਲੇ, ਹਰਟ ਕਰਦੀਆਂ ਬਹੁਤ ਸਾਰੀਆਂ ਚੀਜ਼ਾਂ ਚੰਗੀਆਂ ਵੀ ਲੱਗਦੀਆਂ ਨੇ। ਅਤੇ ਦਿੱਲੀ ਦਾ ਸੰਤਾਪ ਉਹਨਾਂ ਨੇ ਉਸ ਉਮਰ 'ਚ ਹੰਢਾਇਆ ਸੀ, ਮੈਂ ਸਮਝ ਸਕਦਾ ਕਿੰਨੀ ਸਟ੍ਰੈੱਸ ਦੇ ਵਿੱਚ ਉਹਨਾਂ ਦੀ ਜਵਾਨੀ ਨਿਕਲੀ ਹੋਗੀ ਪੋਸਟ 1984, ਅਤੇ ਉਹਨਾਂ ਨੇ ਜਰਨਲਿਜ਼ਮ ਕੀਤਾ, ਪੜ੍ਹਿਆ ਪ੍ਰੋਫੈਸ਼ਨ ਦੇ ਤੌਰ 'ਤੇ, ਉਹ ਦੈਨਿਕ ਜਾਗਰਣ 'ਚ ਵੀ ਕੰਮ ਕਰਦੇ ਰਹੇ, ਅਮਰ ਉਜਾਲੇ ਤੋਂ ਉਹਨਾਂ ਨੇ ਸ਼ੁਰੂ ਕੀਤਾ ਸੀ। ਔਰ ਹੀ ਟੁੱਕ ਦ ਸਟੈਂਡ ਕਿ ਨਹੀਂ ਇਸ ਤਰ੍ਹਾਂ ਨਹੀਂ, ਊਲ ਜਲੂਲ ਫਜੂਲ ਜੋ ਮਰਜ਼ੀ ਆ ਕੇ ਪ੍ਰੈਸ ਕਾਨਫਰੰਸਾਂ 'ਚ ਬੋਲੀ ਜਾਓ, ਜੋ ਮਰਜ਼ੀ ਬਿਆਨਬਾਜ਼ੀਆਂ ਕਰੀ ਜਾਓ, ਡਰਾਮੇ ਕਰੀ ਜਾਓ, ਇੱਕ ਤਰ੍ਹਾਂ ਨਾਲੇ ਇਹ ਸਿੰਬਲ ਸੀਗਾ ਵੀ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇੱਕ ਬੰਦਾ ਬੈਠ ਕੇ ਜਾਂ ਕੋਈ ਵੀ ਬੰਦਾ, ਆਪਾਂ ਵੀ ਕਈ ਵਾਰੀ ਗੱਲ ਕਰਦੇ ਹਾਂ, ਚਲੋ ਮੈਂ ਰੇਡੀਓ 'ਤੇ ਵੀ ਗੱਲ ਕਰਦਾ, ਮੇਰੇ 'ਤੇ ਕਈ ਵਾਰੀ ਗਲਤੀਆਂ ਹੋ ਜਾਂਦੀਆਂ, ਤੁਸੀਂ ਸਾਰੇ ਸੁਣ ਰਹੇ ਹੋ, ਤੁਸੀਂ ਮੇਰੀ ਗਲਤੀ ਨੂੰ ਨੋਟ ਵੀ ਕਰ ਲੈਂਦੇ ਹੋ ਅਤੇ ਮੈਨੂੰ ਮੈਸੇਜ ਵੀ ਭੇਜਦੇ, ਮੈਂ ਐਡਮਿਟ ਵੀ ਕਰਦਾ। ਜੇ ਮੈਂ ਇਸ ਪਲੈਟਫਾਰਮ ਰਾਹੀਂ ਇੱਕ ਪ੍ਰੋਪੋਗੈਂਡਾ ਮਸ਼ੀਨ ਸ਼ੁਰੂ ਕਰ ਲਵਾਂ, ਬ੍ਰੇਨ ਵਾਸ਼ਿੰਗ ਸ਼ੁਰੂ ਕਰ ਲਵਾਂ, ਜਿਸ ਤਰ੍ਹਾਂ ਕਈ ਲੋਕ ਕਰਦੇ ਨੇ, ਕਈ ਚੈਨਲ ਖੋਲ੍ਹੇ ਪ੍ਰੋਪੋਗੈਂਡੇ ਵਾਸਤੇ ਹੋਏ ਨੇ, ਉਹਨਾਂ ਦਾ ਕੰਮ ਹੀ ਊਲ ਜਲੂਲ ਫਜੂਲ ਬੋਲਣਾ ਆ। ਜੇ ਉਹਨਾਂ ਨੂੰ ਲੱਖ ਬੰਦਾ ਸੁਣਦਾ, 50,000 ਗਾਲਾਂ ਵੀ ਕੱਢ ਰਹੇ ਨੇ ਨਾ, ਉਹ ਕਹਿ ਰਹੇ ਨੇ ਵੀ ਸਾਡੀ ਪਬਲਿਸਿਟੀ ਤਾਂ ਹੋ ਰਹੀ ਹੈ ਨਾ, ਅਸੀਂ ਡਿਵੀਜ਼ਨ ਤਾਂ ਕ੍ਰੀਏਟ ਕਰ ਰਹੇ ਹਾਂ ਨਾ। ਇਸੇ ਤਰ੍ਹਾਂ ਜਿਹੜੇ ਲੀਡਰ ਨੇ ਜਾਂ ਕੋਈ ਵੀ ਬੰਦਾ, ਉਹ ਜੋ ਉਹਨੂੰ ਕੋਈ ਹੱਕ ਨਹੀਂ ਹੈਗਾ ਜੋ ਮਰਜ਼ੀ ਬੋਲੀ ਜਾਵੇ, ਪੋਲੀਟਿਕਸ ਖੇਡੀ ਜਾਵੇ ਆ ਕੇ ਪ੍ਰੈਸ ਕਾਨਫਰੰਸਾਂ ਦੇ ਵਿੱਚ। ਸੋ ਇਹ ਇਸੇ ਤਰ੍ਹਾਂ ਇੱਕ ਇਰਾਕ ਦੇ ਜਰਨਲਿਸਟ ਨੇ ਜਾਰਜ ਬੁਸ਼ 'ਤੇ ਜੁੱਤੀ ਸਿੱਟੀ ਸੀ, ਉਹਨੂੰ ਸ਼ੀਸ਼ਾ ਦਿਖਾ ਲਿਆ ਸੀ, ਉਹ ਕਹਿੰਦਾ ਸੀ ਮੈਂ ਇਹਨੂੰ ਦੱਸਣਾ ਚਾਹੁੰਦਾ ਹਾਂ ਕਿ ਇਰਾਕ ਦੇ ਵਿੱਚ ਮਰਦ ਜਿਉਂਦੇ ਆ ਹਜੇ, ਤੂੰ ਜੋ ਮਰਜ਼ੀ ਕਰ ਲਾ, ਜਿੰਨਾ ਮਰਜ਼ੀ ਟ੍ਰਿਲੀਅਨ ਡਾਲਰ ਖਰਚ ਕੇ ਸਾਨੂੰ ਮਾਰ ਦੇ ਜਿੱਥੇ ਤੱਕ, ਤੈਨੂੰ ਦੱਸ ਦਿੰਦੇ ਵੀ ਤੇਰੇ ਝੂਠ 'ਤੇ ਚੱਲਣਾ ਨਹੀਂ ਹੈਗਾ। ਔਰ ਜੁੱਤੀ ਖਾ ਕੇ ਉਹ ਕੰਮ ਜਿਹੜਾ ਜੁੱਤੀ ਨੇ ਉਹਦੀ ਨੇ ਕੀਤਾ ਸੀ ਬੁਸ਼ ਦੇ ਉੱਤੇ ਨਾ, ਉਹ ਬੰਬ ਨਹੀਂ ਸੀ ਕਰ ਸਕਦੇ। ਇਸ ਤੋਂ ਬਾਅਦ ਜਦੋਂ ਜਰਨੈਲ ਸਿੰਘ ਹੁਣਾਂ ਨੇ ਜੁੱਤੀ ਚਲਾਈ ਅਤੇ ਫਿਰ ਟਾਈਟਲਰ ਹੁਣਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ, ਨਹੀਂ ਤਾਂ ਮੁੜ ਮੁੜ ਕੇ ਸਾਹਮਣੇ ਇਹੀ ਗੱਲ ਆਈ ਜਾਂਦੀ ਸੀ। ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਹੁਣ ਜਦੋਂ ਇੰਡੀਆ ਗਏ ਸੀ ਨਨਕਾਣਾ ਸਾਹਿਬ ਦੇ ਟੂਰ ਤੋਂ ਬਾਅਦ। ਕਿਤਾਬ ਦੇ ਮਾਮਲੇ ਵਿੱਚ ਪੰਜਾਬੀ ਸਾਹਿਤ ਅਕੈਡਮੀ ਨੇ ਰੂਬਰੂ ਰੱਖਿਆ ਸੀ ਦਿੱਲੀ ਅਕੈਡਮੀ ਨੇ। ਅਤੇ ਵੈਸੇ ਜਰਨੈਲ ਸਿੰਘ ਉਹਨਾਂ ਨਾਲ ਪਹਿਲਾਂ ਰਾਬਤਾ ਸੀ, ਆਸਟ੍ਰੇਲੀਆ ਵੀ ਆਏ ਸੀ, ਇੰਟਰਵਿਊ ਵੀ ਅਸੀਂ ਉਹਨਾਂ ਦੀ ਕਾਫੀ ਕੀਤੀਆਂ, ਪਰ ਫੇਸ ਟੂ ਫੇਸ ਉਦੋਂ ਮਿਲੇ ਅਤੇ ਉਹ ਪ੍ਰਧਾਨਗੀ ਮੰਡਲ 'ਤੇ ਸੀ, ਗੱਲਾਂ ਹੋਈਆਂ ਅਤੇ ਉਹਨਾਂ ਨੂੰ ਥੋੜ੍ਹੀ ਦੇਰ ਪਹਿਲਾਂ ਜਾਣਾ ਪਿਆ, ਪਰ ਪਹਿਲਾਂ ਅਸੀਂ ਮਿਲ ਲਏ ਸੀ ਉਹਨਾਂ ਨੂੰ, ਕਿਤਾਬ ਵੀ ਲੈ ਕੇ ਗਏ ਅਤੇ ਮੈਂ ਮੈਸੇਜ ਵੀ ਪਾਇਆ ਸੀ ਉਹਨਾਂ ਨੇ। ਦੂਸਰੇ ਦਿਨ ਮੈਨੂੰ ਪਰਸਨਲ ਮੈਸੇਜ ਪਾਇਆ, ਕਿਉਂਕਿ ਜਦੋਂ ਘਰ ਗਏ ਮੀਟਿੰਗ ਤੋਂ ਬਾਅਦ ਉਹਨਾਂ ਨੇ ਕਿਤਾਬ ਸ਼ੁਰੂ ਕੀਤੀ ਤਾਂ ਮੈਨੂੰ ਮੈਸੇਜ ਵੀ ਪਾਇਆ ਕਿ ਮੈਂ 6 ਚੈਪਟਰ ਤੁਹਾਡੇ ਪੜ੍ਹ ਚੁੱਕਾ ਹਾਂ ਅਤੇ ਆਪਾਂ ਚਾਹ ਪੀਣੀ ਹੈ ਕਿਤੇ ਬੈਠ ਕੇ, ਕਿਉਂਕਿ ਮੈਂ ਉਦੋਂ ਦੂਜੇ ਦਿਨ ਫਲਾਈ ਕਰਨਾ ਸੀ ਵਾਪਸ ਅਤੇ ਮੈਂ ਮੈਸੇਜ ਪਾਇਆ ਕਿ ਮੈਂ ਅਗਲੇ ਸਾਲ ਆ ਰਿਹਾ, ਜਿਹੜਾ ਕਿ ਇਸ ਸਾਲ ਲੰਘ ਗਿਆ ਮਾਰਚ ਦੇ ਵਿੱਚ, ਜਾ ਨਹੀਂ ਹੋਇਆ। ਸੋ ਮੇਰਾ ਵਿਚਾਰ ਸੀ ਉਹਨਾਂ ਨੂੰ ਮਿਲਣ ਦਾ, ਹੋਰ ਵੀ ਮੈਸੇਜ ਸਾਡੇ ਆਦਾਨ ਪ੍ਰਦਾਨ ਹੁੰਦੇ ਰਹਿੰਦੇ ਸੀ, ਮੈਨੂੰ ਜਾਣਕਾਰੀਆਂ ਭੇਜ ਦਿੰਦੇ ਸੀ, ਮੈਂ ਉਹਨਾਂ ਨੂੰ ਭੇਜ ਦਿੰਦਾ ਸੀ ਹੈਲੋ ਸ਼ੈਲੋ ਸਾਰਾ ਕੁਛ। ਪਰ ਇਟ ਵਾਜ਼ ਵੈਰੀ ਸੈਡ ਉਹਨਾਂ ਦੀ ਖਬਰ ਸੁਣ ਕੇ। ਅਤੇ ਦੇਖੋ ਸਾਡੇ ਲਈ ਉਹ ਬਹੁਤ ਚੰਗੇ ਸੀ, ਚੰਗੀ ਬੋਲਬਾਣੀ ਸੀ, ਡਿਪਲੋਮੈਟ ਸੀ, ਜਰਨਲਿਸਟ ਸੀਗੇ, ਸ਼ਬਦਾਵਲੀ ਬੜੀ ਉਹਨਾਂ ਦੀ ਵਧੀਆ ਸੀ। ਪਰ ਜਦੋਂ ਬੰਦਾ ਪੋਲੀਟਿਕਸ 'ਚ ਹੁੰਦਾ ਆ, ਜਰਨਲਿਸਟ ਹੁੰਦਾ, ਤਾਂ ਸਾਰਿਆਂ ਨੂੰ ਕਈ ਵਾਰੀ ਨਹੀਂ ਵੀ ਚੰਗੇ ਲੱਗਦੇ, ਦੈਟਸ ਫਾਈਨ। ਪਰ ਮੈਂ ਆਪਣੇ ਦਿਲ ਵਾਲੀ ਗੱਲ ਕਰ ਰਿਹਾ ਅਤੇ ਤੁਹਾਡੇ ਨਾਲ ਸਾਂਝਾਂ ਪਾ ਰਿਹਾ। ਦਿਲ ਉਦਾਸ ਹੋਇਆ, ਮੇਰਾ ਦਿਲ ਉਦਾਸ ਹੁੰਦਾ ਹੈ ਜਦੋਂ ਫੇਸਬੁੱਕ ਦੇ ਉੱਤੇ ਕੋਈ ਵੀ ਆਪਣੇ ਪਿਆਰੇ ਦੀ, ਕੋਈ ਵੀ ਆਪਣੇ ਰਿਸ਼ਤੇਦਾਰ ਦੀ, ਭਾਈਵੰਦ ਦੀ, ਚਾਚਿਆਂ ਤਾਇਆਂ ਦੀ, ਅਕਾਲ ਚਲਾਣੇ ਦੀ ਖਬਰ ਸਾਂਝੀ ਕਰਦਾ, ਦਿਲ ਉਦਾਸ ਹੁੰਦਾ ਹੈ, ਹੋਣਾ ਵੀ ਚਾਹੀਦਾ ਹੈ। ਔਰ ਉਹਨਾਂ ਦੇ ਦੁੱਖ ਦੇ ਵਿੱਚ ਮੈਂ ਜ਼ਰੂਰ ਆਪਣਾ ਦੁੱਖ ਸਾਂਝਾ ਕਰਦਾ, ਕਿਉਂਕਿ ਦੁੱਖ ਸਾਂਝਾ ਕਰਨ ਦੇ ਨਾਲ ਦੁੱਖ ਵੰਡੇ ਜਾਂਦੇ ਨੇ। ਪਰ ਜੋ ਇਹ ਦੁਨੀਆਂ ਦੇ ਉੱਤੇ ਮਹਾਂਮਾਰੀ ਚੱਲ ਰਹੀ ਹੈ, ਘਟਨਾਕ੍ਰਮ ਚੱਲ ਰਿਹਾ, ਵੱਡੇ ਪੱਧਰ 'ਤੇ ਮੌਤਾਂ ਹੋ ਰਹੀਆਂ ਨੇ ਅਚਾਨਕ, ਉਹ ਚਿੰਤਾ ਦਾ ਵਿਸ਼ਾ ਹੈ। ਇਸ ਦੇ ਉੱਤੇ ਅਸੀਂ ਗੱਲਾਂ ਕਰਦੇ ਰਹਾਂਗੇ ਸਮੇਂ ਸਮੇਂ ਸਿਰ, ਬਹੁਤ ਸਾਰੇ ਸੁਨੇਹੇ ਆ ਰਹੇ ਨੇ ਸੁਬਾਹ ਦੇ। ਔਰ ਮੈਨੂੰ ਨਾ ਇੱਕ ਗੀਤ ਯਾਦ ਆ ਰਿਹਾ ਜਿਹੜਾ ਮੈਂ ਸੋਚਾਂ ਕਿ ਤੁਹਾਡੇ ਨਾਲ ਸਾਂਝਾ ਕਰਾਂ, ਕਿ ਜ਼ਿੰਦਗੀ ਜੀਣੀ ਹੈ ਤਾਂ ਅਣਖ ਦੇ ਨਾਲ ਜੀਣੀ ਚਾਹੀਦੀ ਹੈ, ਇਹੀ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਦੱਸਿਆ, ਇਹੀ ਸਮਝਾਇਆ ਹੈ। ਇੱਕ ਨਾ ਬਹੁਤ ਸੋਹਣਾ ਗੀਤ ਆਇਆ ਸੀ ਹੰਸ ਰਾਜ ਹੰਸ ਦਾ, ਇਹ ਦੁਨੀਆ ਨਹੀਂ ਕੰਮ ਦਿਲਿਆਂ ਦੀ। ਆਓ ਇਹ ਗੀਤ ਸੁਣਦੇ ਹਾਂ ਅਤੇ ਥੋੜ੍ਹੀ ਜਿਹੀ ਮੋਟੀਵੇਸ਼ਨ ਲੈਂਦੇ ਹਾਂ। ਹੰਸ ਰਾਜ ਹੰਸ
ਨਹੀਂ ਕੰਮ ਦਿਲਿਆਂ ਦੀ, ਦੁਨੀਆ ਨਹੀਂ ਕੰਮ ਦਿਲਿਆਂ ਦੀ, ਇਹ ਰਣ ਹੈ ਪੌਣ ਸਵਾਰਾਂ ਦਾ, ਇਹ ਰਣ ਹੈ ਪੌਣ ਸਵਾਰਾਂ ਦਾ, ਉਹ ਨੀਹਾਂ ਵਿੱਚ ਜੈ ਸਿਰ ਹੋਵਣ ਮੁੱਲ ਪੈ ਜਾਂਦਾ ਦੀਵਾਰਾਂ ਦਾ, ਇਹ ਦੁਨੀਆ ਨਹੀਂ ਕੰਮ ਦਿਲਿਆਂ ਦੀ, ਇਹ ਦੁਨੀਆ ਨਹੀਂ ਕੰਮ ਦਿਲਿਆਂ ਦੀ, ਖੇਤ ਲੜੇ ਉਸ ਦੀ ਹੀ ਬੇੜੀ ਤੋੜ ਚੜੇ, ਜੋ ਰੋਕ ਪਿਆ ਤੋਂ ਰੁਕ ਜਾਵਣ ਉਸ ਜਾਂਦੇ ਪਾਣੀ ਖੜੇ ਖੜੇ, ਤਪਦੇ ਥਲ ਵਿੱਚ ਦੀ ਪੈਂਡਾ ਕਰ, ਜੇ ਚਾਹੁਣੇ ਸਾਥ ਬਹਾਰਾਂ ਦਾ, ਜੇ ਚਾਹੁਣੇ ਸਾਥ ਬਹਾਰਾਂ ਦਾ, ਉਹ ਨੀਹਾਂ ਵਿੱਚ ਜੈ ਸਿਰ ਹੋਵਣ ਮੁੱਲ ਪੈ ਜਾਂਦਾ ਦੀਵਾਰਾਂ ਦਾ, ਇਹ ਦੁਨੀਆ ਨਹੀਂ ਕੰਮ ਦਿਲਿਆਂ ਦੀ, ਇਹ ਦੁਨੀਆ ਨਹੀਂ ਕੰਮ ਦਿਲਿਆਂ ਦੀ, ਹਸਤੀ ਹੈ ਇਹ ਜੋ ਰੰਗਾਂ ਦਾ ਦਰਿਆ ਜਾਪੇ ਸਭ ਖੂਨ ਵਹੇ ਮੇਰੇ ਯਾਰਾਂ ਦਾ ਸਭ ਖੂਨ ਵਹੇ ਮੇਰੇ ਯਾਰਾਂ ਦਾ ਉਹ ਨੀਹਾਂ ਵਿੱਚ ਜੈ ਸਿਰ ਹੋਵਣ ਮੁੱਲ ਪੈ ਜਾਂਦਾ ਦੀਵਾਰਾਂ ਦਾ ਇਹ ਦੁਨੀਆਂ ਨੇ ਕੰਮ ਦਿਲਿਆਂ ਦੀ ਦੁਨੀਆਂ ਨੇ ਕੰਮ ਦਿਲਿਆਂ ਦੀ ਸੂਲੀ ਚੜ ਮੁਸਕਾਉਂਦੇ ਨੇ ਓਈ ਓਈ ਉੱਚੇ ਰੁਤਬੇ ਪਾਉਂਦੇ ਨੇ ਇਤਿਹਾਸ ਗਵਾਵੇ ਤਵੀਆਂ ਤੇ ਉਹ ਜਾਬਰ ਨੂੰ ਅਜ਼ਮਾਉਂਦੇ ਨੇ ਅਣਖਾਂ ਤੇ ਇੱਜ਼ਤਾਂ ਵਾਲਿਆਂ ਨੂੰ ਨਹੀਂ ਡਰ ਸ਼ਾਹੀ ਦਰਬਾਰਾਂ ਦਾ ਨਹੀਂ ਉਹ ਡਰ ਸ਼ਾਹੀ ਦਰਬਾਰਾਂ ਦਾ ਉਹ ਨੀਹਾਂ ਵਿੱਚ ਜੈ ਸਿਰ ਹੋਵਣ ਮੁੱਲ ਪੈ ਜਾਂਦਾ ਦੀਵਾਰਾਂ ਦਾ ਦੁਨੀਆਂ ਨੇ ਕੰਮ ਦਿਲਿਆਂ ਦੀ ਇਹ ਦੁਨੀਆਂ ਨੇ ਕੰਮ ਦਿਲਿਆਂ ਦੀ ਹੈ ਅਸੀਂ ਬਾਤਾਂ ਸੁਣ ਸੁਣ ਅੱਕ ਗਏ ਹਾਂ ਹਾਲੇ ਕਿੰਨੀ ਕੁ ਦੂਰ ਸਵੇਰਾ ਹੈ ਸੂਰਜ ਦੀ ਸੁਰਖ ਸਵੇਰ ਬਿਨਾ ਮੂੰਹ ਦਿਸਣਾ ਨਹੀਂ ਦਿਲਦਾਰਾਂ ਦਾ ਮੂੰਹ ਦਿਸਣਾ ਨਹੀਂ ਦਿਲਦਾਰਾਂ ਦਾ ਉਹ ਨੀਹਾਂ ਵਿੱਚ ਜੈ ਸਿਰ ਹੋਵਣ ਮੁੱਲ ਪੈ ਜਾਂਦਾ ਦੀਵਾਰਾਂ ਦਾ ਦੁਨੀਆਂ ਨੇ ਕੰਮ ਦਿਲਿਆਂ ਦੀ ਇਹ ਦੁਨੀਆਂ ਨੇ ਕੰਮ ਦਿਲਿਆਂ ਦੀ ਇਹ ਦੁਨੀਆਂ ਨੇ ਕੰਮ ਦਿਲਿਆਂ ਦੀ ਦੁਨੀਆਂ ਨੇ ਕੰਮ ਦਿਲਿਆਂ ਦੀ
ਇਹ ਦੁਨੀਆਂ ਨੇ ਕੰਮ ਦਿਲਿਆਂ ਦੀ ਨੀਹਾਂ ਦੇ ਵਿੱਚ ਸਿਰ ਹੋਵਣ ਮੁੱਲ ਪੈ ਜਾਂਦਾ ਦੀਵਾਰਾਂ ਦਾ ਬਹੁਤ ਹੀ ਖੂਬਸੂਰਤ ਗੀਤ ਸਾਡੇ ਨਾਲ ਸਵੇਰ ਦੇ ਬਹੁਤ ਸਾਰੇ ਸੱਜਣ ਜੁੜੇ ਹੋਏ ਨੇ ਸਾਰਿਆਂ ਦਾ ਸਵਾਗਤ ਹੈ ਜੀ ਜੀ ਆਇਆਂ ਨੂੰ ਲਾਡੀ ਬੈਂਸ ਜੀ ਕੀ ਹਾਲ ਚਾਲ ਹੈ ਹਰੀਸ਼ ਅਰੋੜਾ ਜੀ ਮਿੱਤਰ ਪਿਆਰੇ ਹੋ ਠੀਕ ਠਾਕ ਹੋ ਅਤੇ ਸਲਾਮ ਨਮਸਤੇ ਜੀ ਮਨਦੀਪ ਮਾਨ ਜੀ ਹਾਂਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਕਾਟੋ ਤੋਂ ਕੰਗਾਰੂ ਤੱਕ ਹਾਂਜੀ ਗਿਆਨੀ ਜੀ ਦਾ ਪ੍ਰੋਗਰਾਮ ਚੱਲਿਆ ਸੀ ਇਹ ਕੱਲ੍ਹ ਨੂੰ ਗੱਲ ਕਰਾਂਗੇ ਅਤੇ ਕੁਲਵੀਰ ਸਿੰਘ ਸੰਧੂ ਕਨੇਡਾ ਤੋਂ ਸਾਡੇ ਨਾਲ ਜੁੜੇ ਨੇ ਕਹਿੰਦੇ ਵਾਹਿਗੁਰੂ ਜੀ ਕਿਰਪਾ ਨਾਲ ਬਹੁਤ ਵਧੀਆ ਦਿਨ ਹੈ ਅਤੇ ਥੋੜ੍ਹਾ ਥੋੜ੍ਹਾ ਮੀਂਹ ਰੋਜ਼ ਪੈ ਜਾਂਦਾ ਚਲੋ ਬਹੁਤ ਵਧੀਆ ਗੱਲ ਹੈ ਜੀ ਜਗਵੀਰ ਸਿੱਖੋਂ ਜੀ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੱਲ੍ਹ ਜਰਨੈਲ ਸਿੰਘ ਜੀ ਦੀ ਹੋਈ ਮੌਤ ਬਾਰੇ ਖਬਰ ਸੁਣ ਕੇ ਬੜਾ ਦੁੱਖ ਲੱਗਾ ਜੀ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਬਾਕੀ ਇੰਡੀਆ ਰਹਿੰਦੇ ਪਰਿਵਾਰਾਂ ਨੂੰ ਬੇਨਤੀ ਕਰੋ ਕਿ ਕੋਰੋਨਾ ਮਹਾਂਮਾਰੀ ਵਿੱਚ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਹਾਲਾਤ ਬਹੁਤ ਮਾੜੇ ਚੱਲ ਰਹੇ ਨੇ ਬਿਲਕੁਲ ਜੀ ਬਿਲਕੁਲ ਜ਼ਰੂਰ ਕਰਾਂਗੇ ਬੇਨਤੀਆਂ ਸੁਖਵਿੰਦਰ ਸੌਂਦ ਭਾਅ ਜੀ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਭਾਅ ਜੀ ਗੁਰਵੀਰ ਸਿੰਘ ਹਾ ਵੀ ਵੇ ਕੁਈਨਜ਼ਲੈਂਡ ਵਾਲੇ ਵੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਅਤੇ ਡਰਾਈਵਿੰਗ ਕਰ ਰਹੇ ਹਾਂ ਸੁਣ ਰਹੇ ਹਾਂ ਜੀ ਟੇਕ ਕੇਅਰ ਮਨਿੰਦਰਜੀਤ ਸਿੰਘ ਸਿੱਧੂ ਸਾਡੇ ਨਾਲ ਟਾਰਨੈਟ ਤੋਂ ਜੁੜ ਚੁੱਕੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਹਾਂਜੀ ਪਿਆਰਿਓ ਸਤਿ ਸ਼੍ਰੀ ਅਕਾਲ ਅਤੇ ਇੱਧਰ ਅਮਰੀਕਾ ਦੇ ਵਿੱਚ ਨੌਰਥ ਈਸਟ 'ਤੇ ਤੇਲ ਦੀ ਸਪਲਾਈ ਲਾਈਨ 'ਤੇ ਕੰਪਿਊਟਰ ਅਟੈਕ ਹੋ ਗਿਆ ਅਤੇ ਹਾਹਾਕਾਰ ਮਚੀ ਹੈ ਚੋਰਾਂ ਅਤੇ ਮੋਰ ਸਾਡੇ ਦੋ ਸਟੇਸ਼ਨਾਂ 'ਤੇ ਅਜੇ ਵੀ ਪੈਟਰੋਲ ਨਹੀਂ ਹੈ ਠੀਕ ਹੈ ਜੀ ਕਰਦੇ ਹਾਂ ਇਹਦੇ ਬਾਰੇ ਗੱਲ ਅਤੇ ਹੋਰ ਆਲੇ ਦੁਆਲੇ ਸਾਡੇ ਝਾਤੀ ਰੱਖਦੇ ਨੇ ਨਿਗਾਹ ਰੱਖਦੇ ਨੇ ਜੀ ਐਸ ਚਾਹਲ ਹੁਣੀ ਜਿਹੜੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਚਾਹਲ ਸਾਹਿਬ ਜੀ ਆਇਆਂ ਨੂੰ ਗੁੱਡ ਮਾਰਨਿੰਗ ਸਤਿ
ਸ਼੍ਰੀ ਅਕਾਲ ਭਾਅ ਜੀ ਅਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ
ਹਾਂਜੀ ਸਤਿ ਸ਼੍ਰੀ ਅਕਾਲ ਕਿੱਦਾਂ ਮੌਸਮ ਪਾਣੀ ਠੀਕ ਹੈ ਤੁਹਾਡੇ
ਮੌਸਮ ਕਾਫੀ ਠੰਡੀ ਫੇਰ ਹੈ ਜੀ ਤੇ ਵੈਸੇ ਧੁੱਪ ਚੜੀ ਹੋਈ ਹੈ ਜੀ
ਅੱਛਾ
ਤੇ 13 ਡਿਗਰੀ ਦਿਖਾ ਰਿਹਾ ਇਸ ਵੇਲੇ ਟੈਂਪਰੇਚਰ
ਠੀਕ ਹੈ ਚਲੋ ਇਹ ਵੀ ਵਧੀਆ ਰੰਗ ਨੇ ਸਿਆਲਾਂ ਦੇ ਆਪਣਾ ਚਾਹ ਹੁੰਦਾ ਹੈ ਗਰਮ ਗਰਮ ਚਾਹ ਫਿਰ ਇੱਦਾਂ ਦੇ ਦਿਨ 'ਚ ਧੁੱਪ ਖਿੜੀ ਵਾਲੇ ਦਿਨ ਮੱਕੀ ਦੀ ਰੋਟੀ ਮੇਥਿਆਂ ਵਾਲੀ ਫੀਲਿੰਗ ਜਿਹੀ ਆ ਜਾਂਦੀ ਹੈ।
ਹਾਂਜੀ ਹਾਂਜੀ
ਬਿਲਕੁਲ। ਲੱਸੀ ਦੀ ਤਾਂ ਚਲੋ ਹੁਣ ਇੱਥੇ ਨਹੀਂ ਲੋੜ ਬਹੁਤੀ ਪੈਂਦੀ। ਖੈਰ ਚਾਲ ਸਾਹਿਬ, ਖਬਰਾਂ ਕੀ ਕਹਿ ਰਹੀਆਂ ਨੇ, ਕੀ ਵਾਪਰ ਰਿਹਾ ਸਾਡੇ ਆਲੇ ਦੁਆਲੇ?
ਹਾਂਜੀ, ਆਪਾਂ ਪਹਿਲਾਂ ਜੀ ਬਜਟ ਤੇ ਕਰ ਲੈਂਦੇ ਹਾਂ ਸ਼ੇਅਰ। ਜਿਹੜਾ ਲਾਸਟ ਵੀਕ ਲਾਸਟ ਟਿਊਜ਼ਡੇ ਨੂੰ ਆਇਆ, ਇਹਦੇ ਚ ਮਿਕਸ ਜਿਹਾ ਬਜਟ ਆਇਆ ਜੀ, ਤੇ ਜਿਹੜੇ ਇਹਦੇ ਚ ਮੇਨ ਮੇਨ ਹੈਗੇ ਆ ਉਹ ਆਪਾਂ ਕਰ ਲੈਂਦੇ ਸ਼ੇਅਰ। ਚਾਇਲਡ ਕੇਅਰ ਦੀ ਸਬਸਿਡੀ ਜਿੰਨਾ ਜੀ ਵਧਾਈ ਗਈ ਹੈ, ਜਿਹਨਾਂ ਦੇ ਦੋ ਬੱਚੇ, ਦੋ ਜਾਂ ਦੋ ਤੋਂ ਵੱਧ ਬੱਚੇ ਹੋਣਗੇ, ਉਹਨਾਂ ਨੂੰ ਜ਼ਿਆਦਾ ਸਬਸਿਡੀ ਦਿੱਤੀ ਜਾਊਗੀ।
ਅੱਛਾ।
ਤੇ ਪਲੱਸ ਇੰਟਰਨੈਸ਼ਨਲ ਸਟੂਡੈਂਟਸ ਲਈ ਜੀ, ਜਿਹੜੇ ਹੋਸਪਿਟੈਲਿਟੀ ਜਾਂ ਟੂਰਿਜ਼ਮ ਸੈਕਟਰ ਚ ਕੰਮ ਕਰਦੇ ਆ, ਉਹਨਾਂ ਉਹ ਜਿੱਦਾਂ ਅੱਗੇ 15 ਦਿਨਾਂ ਦਾ 40 ਘੰਟੇ ਕੰਮ ਕਰ ਸਕਦੇ ਸੀ, ਉਹ ਵਾਲੀ ਕੰਡੀਸ਼ਨ ਵੀ ਹਟਾਈ ਗਈ ਆ।
ਖੇਤੀਬਾੜੀ ਚ ਵੀ
ਏਜਡ ਕੇਅਰ,
ਖੇਤੀਬਾੜੀ ਚ ਵੀ ਆ,
ਖੇਤੀਬਾੜੀ ਚ ਵੀ ਕੰਮ ਕਰਦੇ ਆ। ਹਾਂਜੀ ਹਾਂਜੀ, ਏਜਡ ਕੇਅਰ ਜਾਂ ਖੇਤੀਬਾੜੀ ਜਾਂ ਨਰਸਿੰਗ ਸਟਾਫ ਕੰਮ ਕਰਦੇ, ਤੇ ਉਹਨਾਂ ਤੇ ਉਹ ਵੀ, ਉਹਨਾਂ ਨੂੰ ਵੀ ਫਾਇਦਾ ਹੋਏਗਾ ਇਹਦਾ।
ਠੀਕ ਹੈ ਜੀ।
ਪਲੱਸ $35 million ਇਹਨਾਂ ਨੇ ਰੱਖੇ ਆ ਜੀ, 2 ਸਾਲਾਂ ਦੇ ਵਿੱਚ ਕੋਵਿਡ ਸਪੋਰਟ ਵਜੋਂ ਇੰਡੀਆ ਨੂੰ ਵੀ ਦੇਣਗੇ।
ਅੱਛਾ ਜੀ।
ਕੋਵਿਡ-19 ਦੀ ਸਪੋਰਟ ਵਜੋਂ।
ਹਾਂਜੀ, ਉਹ ਉਹਦਾ ਵੀ ਕਾਫੀ ਮਤਲਬ ਉਹਨਾਂ ਨੇ ਸਮਾਨ ਭੇਜਿਆ ਇੱਥੋਂ, ਤੇ ਫਲਾਈਟਾਂ ਦੀ ਵੀ ਖਬਰ ਹੈ ਦਊਂਗੇ ਜਾਂ ਜਿਹੜੀ ਫਲਾਈਟ ਆਈ ਹੈ?
ਹਾਂਜੀ, ਫਲਾਈਟਾਂ ਵਾਲੀ ਖਬਰ ਚ ਇਹੀ ਆ ਜੀ ਕਿ ਵੀ ਰੋਟੇਸ਼ਨ ਫਲਾਈਟ ਇੱਥੋਂ ਗਈ ਸੀ ਜਿੱਦਾਂ ਕੱਲ, ਤੇ ਉਹਦੇ ਵਿੱਚ 1000 ਵੈਂਟੀਲੇਟਰ ਤੇ ਆਕਸੀਜਨ ਸਿਲੰਡਰ ਤੇ ਹੋਰ ਸਮਾਨ ਗਿਆ ਸੀ, ਉਹੀ ਫਲਾਈਟ ਵਾਪਸ ਆਉਣੀ ਸੀ ਜੀ ਫਿਰ ਕੁਆਂਟਸ ਦੀ।
ਅੱਛਾ ਜੀ।
ਤੇ ਉਹਦੇ ਵਿੱਚ ਜਿੱਦਾਂ ਅਨਫੋਰਚੁਨੇਟਲੀ ਕਹਿ ਲਓ ਕਿ 40 ਬੰਦੇ ਕੋਵਿਡ ਪੋਜ਼ਿਟਿਵ ਹੋਏ, ਤੇ 30 ਬੰਦੇ ਉਹਨਾਂ ਦੇ ਨਾਲ ਕੋਲੋਂ ਉਹ ਕੰਟੈਕਟ ਸੀਗੇ।
ਅੱਛਾ।
ਤੇ ਫਿਰ ਉਹ 70 ਬੰਦੇ ਬੋਰਡ ਨਹੀਂ ਕਰ ਸਕੇ।
ਅੱਛਾ।
ਤੇ ਉਹ ਉਹਨਾਂ ਨੇ ਕੁਆਂਟਸ ਨੇ ਆਪਣੇ ਖਰਚੇ ਦਿੱਤੇ ਹੋਟਲ ਚ ਉਹਨਾਂ ਨੂੰ ਪ੍ਰੋਵਾਈਡ ਕਰਵਾਇਆ ਵਾ, ਤੇ ਹੁਣ ਉਹਨਾਂ ਨੇ ਕਿਹਾ ਕਿ ਜੇ ਫਿਊਚਰ ਫਲਾਈਟ ਹੋਣਗੀਆਂ ਉਹਦੇ ਚ ਇਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਊਗੀ।
ਇਹ ਫਿਰ ਜਿਹੜੇ ਕਰੋਨਾ ਪੋਜ਼ਿਟਿਵ ਸੀ ਉੱਥੋਂ, ਫਿਰ ਚਲੋ ਇੱਥੇ ਆਪਾਂ ਗੱਲ ਕਰਾਂਗੇ ਵੀ ਟੈਸਟ ਵਗੈਰਾ ਜਿੱਦਾਂ ਕਰਾਉਂਦੇ ਆ ਉੱਥੋਂ ਨੈਗੇਟਿਵ ਆ ਕੇ ਫਿਰ ਜਾਂਦੇ ਆ, ਉਹਦੇ 'ਤੇ ਵੀ ਫਿਰ ਸਵਾਲੀਆ ਨਿਸ਼ਾਨ ਉੱਠਦੇ ਆ ਵੀ ਫਲਾਈਟ 'ਤੇ ਚੜ੍ਹਨ ਵੇਲੇ ਜਿਹੜੇ ਇੱਕ ਜਿੱਦਾਂ ਗਵਰਨਮੈਂਟ ਨੇ ਉਦੋਂ ਕਿਹਾ ਸੀ ਨਾ ਵੀ ਅਸੀਂ ਆਪਣੇ ਟੈਸਟ ਕਰਾਂਗੇ ਉੱਥੇ, ਹੈ ਨਾ, ਅਤੇ ਉਹਦੇ 'ਚ ਆਇਆ।
ਹਾਂਜੀ ਹਾਂਜੀ ਹਾਂਜੀ, ਉਹੀ ਉਹੀ ਟੈਸਟ ਕੀਤੇ ਆ ਜੀ, ਜਿਹਦਾ ਫਸਟ ਟੈਸਟ ਆ ਉਹਦੇ 'ਚ ਉਹ ਪੋਜ਼ਿਟਿਵ ਆਏ ਆ, ਅਤੇ ਸੈਕਿੰਡ ਟੈਸਟ ਦੀ ਅਜੇ ਰਿਪੋਰਟ ਨਹੀਂ ਆਈ ਕਿਉਂਕਿ 2 ਨੈਗੇਟਿਵ ਟੈਸਟ ਚਾਹੀਦੇ ਆ।
ਅੱਛਾ, ਚਲੋ।
ਹਾਂਜੀ,
ਇਹ ਵੀ ਰੈਂਡਮ ਹੀ ਚੱਲ ਰਿਹਾ ਟੈਸਟਾਂ ਦਾ, ਤੁਹਾਨੂੰ ਪਤਾ ਹੀ ਆ। ਖੈਰ, ਇਹਦੇ ਬਾਰੇ ਹੋਰ ਚਿੰਤਨ ਕਰਾਂਗੇ। ਤੇ ਪਰ ਜਿਹੜਾ ਚਾਲ ਸਾਹਿਬ, ਬੜਾ ਮੀਡੀਆ ਦੇ ਵਿੱਚ ਕੇਸ ਵੀ ਚੱਲੇ ਜਾਂ ਇੰਡੀਆ ਪ੍ਰਾਈਮ ਮਿਨਿਸਟਰ ਦਾ ਕੇਸ ਵੀ ਚੱਲੇ, ਬੜਾ ਕੋਈ ਘੜੀਸਿਆ ਗਿਆ। ਅਸੀਂ ਪਿਛਲੇ ਹਫ਼ਤੇ ਵੀ ਕਿਹਾ ਸੀ ਕੋਈ ਵੱਡੀ ਗੱਲ ਨਹੀਂ ਹੈਗੀ, ਕੋਈ ਨਵੀਂ ਗੱਲ ਨਹੀਂ, ਸਾਰੇ ਕੰਟਰੀ ਬੈਨ ਕਰਦੇ ਨੇ, ਅਤੇ ਅੱਜ 15 ਤਰੀਕ ਹੈ, ਅਤੇ 15 ਤਰੀਕ ਇਹ ਫਲਾਈਟ ਜਿਹੜੀ ਡਾਰਵਿਨ ਉਤਰੇਗੀ।
ਹਾਂਜੀ, ਇਹ ਕੱਲ ਸ਼ਨੀਵਾਰ ਇੰਡੀਅਨ ਮੋਰਨਿੰਗ ਟਾਈਮ ਦੇ ਹਿਸਾਬ ਨਾਲ ਜੀ 12:35 ਤੋਂ ਉੱਥੋਂ ਉੱਡੀ ਆ, ਤੇ ਅੱਜ 9:50 ਤੇ ਡਾਵਨ ਆ ਜਾਏਗੀ।
ਠੀਕ ਹੈ। ਸੋ 15 ਤਰੀਕ ਕਹੀ ਸੀ ਤੇ 15 ਤਰੀਕ ਨੂੰ ਖੋਲ ਦਿੱਤਾ ਗਿਆ, ਪਰ ਹਜੇ ਹਾਲਾਤ
ਹਾਂਜੀ ਹਾਂਜੀ ਬਿਲਕੁਲ
ਭਾਰਤ ਦੇ ਵਿੱਚ ਸੁਧਰੇ ਨਹੀਂ ਹੈਗੇ। ਸਮਾਂ ਕਿ ਮੈਂ ਨੋਟ ਕਰ ਰਿਹਾ ਸੀ, ਬਿੱਟਾ ਸਾਹਿਬ ਨੇ ਖ਼ਬਰਾਂ 'ਚ ਵੀ ਦੱਸਿਆ ਸੀ ਕਿ ਕਾਫੀ ਖਰਾਬ ਨੇ।
ਹਾਂਜੀ ਬਿਲਕੁਲ ਜੀ ਬਿਲਕੁਲ, ਨਹੀਂ ਕੱਲ ਫਿਰ ਉਹ ਪ੍ਰਾਈਮ ਮਿਨਿਸਟਰ ਦਾ ਫਿਰ ਬਿਆਨ ਆਇਆ ਸੀ ਕਿ ਵੀ ਜਿਹੜਾ ਸਾਨੂੰ ਪਾਊਚ ਚਾਹੀਦਾ ਸੀ, ਇਨਫ ਟਾਈਮ ਚਾਹੀਦਾ ਸੀਗਾ ਕੁਆਰੰਟਾਈਨ ਨੂੰ ਪ੍ਰੈਪਰੇਸ਼ਨ ਕਰਨ ਲਈ, ਉਹ ਸਾਨੂੰ ਮਿਲ ਗਿਆ ਵਾ, ਤੇ ਹੁਣ ਅਸੀਂ ਰੈਡੀ ਹਾਂ, ਤੇ ਇਹ ਫਲਾਈਟ ਦੀ ਫ੍ਰੀਕੁਐਂਸੀ ਹੋਰ ਵਧਾਈ ਜਾਊਗੀ। ਜਿੱਦਾਂ ਨਿਊ ਸਾਊਥ ਵੇਲ ਨੇ, ਵਿਕਟੋਰੀਆ ਨੇ ਤੇ ਕੁਈਨਜ਼ਲੈਂਡ ਵੀ ਕਹਿ ਰਿਹਾ ਵਾ ਕਿ ਸਾਡੇ ਹੋਟਲ ਫੈਸਿਲਿਟੀ ਦੇ ਵਿੱਚ ਹੋਰ ਜਗ੍ਹਾ ਬਣੀ, ਤੇ ਜਿੱਦਾਂ ਫਲਾਈਟ ਦੀ ਗਿਣਤੀ ਹੋਰ ਵਧਾਤੀ ਜਾਊਗੀ।
ਠੀਕ ਠੀਕ ਹੈ ਜੀ। ਸੋ ਹੋਰ ਕਿਹੜੀ ਖਬਰ ਸਾਂਝੀ ਕਰ ਰਹੇ
ਹੋ? ਇਸ ਤੋਂ ਇਲਾਵਾ ਆਪਾਂ ਜੀ ਅੰਤਰਰਾਸ਼ਟਰੀ ਜਿਹੜੀਆਂ ਬਾਰਡਰ ਆ ਜੀ, ਉਹ ਤੇ ਹੁਣ ਉਹਨਾਂ ਨੇ ਬਜਟ ਦੇ ਵਿੱਚ ਵੀ ਕਹਿ ਤਾ ਕਿ ਮਿਡ ਜਿੱਦਾਂ 2022 ਤੱਕ ਬੰਦ ਹੀ ਰਹਿਣਗੇ।
ਅੱਛਾ।
ਜਿੰਨਾ ਚਿਰ ਪੂਰੀ ਵੈਕਸੀਨੇਸ਼ਨ ਹੋ ਨਹੀਂ ਜਾਂਦੀ ਤੇ ਅਰਾਊਂਡ ਦਾ ਵਰਲਡ ਹਾਲਾਤ ਥੋੜੇ ਸੁਧਰ ਨਹੀਂ ਜਾਂਦੇ, ਸੋ ਇਸ ਕਰਕੇ ਇਹ ਤੇ ਅਜੇ ਖੁੱਲਦੇ ਨਜ਼ਰ ਨਹੀਂ ਆ ਰਹੇ। ਪਰ ਇੰਟਰਨੈਸ਼ਨਲ ਸਟੂਡੈਂਟ ਲਈ ਨਿਊ ਸਾਊਥ ਵੇਲ ਕੋਸ਼ਿਸ਼ ਕਰ ਰਿਹਾ ਵਾ ਜੀ, ਜੇ ਕਿ ਨੈਸ਼ਨਲ ਕੈਬਨਿਟ ਦੇ ਵਿੱਚ ਇਹਨਾਂ ਨੂੰ ਮਨਜ਼ੂਰੀ ਮਿਲ ਜਾਂਦੀ ਆ ਵੀ ਐਂਡ ਆਫ ਦਿਸ ਈਅਰ ਕੁਆਰੰਟਾਈਨ ਫੈਸਿਲਿਟੀ ਬਣਾ ਕੇ ਤੇ ਫਿਰ ਇੰਟਰਨੈਸ਼ਨਲ ਸਟੂਡੈਂਟ ਵਾਪਸ ਲਿਆਂਦੇ ਜਾਣ।
ਚਾਲ
ਪਰ
ਸਾਹਿਬ, ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਨਿਊ ਸਾਊਥ ਵੇਲਸ ਨੇ ਕਿਹਾ ਵੀ ਅਸੀਂ ਜ਼ਰੂਰੀ ਨਹੀਂ ਵੀ ਫੈਡਰਲ ਗਵਰਨਮੈਂਟ ਨੂੰ ਫੋਲੋ ਕਰਨਾ, ਉਹ ਤਾਂ ਗਾਈਡਲਾਈਨਸ ਹੈ ਵੀ ਅਸੀਂ ਪਹਿਲਾਂ ਵੀ ਲਿਆ ਸਕਦੇ ਹਾਂ ਨਿਊ ਸਾਊਥ ਵੇਲਸ 'ਚ।
ਹਾਂਜੀ, ਉਹ ਲਿਆ ਤੇ ਸਕਦੇ ਆ, ਪਰ ਫਿਰ ਵੀ ਇਹਨਾਂ ਨੂੰ ਆਪਣਾ ਪ੍ਰਪੋਜ਼ਲ ਉਹਨਾਂ ਨੂੰ ਦੇਣਾ ਹੀ ਪਏਗਾ, ਤੇ ਉਹਨਾਂ ਦੀ ਮਨਜ਼ੂਰੀ ਤੋਂ ਬਿਨਾਂ ਇੰਟਰਨੈਸ਼ਨਲ ਬਾਰਡਰ ਤੇ ਫਿਰ ਇਹ ਡਾਇਰੈਕਟਲੀ ਫਿਰ ਵੀ ਨਹੀਂ ਲਿਆ ਸਕਦੇ ਜੀ।
ਜੀ ਜੀ
ਹਾਂਜੀ, ਉਹਨਾਂ ਨੂੰ ਦੱਸਣਾ ਹੀ ਪਏਗਾ, ਫਿਰ ਜੇ ਇਹ ਹੋ ਜਾਂਦਾ ਤੇ ਫਿਰ ਦੇਖੋ। ਪਰ ਇਹ ਬੜਾ ਅਜੇ, ਕਿਉਂਕਿ ਇੰਟਰਨੈਸ਼ਨਲੀ ਸਾਰੀਆਂ ਚੀਜ਼ਾਂ ਚੁੰਦਰੀਆਂ ਹੋਈਆਂ ਵਾ, ਕਿਤੇ ਵੈਕਸੀਨੇਸ਼ਨ ਬਹੁਤ ਲੱਗ ਰਹੀ ਆ, ਕਿਤੇ ਘੱਟ ਲੱਗ ਰਹੀ ਆ, ਤੇ ਇਹ ਅਜੇ ਅਜੇ ਪੂਰੀ ਕਲੈਰਿਟੀ ਹੈ ਨਹੀਂ ਜੀ ਇਸ ਗੱਲ 'ਚ, ਕਿਸੇ ਨੂੰ ਨਹੀਂ ਪਤਾ ਵੀ ਕਦੋਂ ਪੂਰੇ ਇੰਟਰਨੈਸ਼ਨਲ ਬਾਰਡਰ ਖੁੱਲਣਗੇ।
ਚਲੋ, ਬਹੁਤ ਸਾਰੇ ਜਿਹੜੇ ਲੋਕ ਫਸੇ ਪਏ ਨੇ, ਕਈ ਫੋਨ ਵੀ ਆਉਂਦੇ ਨੇ ਇੰਡੀਆ ਦੇ ਵਿੱਚ, ਉਹ ਗਏ ਸੀ ਅਤੇ ਉੱਥੇ ਰਹਿ ਗਏ, ਉਹਨਾਂ ਦੇ ਵੀਜ਼ੇ ਇੱਧਰ ਐਕਸਪਾਇਰ ਹੋ ਰਹੇ ਨੇ, ਸਟੂਡੈਂਟਸ ਵੀ, ਅਤੇ ਜਿਹੜੇ ਮਾਸਟਰਸ ਕਰਕੇ 2 ਸਾਲ ਮਿਲਦੇ ਆ ਉਹ ਵੀ ਮਾਸਟਰਸ ਕਰਕੇ ਗਏ ਵੀ 2 ਸਾਲ ਜਾਈਏ, ਮੁੜ ਕੇ ਆ ਕੇ ਜੋਬ ਜੂਬ ਲੱਭਦੇ, ਉਹ ਵੀ ਫਸੇ ਪਏ ਨੇ, ਬਹੁਤ ਮੈਂ ਜਾਣਦਾ ਇਹੋ ਜਿਹੇ ਕੇਸਿਸ।
ਬਿਲਕੁਲ ਜੀ,
ਅਤੇ ਖੈਰ,
ਬਿਲਕੁਲ ਬਿਲਕੁਲ ਬਿਲਕੁਲ।
ਹਾਂਜੀ, ਅੱਗੇ ਚੱਲਦੇ ਹਾਂ ਜੀ।
ਤੇ ਬਾਕੀ ਇੱਕ ਵੀ 2030 ਤੱਕ ਡਿਜੀਟਲ ਜਿਹੜੀ ਡਿਜੀਟਲ ਹੋ ਰਿਹਾ ਸਾਰਾ ਸਿਸਟਮ ਆਟੋਮੇਸ਼ਨ ਦਾ, ਉਹਦੇ 'ਚ ਬਾਕੀ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਇਹਦੇ 'ਚ ਜ਼ਿਆਦਾ ਨੌਕਰੀਆਂ ਹੋਣਗੀਆਂ, ਜਿੱਦਾਂ ਤੇਜ਼ੀ ਦੇ ਨਾਲ ਜਿੱਦਾਂ ਇਹ ਸਾਰਾ ਘਟਨਾਕ੍ਰਮ ਚੇਂਜ ਹੋ ਰਿਹਾ ਵਾ, ਤੇ ਜਿਹੜੇ ਆਸਟ੍ਰੇਲੀਅਨ ਵਰਕਰਸ ਆ ਉਹਨਾਂ ਨੂੰ ਇੱਧਰ ਨੌਕਰੀਆਂ ਜ਼ਿਆਦਾ ਹੋਣਗੀਆਂ ਆਉਣ ਵਾਲੇ ਫਿਊਚਰ ਦੇ ਵਿੱਚ।
ਇਹ ਤਾਂ ਆਟੋਮੇਸ਼ਨ ਤਾਂ ਕਾਫੀ ਚੱਲਣੀ ਹੈ, ਤਾਂ ਇਹਦੇ 'ਚ ਨੋ ਡਾਊਟ। ਪਰ ਆਟੋਮੇਸ਼ਨ ਦੇ ਨਾਲ ਸੰਬੰਧ ਵਿੱਚ ਹੁਣੇ ਹੀ ਇਹ ਆਪਣੀ ਗੱਲਬਾਤ ਹੋ ਰਹੀ ਸੀਗੀ, ਸਾਨੂੰ ਅਮਰੀਕਾ ਤੋਂ ਦੱਸ ਰਹੇ ਸੀ ਵੀ ਉੱਥੇ ਸਾਈਬਰ ਅਟੈਕ ਹੋਇਆ ਆ ਪਾਈਪਲਾਈਨ ਦੇ ਉੱਤੇ, ਕਲੋਨੀਅਨ ਪਾਈਪਲਾਈਨ ਦੇ ਉੱਤੇ, ਔਰ ਜਿਹਦੇ ਨਾਲ ਉਹ ਕਾਫੀ ਪੈਸੇ ਮੰਗ ਰਹੇ ਨੇ ਕਿ ਸਾਨੂੰ ਇੰਨੇ ਪੈਸੇ ਦਿਓ ਅਤੇ ਤਾਂ ਅਸੀਂ ਤੁਹਾਡਾ ਛੱਡਣਾ ਆ। ਇਹ ਪਾਈਪਲਾਈਨ 5500 ਮੀਲ ਦੀ ਪਾਈਪਲਾਈਨ ਹੈ, ਅਤੇ ਇਹ ਈਸਟ ਕੋਸਟ ਦਾ 45% ਜਿਹੜਾ ਤੇਲ ਹੈ ਉਹ ਹੈਂਡਲ ਕਰਦਾ ਆ, ਅਤੇ ਇਹਨੂੰ ਹੈਕ ਕਰ ਲਿਆ ਗਿਆ ਆ। ਅਤੇ ਇਹ ਹੈਕ, ਚਲੋ ਰੌਲਾ ਤਾਂ ਫਿਰ ਤੁਹਾਨੂੰ ਪਤਾ ਅਮੈਰੀਕਾ ਵਾਲੇ, ਇਹ ਰਸ਼ੀਆ ਨੇ ਕਰਤਾ ਜਿੱਦਾਂ ਇੰਡੀਆ ਵਾਲੇ ਨੇ, ਪਾਕਿਸਤਾਨ ਨੇ ਕਰਤਾ ਜੀ, ਪਾਕਿਸਤਾਨ ਨੇ ਕਰਤਾ। ਹੁਣ ਪਤਾ ਲੱਗਾ ਵੀ ਇਹ ਅਮਰੀਕਾ ਦੇ ਹੀ ਬੰਦੇ ਨੇ, ਅਮਰੀਕਾ ਦੇ ਹੀ ਇੱਕ ਗਰੋਹ ਹੈ ਜਿਨ੍ਹਾਂ ਨੇ ਕੀਤਾ, ਅਤੇ 5 ਮਿਲੀਅਨ ਮੰਗ ਰਹੇ ਨੇ ਫਰੋਤੀ। ਸੋ ਇਹ
ਹਾਂਜੀ ਹਾਂਜੀ, ਉਹਨਾਂ ਦਾ ਇਹੀ ਬਿਆਨ ਆਇਆ ਸੀ ਕਿ ਅਸੀਂ ਡੈਮੇਜ ਨਹੀਂ ਸੀ ਕਰਨਾ ਚਾਹੁੰਦੇ, ਬਟ ਸਾਡਾ ਜਿਹੜਾ ਮੋਟਿਵ ਹੈਗਾ ਉਹ ਪੈਸੇ ਲੈਣਾ ਹੀ ਹੈ।
ਹਾਂਜੀ, ਪੈਸੇ ਦੇ ਦੇਣ ਅਮਰੀਕਾ ਵਾਲਿਆਂ ਕੋਲ, ਬਥੇਰੇ ਆ ਪੈਸੇ, ਹੋਰ ਉਹਨਾਂ ਕੋਲ ਹੈ ਵੀ ਕੀ, ਪੈਸੇ ਨਾਲ ਹੀ ਚੱਕਦੇ ਸਾਰਾ ਕੁਝ। ਤੇ
ਬਿਲਕੁਲ ਜੀ ਬਿਲਕੁਲ। ਇੱਕ ਹੋਰ ਖਬਰ ਬੜੀ ਘੁੰਮ ਰਹੀ ਹੈ, ਵੀਡੀਓ ਵੀ ਆਈ, ਸ਼ਾਇਦ ਤੁਸੀਂ ਵੀ ਦੇਖੀ ਹੋਏਗੀ ਜੀ, ਚੀਕੂ ਵਾਲੀ ਤੇ ਸੀਤਾਫਲ ਵਾਲੀ।
ਉਹਦਾ ਹੁਣ ਕੱਲ ਬਿੱਟਾ ਸਾਹਿਬ ਇਹ ਚੀਕੂ ਕੱਟਣਗੇ,
ਕਹਿੰਦੇ ਉਹਦੇ ਤੋਂ ਬਾਅਦ ਪੰਜਾਬ ਚ ਚੀਕੂ ਸੀਤਾਫਲ ਦੀ ਬਹੁਤ ਜ਼ਿਆਦਾ ਡਿਮਾਂਡ ਵੱਧ ਗਈ ਆ।
ਵੈਸੇ ਅਸੀਂ ਉਹਨਾਂ ਨੂੰ ਕਹਿ ਕੇ ਉਹਨਾਂ ਨੂੰ ਕਹੀਏ ਵੀ ਸਾਡੇ ਬੇਰੀਆਂ ਦਾ ਵੀ ਥੋੜ੍ਹਾ ਨਾਂ ਲਿਆ ਕਰੋ, ਵੀ ਆਸਟ੍ਰੇਲੀਆ ਦੀਆਂ ਬੇਰੀਆਂ ਲਿਆਉਣੀਆਂ, ਬੇਰੀਆਂ ਲੈਣੀਆਂ ਪੰਜਾਬ ਦੇ ਵਿੱਚ ਸਾਡੀ ਐਡ ਹੋ ਜਾਏਗੀ ਨਾ।
ਬਿਲਕੁਲ ਜੀ ਬਿਲਕੁਲ, ਇਹ ਇੱਕ ਬੜੀ ਨਿਊਜ਼ ਬਣੀ ਆ। ਤੇ ਇੱਕ ਤੁਸੀਂ ਅੱਜ ਐਵੋਕਾਡੋਆਂ ਤੇ ਵੀ ਜ਼ਰੂਰ ਗੱਲ ਕਰਿਓ ਜੀ, ਉਹਦੀ ਜਿਹੜੀ ਸਟੋਰੀ ਹੈਗੀ ਆ ਉਹ ਵੀ ਜ਼ਰੂਰ ਦੱਸ ਕਰਿਓ ਸਾਂਝੀ।
ਬਈ ਮਹਿੰਗੇ ਬਹੁਤ ਆ ਐਵੋਕਾਡੋ।
ਹਾਂਜੀ ਹਾਂਜੀ, ਕਿ ਮਹਿੰਗੇ ਬਹੁਤ ਆ, ਇਹਦੇ ਪਿੱਛੇ ਅਸਲੀ ਕਹਾਣੀ ਕੀ ਹੈਗੀ ਆ, ਤੇ ਕਿੰਨੇ ਕੁ ਦਾ ਬਜਟ ਚੱਲਦਾ, ਤੇ ਫਿਰ ਸੁਪਰ ਮਾਰਕੀਟ ਚ ਆਉਂਦਿਆਂ ਇਹ ਕਿੱਦਾਂ ਕਿਉਂ ਹੋ ਜਾਂਦਾ।
ਤੁਹਾਨੂੰ ਲੱਗਦਾ ਹੋਣਾ ਵੀ ਸਾਡੇ ਕੋਲ ਐਵੋਕਾਡੋ ਤੇ ਅਸੀਂ ਬਹੁਤ ਪੈਸੇ ਕਮਾ ਰਹੇ ਹਾਂ, ਤੁਸੀਂ $1.5-2 ਦਾ ਦੇਖ ਲਿਆ ਹੋਣਾ ਕਿਤੇ ਸ਼ਾਪਾਂ 'ਚ।
ਹਾਂਜੀ ਹਾਂਜੀ, ਇਹ ਪੀਸ ਇੱਦਾਂ ਹੀ ਜੀ $1.5 ਦਾ ਹੀ ਵੇਚਣ ਦੇ ਆ ਹੁਣ, ਤੇ ਉਹ ਤੇ ਫਿਰ ਵੇਖਣ ਵਾਲੇ ਨੂੰ ਤੇ ਇੱਦਾਂ ਹੀ ਲੱਗਦਾ ਵੀ ਕੌਣ ਕਹਿੰਦਾ ਵੀ ਰੁੱਖਾਂ ਨੂੰ ਨਹੀਂ ਡਾਲਰ ਲੱਗਦੇ, ਡਾਲਰ ਤੇ ਰੁੱਖਾਂ ਨੂੰ ਹੀ ਲੱਗੇ
ਲੱਗਦੇ। ਚਲੋ, ਇੱਥੇ ਕਰਦੇ ਹਾਂ ਗੱਲ, ਫਿਰ ਅਮਰੀਕ ਭਾਜੀ ਨੂੰ ਆ ਲੈਣ, ਤੁਹਾਨੂੰ ਫਿਰ ਪੁਰਾਣੀਆਂ ਸਟੋਰੀਆਂ ਸੁਣਾਉਣੇ। 1988 ਦੀ ਮੈਨੂੰ ਯਾਦ ਆ ਗਈ ਗੱਲ ਤੁਹਾਡੇ ਤੋਂ, ਤੇ ਉਦੋਂ ਫਿਰ ਸੁਣਾਉਣੇ ਆ। ਹਾਂ
ਠੀਕ ਹੈ ਜੀ,
ਇਹ ਇਹ ਆਪਣੀ ਜਿਹੜੀ ਪੰਜਾਬੀ ਮੈਂਟੈਲਿਟੀ ਹੈ ਨਾ, ਉਹ ਇੱਕ ਟਿਪੀਕਲ ਪੰਜਾਬੀ ਮੈਂਟੈਲਿਟੀ, ਸਾਰੇ ਇੱਦਾਂ ਹੀ ਹਿਸਾਬ ਲਾਉਂਦੇ ਆ ਮਾਰਕੀਟ 'ਚ ਪ੍ਰਾਈਸ ਦੇਖ ਕੇ। ਠੀਕ ਹੈ ਜੀ,
ਮੈਨੂੰ ਤੁਸੀਂ ਜ਼ਰੂਰ ਦੱਸੇ ਇਹਦੀ ਸੱਚਾਈ ਕੀ ਸੱਚਾਈ ਹੈ, ਕਿੱਦਾਂ ਹੈਗਾ ਜੀ ਇਹ ਸਾਰੀ ਗੱਲ।
ਠੀਕ ਹੈ ਬਾਈ, ਚਲੋ ਥੈਂਕ ਯੂ ਬਹੁਤ ਬਾਜੀ ਚਾਲ ਸਾਹਿਬ, ਕੈਰੀ ਔਨ
ਹਾਂਜੀ
ਰੱਖੋ ਆਪਣੀ ਤੁਸੀਂ,
ਹਾਂਜੀ ਮਿਹਰਬਾਨੀ ਜੀ,
ਮਿਲਦੇ ਹਾਂ,
ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਅਤੇ ਸਾਰੇ ਦਰਸ਼ਕਾਂ ਨੂੰ।
ਓਕੇ ਜੀ, ਓਕੇ, ਸਤਿ ਸ਼੍ਰੀ ਅਕਾਲ। ਸੋ ਪਿਆਰਿਓ, ਅੱਜ ਕਰਦੇ ਹਾਂ ਫਿਰ ਅਵਕਾਡਵਾਂ ਦੀਆਂ ਗੱਲਾਂ ਵੀ, ਅਤੇ ਹੋਰ ਵੀ ਆਪਾਂ ਗੱਲਾਂ ਬਾਤਾਂ ਜਾਰੀ ਰੱਖਣੀਆਂ। ਅਮਰੀਕ ਭਾਅ ਜੀ ਆਉਂਦੇ ਹੀ ਹੋਣਗੇ, ਅਤੇ ਪਰ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ, ਬਹੁਤ ਟੌਪ ਦਾ ਗੀਤ ਹੈ। ਕੁਲਦੀਪ ਮਾਣਕ ਨੂੰ ਕੌਣ ਨਹੀਂ ਜਾਣਦਾ, ਕੌਣ ਨਹੀਂ ਸੁਣਿਆ, ਆਓ ਫਿਰ ਇਹਨਾਂ ਦਾ ਇੱਕ ਸਿਰੇ ਦਾ ਗੀਤ, ਇਹ ਦੁਨੀਆ ਧੋਖੇਬਾਜ਼ਾਂ ਦੀ, ਬਹੁਤ ਹੀ ਖੂਬਸੂਰਤ ਮਿਊਜ਼ਿਕ, ਮਿਊਜ਼ਿਕ ਵੀ ਕਮਾਲ ਦਾ, ਆਓ ਆਨੰਦ ਮਾਣਦੇ ਹਾਂ।
ਨਰਕਾਂ ਵਿੱਚ ਠੋਈ ਨਾ ਮਿਲਦੀ ਜੇ
ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਤੇ ਪ੍ਰੋਗਰਾਮ ਦਿਲ ਵਾਲੀ ਗੱਲ ਵੀ ਸ਼ੁਰੂ ਹੋ ਚੁੱਕੀ ਹੈ। ਦਿਨ ਸ਼ਨਿਚਰਵਾਰ ਵਾਲੀਆਂ ਗੱਲਾਂ, ਔਰ ਮੇਰੇ ਨਾਲ ਸਿਡਨੀ ਤੋਂ ਅਮਰੀਕ ਫਲੋਰਾ ਭਾਅ ਜੀ ਸ਼ਾਮਲ ਹੋ ਚੁੱਕੇ ਨੇ। ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ ਗੁੱਡ ਮਾਰਨਿੰਗ।
ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ, ਕਿੱਦਾਂ ਚੱਲ ਰਹੀ ਸਿਹਤ, ਕਿੱਦਾਂ ਹੈ ਤੇ ਬੱਚੇ ਕਿੱਦਾਂ ਨੇ ਗੇ, ਸਾਰੇ ਕੁਛ ਠੀਕ ਠਾਕ ਚੱਲ ਰਿਹਾ? ਅਸੀਂ ਸਾਰੇ ਇੱਥੇ ਠੀਕ ਹੈਗੇ ਹਾਂ ਤੇ ਬਿਲਕੁਲ ਬਿਲਕੁਲ ਬਹੁਤ ਬਹੁਤ ਮਜ਼ੇ ਦੇ ਵਿੱਚ ਹਾਂ। ਸਿਹਤਾਂ ਵੀ ਠੀਕ ਆ, ਘਰ ਬਾਰ ਵੀ ਠੀਕ ਨੇ ਗੇ। ਤੁਸੀਂ ਸੁਣਾਓ, ਕੀ ਹਾਲ ਚਾਲ ਨੇ ਤੁਹਾਡੇ?
ਭਾਅ ਜੀ ਕੀ ਹੋ ਗਿਆ ਆਵਾਜ਼ ਨੂੰ, ਚਾਹ ਕੋਈ ਪੁੱਠੀ ਸਿੱਧੀ ਤਾਂ ਨੀ ਪੀ ਲਈ, ਹਰਬਲ ਟੀ?
ਇਹਨੂੰ ਇਹਨੂੰ ਅਮਨਦੀਪ ਕਹਿੰਦੇ ਆ, ਇਹਨੂੰ ਕਹਿੰਦੇ ਆ ਮਿੱਠੀ ਬੋਲੀ, ਜਿਹੜੀ ਹੈ ਨਾ ਚਿਤਰਾਈ ਕਰਕੇ ਮਿੱਟੀ ਬੋਲੀ ਬੋਲੀ ਜਾਂਦੀ ਹੈ ਨਾਰਮਲ ਬੋਲੀ ਤੋਂ ਨਾ, ਜਿਸ ਵੇਲੇ ਮਿੱਠੀ ਬੋਲੀ ਤੇ ਆਉਂਦੇ ਆ ਉਹ ਫਿਰ ਏਦਾਂ ਲੱਗਦਾ ਜਿੱਦਾਂ ਨਾ ਉਹ ਦੂਜਾ ਝੂਠੇ ਬੰਦਾ ਬੋਲ ਰਿਹਾ ਹੁੰਦਾ, ਵੀ ਸੱਚ ਨੀ ਬੋਲਦਾ, ਇਹ ਝੂਠ ਬੋਲਦਾ ਹੋਣਾ। ਤੁਸੀਂ ਇੱਕ ਦਿਨ ਗੱਲ ਕਰਦੇ ਸੀ ਵੀ ਜਿਹੜੀ ਬੋਲੀ ਨਾ ਬਹੁਤ ਮਿੱਠੀ ਹੋਣੀ ਚਾਹੀਦੀ ਹੈ, ਇੰਨੀ ਵੀ ਨੀ ਮਿੱਠੀ ਹੋਣੀ ਚਾਹੀਦੀ ਜਿਹਦੇ ਵਿੱਚ ਚਿਲਤਰ ਲੱਗਣ ਲਾਇਓ, ਜਿਹੜੀ ਤੁਹਾਡੀ ਆਰਟੀਫਿਸ਼ਲ ਜਿਹੜੀ ਹੈ ਨਾ ਬੋਲੀ ਨੀ ਬੋਲਣੀ ਚਾਹੀਦੀ, ਬੋਲੀ ਜਿਹੜੀ ਤੁਹਾਡੀ ਆਪਣੀ ਆ ਉਹੀ ਬੋਲਣੀ ਚਾਹੀਦੀ। ਹੁਣ ਤੁਹਾਨੂੰ ਕਿੱਦਾਂ ਲੱਗੀ ਮੇਰੀ ਬੋਲੀ, ਇਹ ਆਰਟੀਫਿਸ਼ਲ ਜਿਹੀ ਨੀ ਲੱਗਦੀ ਸੀ? ਇਸ ਤਰ੍ਹਾਂ ਹਾਲ ਹੈਗੇ ਨੇ।
ਹਾਂਜੀ, ਕੀ ਹੈ ਪਿਆਰੇ, ਹੋ ਠੀਕ ਹੋ?
ਹਾਂਜੀ ਪਿਆਰੀ, ਹਾਂਜੀ ਠੀਕ ਹੋ? ਹਾਂਜੀ ਤੁਸੀਂ ਸੁਣਾਓ ਜੀ, ਅਸੀਂ ਤਾਂ ਠੀਕ ਹੈਗੇ ਆ, ਤੁਸੀਂ ਸੁਣਾਓ ਕਿਸ ਤਰ੍ਹਾਂ ਹਾਲ ਚੱਲਦਾ?
ਹਾਂਜੀ
ਹਾਂਜੀ ਹਾਂਜੀ ਵੀਰੇ, ਹਾਂਜੀ ਵੀਰੇ,
ਇਹ ਤੁਹਾਡੀ ਬੋਲੀ ਮੈਨੂੰ ਪਤਾ ਕਿੱਦਾਂ ਨੀ ਲੱਗੀ?
ਹਾਂਜੀ,
ਜ਼ੁਬਾਨ ਏ ਐਕਸਟਰਾ ਸੀਰੀ।
ਕਈ ਬੰਦੇ ਏਦਾਂ ਮਿਲਦੇ ਆ, ਇਹਦੇ ਬੜੇ ਬੜੇ ਮਿੱਠੀਆਂ ਜੀ ਮਿੱਠੀਆਂ ਜੀ ਪਿਆਰੀਆਂ ਪਿਆਰੀਆਂ ਗੱਲਾਂ ਕਰਦੇ, ਉਹਦਾ ਵਿੱਚ ਕੁਛ ਵੀ ਨੀ ਹੈ, ਤੇ ਜਿਹੜੀ ਤੁਹਾਡੀ ਬੋਲੀ ਹੈ ਤੁਹਾਡੀ ਆਮ ਬੋਲੀ ਆ ਉਹਦੇ ਵਿੱਚ ਬੋਲੋ ਤਾਂ ਤੁਸੀਂ ਫੇਰ ਚੰਗਾ ਲੱਗਦਾ। ਜਿੱਦਾਂ ਹੁਣ
ਉੱਧਰ ਮੈਨੂੰ ਬੜਾ ਹਾਸਾ ਆ ਰਿਹਾ, ਸਾਡੇ ਮਿੱਤਰ ਪਿਆਰੇ ਮੁੱਖ ਸੰਧੂ ਹੁਣੀ ਇੱਕ ਚੁਟਕਲਾ ਭੇਜ ਦਿੱਤਾ, ਫੋਟੋ ਵਾਲਾ ਮੈਂ ਸ਼ੇਅਰ ਕਰਤਾ।
ਅੱਛਾ,
ਉਹ
ਅੱਛਾ ਜੀ,
ਫਿਲਮ ਤੁਸੀਂ ਦੇਖੀ ਹੋਣੀ ਸ਼ੋਲੇ, ਹੈ ਨਾ, ਤੇ ਉਹਦੇ ਵਿੱਚ ਠਾਕੁਰ ਫਿਰ ਅਖੀਰ ਦੇ ਵਿੱਚ ਉਹਦੇ ਉਹਨੂੰ ਕੁੱਟਦਾ ਗੱਬਰ ਨੂੰ, ਹੈ ਨਾ, ਲੱਤਾਂ ਲੱਤਾਂ ਮਾਰਦਾ, ਉਹਦੇ ਬਾਹਾਂ ਤਾਂ ਹੁੰਦੀਆਂ ਨੀ ਕਿਉਂਕਿ ਵੱਡੀਆਂ ਹੁੰਦੀਆਂ, ਉਹ ਥੱਲੇ ਡਿੱਗਿਆ ਹੋਇਆ ਤੇ ਗੱਬਰ ਸਿੰਘ ਖੜਾ ਹੈ, ਤੇ ਉਹਦੇ ਥੱਲੇ ਕੈਪਸ਼ਨ ਪਤਾ ਕੀ ਲੱਗਿਆ, ਕਹਿੰਦਾ ਗੱਬਰ ਸਿੰਘ ਤੇਰੇ ਕਰਕੇ ਮੈਨੂੰ ਵੈਕਸੀਨ, ਕਹਿੰਦਾ ਵੈਕਸੀਨ ਦੇ ਟੀਕੇ, ਕਹਿੰਦਾ ਪੁੜਿਆਂ ਤੇ ਲਵਾਉਣੇ ਪਏ, ਚਿਤੜਾਂ ਤੇ। ਉਹ ਕਹਿੰਦਾ ਕੀ ਗੱਲ ਠਾਕੁਰ ਜੀ, ਕਹਿੰਦਾ ਕਹਿੰਦਾ ਨਕੁੱਤੀ ਦਿਆ ਤੂੰ ਮੇਰੀਆਂ ਬਾਹਾਂ ਤਾਂ ਵੱਢਤੀਆਂ ਸੀ, ਜੇ ਬਾਂਹ ਹੁੰਦੀਆਂ ਮੇਰੇ ਬਾਂਹ 'ਚ ਨਾ ਟੀਕਾ ਲੱਗਦਾ। ਮੈਨੂੰ ਬੜਾ ਹਾਸਾ ਰਿਹਾ। ਸੋ ਉਹ ਵੀ ਬੋਲੀ ਜਿਹੜੀ ਹੈ ਨਾ, ਇੱਧਰ ਹੱਸ ਰਹੇ ਨੇ ਜੀ ਮੁੱਖ ਸੰਧੂ ਹੋਣੀ ਵੀ ਤੇ ਗੁਰਿੰਦਰ ਹੋਣੀ ਵਿੱਚ ਵਿੱਚ ਹੱਸ ਰਹੇ ਨੇ, ਕਹਿੰਦੇ ਹੁਣ ਦੱਸ ਦਿਓ ਜੀ ਮੋਦੀ ਸਾਹਿਬ ਕਿਹਦੀ ਬੋਲੀ ਬੋਲਦੇ ਆ। ਉਹ ਭਾਅ ਜੀ ਉਹਨਾਂ ਨੂੰ ਵੀ ਗੁੱਸਾ ਆ ਗਿਆ ਮੋਦੀ ਸਾਹਿਬ ਨੂੰ, ਉਹ ਕਹਿੰਦੇ ਮੈਨੂੰ ਬੜਾ ਦੁੱਖ ਲੱਗਿਆ ਇਹ ਸਾਰੀਆਂ ਮੌਤਾਂ ਆਉਣ ਕਰਕੇ, ਜਿੰਨਾ ਔਖਾ ਹੋਇਆ ਕੰਮ। ਪਰ ਵੈਸੇ ਥੋੜ੍ਹੀ ਬਹੁਤੀ ਸ਼ਰਮ ਤਾਂ ਆਉਂਦੀ ਹੋਣੀ ਉਹਨਾਂ ਨੂੰ ਵੀ, ਬਈ ਦੇਖੋ ਇੰਨੀਆਂ ਰੈਲੀਆਂ ਕੀਤੀਆਂ, ਇੰਨਾ ਪ੍ਰੋਬਲਮ ਆਈ ਹੈ ਨਾ ਸਾਰੇ ਪਾਸੇ। ਜਿਹੜੀ ਕੋਰਟ ਦੇ ਵਿੱਚ ਵੀ ਇਹ ਜਾਣਕਾਰੀਆਂ ਦਿੱਤੀਆਂ, ਕੋਰਟ ਨੇ ਪੁੱਛਿਆ ਵੀ ਕੀ ਹੋਇਆ, ਹੈ ਨਾ, ਉਹ ਕਹਿੰਦੇ ਜੀ ਆਕਸੀਜਨ ਸਾਡੇ ਕੋਲ ਹੈਗੀ ਹੈ, ਜਿੱਦਾਂ ਆਪਾਂ ਪਹਿਲਾਂ ਹੀ ਕਹਿ ਰਹੇ ਸੀਗੇ, ਦੋ ਹਫ਼ਤੇ ਹੋ ਗਏ, ਕਹਿੰਦੇ ਨੇ ਆਕਸੀਜਨ ਤਾਂ ਇੰਡੀਆ 'ਚ ਹੈਗੀ ਆ, ਬਥੇਰੀ ਆ, ਬਾਹਰ ਨੂੰ ਵੀ ਸਪਲਾਈ ਕਰਦੇ ਆ, ਪਰ ਰੌਲਾ ਇਹ ਆ ਵੀ ਲੋਜਿਸਟਿਕਸ ਹੈ ਨਹੀਂ, ਜਿਹੜਾ ਢੋਣ ਢੁਆਈ ਦਾ ਸਾਧਨ ਨੇ ਉਹ ਕੁਛ ਸਿਸਟਮ ਇਹ ਵੀ ਨਹੀਂ ਬਣਿਆ ਹੋਇਆ, ਐਮਰਜੈਂਸੀ ਪ੍ਰੋਟੋਕੋਲ ਹੀ ਨਹੀਂ ਬਣੇ ਵੀ ਜਾ ਜੇ ਆਹ ਗੱਲ ਹੋ ਗਈ ਤਾਂ ਕਿੱਦਾਂ ਇਹਨੂੰ ਸਪਲਾਈ ਕਿੱਦਾਂ ਕਰਨੀ ਹੈ, ਕਿੱਥੋਂ ਕਿੱਥੇ ਨੂੰ, ਕੋਈ ਪਲੈਨ ਹੀ ਨਹੀਂ ਬਣਾਇਆ ਹੋਇਆ, ਬਿਊਰੋਕਰੈਟਸ ਨੇ ਜਾਂ ਈਵਨ ਪੋਲੀਟੀਸ਼ੀਅਨ ਨਾਲ ਤਾਂ ਪੁੱਛਦੇ ਹੀ ਨਹੀਂ ਨਾ ਗੱਲਾਂ ਨੂੰ, ਅੱਛਾ ਇੱਦਾਂ ਵੀ ਹੁੰਦੀ ਆ
ਇੱਥੇ ਤਾਂ ਅਮਨਦੀਪ ਦਾ ਜੇ ਤੁਸੀਂ ਡੀਪਲੀ ਦੇਖੋ ਨਾ ਮੋਦੀ ਸਰਕਾਰ ਦੀ ਪਰਫੋਰਮੈਂਸ ਇਸ ਘਟਨਾ ਚੱਕਰ ਦੇ ਵਿੱਚ, COVID-19 ਦੇ ਵਿੱਚ ਇਲੈਕਸ਼ਨਾਂ ਵੀ ਕਰਾਈਆਂ ਉਹਨਾਂ ਨੇ, ਇਕੱਠਾਂ ਨੂੰ ਇਜਾਜ਼ਤ ਵੀ ਦਿੱਤੀ ਕਿ ਬਹੁਤ ਸਾਰੇ ਬੰਦੇ ਇਕੱਠੇ ਹੋ ਸਕਦੇ ਆ, ਵਿਆਹਾਂ ਦੀ ਇਜਾਜ਼ਤ ਕਰਨ ਦੇ ਦਿੱਤੀ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਬੰਦੇ ਹਾਲਾਂ 'ਚ ਜਾ ਸਕਦੇ ਆ, ਆਮ ਪਬਲਿਕ ਘੁੰਮ ਸਕਦੀ। ਇਹ ਮੇਰੇ ਖਿਆਲ 'ਚ ਨਾਕਾਮੀ ਰਹੀ ਆ ਬੀਜੇਪੀ ਸਰਕਾਰ ਦੀ ਇਸ ਹਾਲਾਤ ਦੇ ਵਿੱਚ। ਉਹਨੂੰ ਇਹ ਸੈਂਸ ਕਰ ਲੈਣਾ ਚਾਹੀਦਾ ਸੀ ਕਿ ਇੰਡੀਆ ਦੀ ਜਿਹੜੀ ਸਾਈਜ਼ ਦਾ ਪਾਪੂਲੇਸ਼ਨ ਆ, ਮੈਗਨੀਚਿਊਡ ਜਿਹੜਾ ਪਾਪੂਲੇਸ਼ਨ ਦਾ ਆ, ਉਹ ਬਹੁਤ ਵੱਡਾ ਆ ਸਾਰੇ ਸੰਸਾਰ ਤੋਂ, ਅਤੇ ਚੀਨ ਤੋਂ ਘੱਟ ਕੇ, ਚੀਨ ਤੋਂ ਦੂਜੇ ਨੰਬਰ 'ਤੇ, ਅਤੇ ਇਸ ਵੇਲੇ ਕਾਫੀ ਪ੍ਰੀਕੋਸ਼ਨਸ ਰੱਖਣੇ ਚਾਹੀਦੇ ਸੀ। ਲੇਕਿਨ ਕਈ ਵਾਰੀ ਅਮਨਦੀਪ ਸਰਕਾਰਾਂ ਜਿਹੜੀਆਂ ਨਾ ਕ੍ਰਿਟੀਸਿਜ਼ਮ ਦੇ ਡਰ ਤੋਂ ਵੀ, ਕਿ ਜੇ ਤੁਸੀਂ ਜ਼ਿਆਦਾ ਲੋਕਾਂ ਲਾ ਦਿੰਦੇ ਆ, ਜ਼ਿਆਦਾ ਲੋਕਾਂ ਦੀ ਮੂਵਮੈਂਟ 'ਤੇ ਲਾਉਂਦੇ ਆ ਚੈੱਕਸ, ਤਾਂ ਤੁਹਾਡਾ ਕ੍ਰਿਟੀਸਿਜ਼ਮ ਵੀ ਬਹੁਤ ਹੁੰਦਾ। ਪਰ ਮੈਂ ਕੁੱਲ ਮਿਲਾ ਕੇ ਇੱਥੇ ਕਹਿਣ 'ਚ ਕੋਈ ਗਲਤ ਗੱਲ ਨਹੀਂ ਹੈ ਕਿ ਮੋਦੀ ਸਰਕਾਰ ਦੀ ਇਹ ਫੇਲੀਅਰ ਆ ਕਿ ਅਜਿਹੇ ਨਾਜ਼ੁਕ ਮੌਕੇ ਦੇ ਵਿੱਚ ਵੀ ਉਹਨਾਂ ਨੇ ਇਹਨੂੰ ਕੰਟਰੋਲ ਨਹੀਂ ਕੀਤਾ, ਲੋਕਾਂ ਨੂੰ ਇਲੈਕਸ਼ਨਸ ਕਰਾਈਆਂ, ਹੋਰ ਵੀ ਇਕੱਠ ਹੋਣ ਦਿੱਤੇ, ਅਤੇ ਇਹ ਨਹੀਂ ਹੋਣੇ ਚਾਹੀਦੇ ਸੀ। ਜੀ ਅਮਨਦੀਪ,
ਹਾਂ ਨਹੀਂ ਬਿਲਕੁਲ ਸਹੀ ਗੱਲ ਹੈ। ਦੂਜੀ ਗੱਲ ਇਹ ਆ ਵੀ ਉਹ ਜਿਹੜੇ ਚਲੋ ਕਈ ਬਹੁਤ ਸਾਰੇ ਪ੍ਰੋਟੋਕੋਲ ਜਿਹੜੇ ਉਹ ਸੂਬਿਆਂ ਨੇ ਕਰਨੇ ਹੁੰਦੇ ਆ, ਇਹ ਸਰਵਿਸਿਜ਼ ਹੈਲਥ ਸਰਵਿਸ ਸੂਬਿਆਂ 'ਤੇ ਆਉਂਦੀ ਆ, ਪਰ ਜਿਹੜੀ ਸਪਲਾਈਜ਼ ਹੈ ਨੈਸ਼ਨਲ ਐਮਰਜੈਂਸੀ ਪਲੈਨਸ ਨੇ, ਇੰਟਰਸਟੇਟ ਪਲੈਨਸ ਹੈ। ਹੁਣ ਮੰਨ ਲਓ ਮੰਨ ਲਿਆ ਵੀ ਆਕਸੀਜਨ ਜਿਹੜੀ ਚਲੋ ਪੰਜਾਬ 'ਚ ਬਣਦੀ ਆ ਜਾਂ ਕਿਸੇ ਹੋਰ ਸਟੇਟ 'ਚ ਬਣਦੀ ਆ, ਕੋਈ ਫੈਕਟਰੀ ਕਿਤੇ ਲੱਗੀ ਹੋਈ ਆ, ਕੋਈ ਕਿਤੇ ਲੱਗੀ ਹੋਈ ਆ, ਉਹ ਜਿਹੜੀ ਇੰਟਰਸਟੇਟ ਕਨੈਕਟੀਵਿਟੀ ਆ, ਐਮਰਜੈਂਸੀ ਮੂਵਮੈਂਟ ਹੈ ਉਹਨਾਂ ਮਟੀਰੀਅਲਸ ਦੀ, ਉਹ ਸਟੇਟ ਦਾ ਵਿਸ਼ਾ ਨਹੀਂ ਹੈਗਾ, ਉਹ ਸੈਂਟਰ ਗੌਰਮੈਂਟ ਦਾ ਵਿਸ਼ਾ ਹੋਣਾ ਚਾਹੀਦਾ। ਇਸੇ ਕਰਕੇ ਸੈਂਟਰ ਗੌਰਮੈਂਟ ਜਿਹੜੀ ਆ ਉਹ ਬਣਾਈ ਜਾਂਦੀ ਆ। ਸੋ ਉਹ ਜਿਹੜੇ ਐਮਰਜੈਂਸੀ ਪਲੈਨਸ ਨੇ, ਜਿੱਦਾਂ ਹੁਣ ਮਿਲਟਰੀ ਦੀ ਮੂਵਮੈਂਟਸ ਹੈ, ਮਿਲਟਰੀ ਦੇ ਰੋਡਸ ਹੈ, ਮੈਨੂੰ ਯਾਦ ਹੈ ਅਮਰੀਕ ਭਾਅ ਜੀ ਜਿਹੜਾ ਤੁਹਾਡੇ ਰੋਡ ਨਹੀਂ ਜਾਂਦਾ ਮਾਲਪੁਰ ਵਾਲਾ, ਗੜਸ਼ੰਕਰ ਰੋਡ
ਹੁਸ਼ਿਆਰਪੁਰ
ਨੂੰ, ਉਹ ਜਿਹੜਾ ਪਠਾਨਕੋਟ ਰੋਡ ਕਹਿੰਦੇ ਇੱਧਰੋਂ ਬੜਾ ਚੌਰ ਤੋਂ ਲੈ ਕੇ ਅਤੇ ਫਿਰ ਉਹ ਜਾਂਦਾ ਹੈ ਬਾਇਆ ਗੜਸ਼ੰਕਰ, ਦੈਨ ਮਾਲਪੁਰ, ਦੈਨ ਹੁਸ਼ਿਆਰਪੁਰ, ਚੱਬੇ, ਉਹ ਐਕਚੁਲੀ ਮਿਲਟਰੀ ਦਾ ਰੋਡ ਹੈ, ਆਰਮੀ ਦਾ ਰੋਡ ਹੈ, ਅਤੇ ਉਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ, ਉਹ ਆਪ ਕਰਦੇ ਨੇ ਉਹਨੂੰ ਸਾਰਾ, ਮਤਲਬ ਉਹ ਦੇਖਦੇ ਨੇ ਇੰਸਪੈਕਟਰ ਉਹਨਾਂ ਦੇ ਆ ਕੇ ਮਿਲਟਰੀ ਦੇ, ਵੀ ਇਹ ਰੋਡ ਸਹੀ ਆ, ਉਹਨੂੰ ਸਹੀ ਬਣਾ ਕੇ ਰੱਖਦੇ ਨੇ, ਉਹਦੇ 'ਤੇ ਕਬਜ਼ਾ ਨਹੀਂ ਹੋਣ ਦਿੰਦੇ, ਉੱਤੇ ਰੇਹੜੀਆਂ ਨਹੀਂ ਬੱਤੀਆਂ ਖੜ੍ਹੀਆਂ ਕਰ ਦਿੰਦੇ, ਅਤੇ ਜਦੋਂ ਵੀ ਉਹਨਾਂ ਦੇ ਕਾਫਲੇ ਲੰਘਣੇ ਹੁੰਦੇ ਆ ਤਾਂ ਉੱਥੋਂ ਰੇਲਵੇ ਪਟੜੀਆਂ ਜਿਹੜੀਆਂ ਦੇ ਕਰੋਸਿੰਗ ਆ ਉਹ ਵੀ ਰੇਲਵੇ ਵੀ ਬੰਦ ਕਰਵਾਉਂਦੇ ਨੇ। ਸੋ ਉਹ ਆਪਣੇ ਉਸ ਜੇ ਉਹ ਨਾ ਕਰਨ, ਹੈ ਨਾ, ਫਿਰ ਕਹਿ ਦਿਓ ਲੈ ਜੀ ਇਹ ਤਾਂ ਗੜਸ਼ੰਕਰ ਦੀ ਮਿਊਂਸੀਪਲ ਕਮੇਟੀ ਦੀ ਜੌਬ ਹੈ, ਉਹ ਕਹਿੰਦੇ ਨਹੀਂ।
ਮੈਨੂੰ ਮੈਨੂੰ ਯਾਦ ਆ ਉਹ ਸੜਕ ਦੇ ਬਾਰੇ, ਕੋਈ 1990 ਦੇ ਵਿੱਚ ਸ਼ੁਰੂਆਤ ਦੇ ਵਿੱਚ ਉਹ ਸੜਕ ਨੂੰ ਨਾ ਬਾਹਰੋਂ ਬਾਹਰ ਕੱਢਣ ਦੀ ਸਕੀਮ ਸੀ, ਸਾਰੇ ਜਿੰਨੇ ਵੀ ਉਹ ਸ਼ਹਿਰ ਛੋਟੇ ਮੋਟੇ ਜਾਂ ਵੱਡੇ ਸ਼ਹਿਰ ਪੈਂਦੇ ਸੀ ਉਸਨੂੰ ਉਹਨਾਂ ਸਾਰਿਆਂ ਤੋਂ ਬਾਹਰੋਂ ਬਾਹਰ ਸੜਕ ਨੂੰ ਕੱਢਣ ਦੀ ਸਕੀਮ ਸੀਗੀ। ਅਤੇ ਉਸ ਵੇਲੇ ਫਿਰ ਲੋਕਾਂ ਨੇ ਬੜਾ ਸਿਆਪਾ ਪਾਇਆ, ਕਹਿੰਦੇ ਜੀ ਬਾਹਰੋਂ ਬਾਹਰ ਜੇ ਨਿਕਲੀਆਂ ਇਹ ਸੜਕਾਂ ਨਿਕਲ ਗਈਆਂ ਸਾਡੇ ਬਿਜ਼ਨਸ ਬੰਦ ਹੋ ਜਾਣੇ ਆ, ਬੜਾ ਪ੍ਰਤੀਰੋਧ ਇਹਦਾ ਹੋਇਆ। ਫਿਰ ਇਹਨਾਂ ਸਾਰਿਆਂ ਦੇ ਮੋਹਰੇ ਝੁਕਦੇ ਹੋਏ ਇਹੀ ਫੈਸਲਾ ਕੀਤਾ ਕਿ ਸੜਕਾਂ ਜਿਹੜੀਆਂ ਸ਼ਹਿਰਾਂ ਦੇ ਵਿੱਚ ਹੀ ਲੰਘੂਗੀਆਂ। ਲੇਕਿਨ ਅਮਨਦੀਪ ਅਜਿਹੇ ਕੰਮਾਂ ਦੇ ਵਿੱਚ ਜਦੋਂ ਸੜਕਾਂ ਬਾਹਰ ਦੀ ਜਾਣੀਆਂ ਚਾਹੀਦੀਆਂ ਆ, ਇੱਕ ਤਾਂ ਰਸ਼ ਵੀ ਘੱਟਦਾ, ਪੋਲਿਊਸ਼ਨ ਵੀ ਘੱਟਦਾ ਆ, ਅਤੇ ਫਿਰ ਬਿਮਾਰੀਆਂ ਵੀ ਘੱਟ ਲੱਗਦੀਆਂ, ਅਤੇ ਬਿਜ਼ਨਸ ਕਦੇ ਬੰਦ ਨਹੀਂ ਹੁੰਦੇ ਹੁੰਦੇ। ਅਮਨਦੀਪ ਤੁਸੀਂ ਦੇਖਿਆ ਹੋਊਗਾ ਪੋਰਟ ਮਕਿਆਰੀ ਜਿਸ ਵੇਲੇ ਹਾਈਵੇ ਬਣਿਆ, ਏਦਾਂ ਲੱਗਦਾ ਸੀ ਪੋਰਟ ਮਕਿਆਰੀ ਦਾ ਫੇਲੇ ਹੋ ਜਾਣਾ, ਲੇਕਿਨ ਉੱਥੇ ਬਿਜ਼ਨਸ ਉੱਦਾਂ ਹੀ ਚੱਲਦੇ ਜਿੱਦਾਂ ਪਹਿਲਾਂ ਚੱਲਦੇ ਹੁੰਦੇ ਸੀ। ਲੋਕ ਜਾਂਦੇ ਆ ਉੱਥੇ, ਰੈਸਟੋਰੈਂਟ ਵੀ ਆ, ਵੱਡੇ ਵੱਡੇ ਹੋਟਲ ਵੀ ਆ, ਸਾਰੇ ਕੰਮ ਚੱਲ ਰਹੇ ਆ ਉੱਥੇ। ਲੇਕਿਨ ਇਹ ਜਿਹੜਾ ਕ੍ਰਿਟਿਸਿਜ਼ਮ ਸਾਡੀ ਪਾਪੂਲੇਸ਼ਨ ਕਰਦੀ ਆ ਨਾ, ਕੋਈ ਵੀ ਜਿਹੜੇ ਚੇਂਜ ਲਿਆਉਂਦੇ ਆ ਸਰਕਾਰ, ਕੋਈ ਵੀ ਚੇਂਜ ਲਿਆਉਂਦੀ ਆ, ਮਿਲਟਰੀ ਇਸਟੈਬਲਿਸ਼ਮੈਂਟ ਕੋਈ ਚੇਂਜ ਲਿਆਉਂਦੀ ਆ, ਉਹਦਾ ਉਹਦਾ ਕ੍ਰਿਟਿਸਿਜ਼ਮ ਬਹੁਤ ਹੁੰਦਾ। ਉਸ ਵੇਲੇ ਲੋਕ ਨਾ ਉਹਨੂੰ ਹੋਣ ਨਹੀਂ ਦਿੰਦੇ, ਤਾਂ ਇਸ ਕਰਕੇ ਵੀ ਕਈ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰਨ ਤੋਂ ਰੋਕੀਆਂ ਜਾ ਸਕਦੀਆਂ, ਨਹੀਂ ਰੋਕਦੀਆਂ, ਕਿਉਂਕਿ ਡੈਮੋਕ੍ਰੇਟਿਕ ਵੈਲਿਊ ਹਿੰਦੁਸਤਾਨ ਦੇ ਵਿੱਚ ਇੰਨੀਆਂ ਜ਼ਿਆਦਾ ਖਿਲਰ ਗਈਆਂ ਆ ਕਿ ਲੋਕਾਂ ਨੂੰ ਆਪਣੀਆਂ ਰਿਸਪੋਂਸੀਬਿਲਟੀ ਦਾ ਬਹੁਤ ਘੱਟ ਪਤਾ ਆ, ਲੇਕਿਨ ਰਾਈਟਸ ਜਿਹੜੇ ਆ ਉਹਨਾਂ ਦਾ ਬਾਰੇ ਬਹੁਤ ਜ਼ਿਆਦਾ ਉਹਨਾਂ ਨੂੰ ਜਾਣਕਾਰੀ ਆ। ਇਹ ਗੱਲ ਤੁਸੀਂ ਮੰਨੋਗੇ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਡੈਮੋਕ੍ਰੇਟਿਕ ਵੈਲਿਊਜ਼ ਹੈ ਨਾ, ਉਹ ਬਹੁਤ ਜ਼ਿਆਦਾ ਖਿਲਰ ਗਈਆਂ ਆ। ਲੋਕ ਇੱਦਾਂ ਹੀ ਵੀ ਅਸੀਂ ਜੋ ਕੁਛ ਕਰਨਾ ਚਾਹੁੰਦੇ ਕਰ ਸਕਦੇ, ਜੋ ਸਰਕਾਰ ਕਰਦੀ ਆ ਉਹ ਗਲਤ ਕਰਦੀ ਆ।
ਪਰ ਮਿਲਟਰੀ ਇਹੀ ਰੋਡ ਯੂਜ਼ ਕਰੂਗੀ ਤੇ ਉੱਥੇ ਬਿਜ਼ਨਸ ਵੀ ਤੁਹਾਨੂੰ ਪਤਾ ਕਿ ਉਹਨਾਂ ਨੇ ਵੀ ਕਿਹਾ ਵੀ ਨਹੀਂ ਅਸੀਂ ਨਹੀਂ ਕਰਨਾ ਹੁਣ ਉੱਥੇ ਦੇਖੋ ਉੱਥੇ ਡੇਢ ਡੇਢ ਕਿਲੋਮੀਟਰ ਲੰਬੀ ਜਾਮ ਲੱਗਦੇ ਨੇ ਤੇ ਜਦੋਂ ਮਤਲਬ ਸਾਰਾ ਸ਼ਹਿਰ ਜਾਮ ਹੁੰਦਾ ਪਿੱਛੋਂ ਵੀ ਜਾਮ ਹੁੰਦਾ ਦਿਹਾੜੀ 'ਚ 4-5 ਜਾਮ ਲੱਗਦੇ ਨੇ ਉੱਥੇ ਅਤੇ ਕਈ ਵਾਰੀ ਉਸ ਰੋਡ ਤੋਂ ਜਾਣਾ ਮਤਲਬ ਮੁਸ਼ਕਲ ਹੋ ਜਾਂਦਾ ਬੰਦਾ ਫਸ ਜਾਂਦਾ ਆ। ਖੈਰ ਗੱਲ ਚੱਲ ਰਹੀ ਸੀਗੀ ਵੀ ਇੰਟਰਸਟੇਟ ਮੂਵਮੈਂਟ ਦੀ ਰਿਸੋਰਸਿਸ ਦੀ ਅਤੇ ਕੋਰਟ ਨੇ ਵੀ ਉਹਨਾਂ ਨੂੰ ਝਾੜਾਂ ਪਾਈਆਂ ਵੀ ਇਹ ਜਿਹੜਾ ਰਿਸੋਰਸਿਸ ਦੀ ਸਪਲਾਈ ਕਰਨੀ ਹੈ ਜੇ ਆਕਸੀਜਨ ਹੈਗੀ ਹੈ ਤਾਂ ਮੇਕ ਸ਼ੋਰ ਕਿ ਕਿਸੇ ਹੋਸਪਿਟਲ ਤੋਂ ਰਿਕੁਐਸਟ ਆ ਰਹੀ ਹੈ ਅਤੇ ਉੱਥੇ ਤੱਕ ਪਹੁੰਚਣੀ ਜਿਹੜੀ ਜ਼ਿੰਮੇਵਾਰੀ ਆ ਉਹਦੇ ਨੈਸ਼ਨਲ ਪਲੈਨ ਕਿੱਥੇ ਆ, ਨੈਸ਼ਨਲ ਐਮਰਜੈਂਸੀ ਪਲੈਨ ਕਿੱਥੇ, ਈਵਨ ਸਟੇਟਸ ਦੇ ਪਲੈਨ ਕਿੱਥੇ ਆ, ਕਿਸੇ ਕੋਈ ਪਲੈਨ ਨਹੀਂ ਹੈਗਾ। ਸੋ ਇਹ ਜਿਹੜੀ ਹੁਣ ਵੈਂਟੀਲੇਟਰ ਆਏ ਨੇ ਹੋਸਪਿਟਲਾਂ ਨੂੰ ਦੇ ਦਿੱਤੇ ਆ, ਹੋਸਪਿਟਲ ਦੇ ਵਿੱਚ ਸਟਾਫ ਇਹ ਹੈ ਨਹੀਂ, ਕਹਿੰਦੇ ਭਰਤੀ ਹੀ ਨਹੀਂ ਕੀਤੀ, ਠੀਕ ਹੈ ਉਹ ਜਿਹੜੇ ਉਹਨਾਂ ਨੇ ਕੋਈ ਪਲੈਨ ਹੀ ਨਹੀਂ ਬਣਾਇਆ ਹੋਇਆ ਵੀ ਉਹ ਕਿੱਦਾਂ ਯੂਜ਼ ਕਰਨੇ, ਉਹ ਫਿਰ ਪ੍ਰਾਈਵੇਟ ਨੂੰ ਦੇ ਦਿੱਤਾ ਵੈਂਟੀਲੇਟਰ, ਫਿਰ ਰੌਲਾ ਪੈ ਗਿਆ, ਫਿਰ ਵਾਪਸ ਲਏ ਹੁਣ
ਜੀ ਅਮਨਦੀਪ ਨਹੀਂ ਇੰਪਲੀਮੈਂਟ ਸਾਰੀਆਂ ਚੀਜ਼ਾਂ ਹੋਈਆਂ ਬੜੀ ਤਰਾਸਦੀ ਆ। ਮੈਂ ਇੱਥੇ ਇਹ ਵੀ ਅਸੀਂ ਅਮਨਦੀਪ ਕਈ ਵਾਰੀ ਪਹਿਲਾਂ ਵੀ ਡਿਸਕਸ ਕੀਤਾ ਆ ਕਿ ਜਿਹੜੀਆਂ ਸਰਕਾਰਾਂ ਆ ਨਾ ਇਹਨਾਂ ਨੇ ਕਈ ਇੱਦਾਂ ਦੇ ਵੈਲਫੇਅਰ ਕੰਮ ਸ਼ੁਰੂ ਕੀਤੇ ਜਿਹਨਾਂ ਦੀ ਕੋਈ ਮਹੱਤਤਾ ਹੈ ਹੀ ਨਹੀਂ ਹੈ, ਜਿੱਦਾਂ ਸ਼ਗਨ ਸਕੀਮ ਹੋਈ, ਜਿੱਦਾਂ ਸਬਸਿਡੀਜ਼ ਦੇਣੀਆਂ ਹੋਈਆਂ, ਲੋਕਾਂ ਨੂੰ ਪੈਸੇ ਦੇਣੇ, ਕਿਰਾਏ ਮਾਫ਼ ਕਰ ਦੇਣੇ, ਫ੍ਰੀ ਦੀਆਂ ਚੀਜ਼ਾਂ ਦੇ,
ਯਾਤਰਾ ਕੀ ਹੁੰਦਾ ਕਿ ਰੈਵਨਿਊ ਧਾਰਮਿਕ ਥਾਂ ਤੇ ਯਾਤਰਾਵਾਂ ਕਰਵਾਉਣੀਆਂ,
ਧਾਰਮਿਕ ਯਾਤਰਾਵਾਂ, ਲੇਡੀਜ਼ ਨੂੰ ਫ੍ਰੀ, ਇੱਦਾਂ ਸਾਰੀਆਂ। ਇਹਦੇ ਨਾਲ ਕੀ ਹੁੰਦਾ ਹੈ ਕਿ ਸਰਕਾਰ ਦੇ ਕੋਲ ਜਿਹੜਾ ਰੈਵਨਿਊ ਜਨਰੇਸ਼ਨ ਹੁੰਦੀ ਹੈ ਨਾ, ਜਿੱਦਾਂ ਪੈਸਾ ਇਕੱਠਾ ਕਰਨਾ, ਉਹ ਬਹੁਤ ਘੱਟ ਜਾਂਦਾ। ਦੂਜੇ ਪਾਸੇ ਸਾਡੇ ਦੇਸ਼ ਦੇ ਵਿੱਚ ਜਿਹੜਾ ਕਲਚਰ ਆ, ਟੈਕਸ ਕਲਚਰ ਆ, ਇਹ ਵੀ ਇੰਨਾ ਜ਼ਿਆਦਾ ਸਦ੍ਰਿੜ ਨਹੀਂ ਆ, ਇੰਨਾ ਜ਼ਿਆਦਾ ਕੰਸਟਰਕਟਿਵ ਨਹੀਂ ਆ ਕਿ ਲੋਕਾਂ ਤੋਂ ਪੈਸਾ ਇਕੱਠਾ ਕਰਕੇ। ਲੋਕ ਇੱਦਾਂ ਦਾ ਚਾਹੁੰਦੇ ਆ ਫਿਰ ਵੈਸਟਰਨ ਕੰਟਰੀ ਦੀ ਤਰ੍ਹਾਂ ਸਾਨੂੰ ਹੋਸਪਿਟਲ ਵੀ ਹੋਣ, ਇੱਥੇ ਡਾਕਟਰ ਵੀ ਪੂਰੇ ਹੋਣ, ਸਾਰੀਆਂ ਪਾਲਿਸੀਆਂ ਨੂੰ ਪੂਰੀ ਤਰ੍ਹਾਂ ਇੰਪਲੀਮੈਂਟ ਕੀਤਾ ਜਾਵੇ। ਲੇਕਿਨ ਦੂਜੇ ਪਾਸੇ ਜਿਹੜੇ ਅਸੀਂ ਰੈਵਨਿਊ ਜਨਰੇਸ਼ਨ ਦੀ ਗੱਲ ਕਰਦੇ ਹਾਂ, ਸਰਕਾਰ ਨੂੰ ਪੈਸਾ ਕਿੱਥੋਂ ਆਊਗਾ, ਇਹਦੀ ਇਹ ਵੀ ਕ੍ਰਿਟਿਸਿਜ਼ਮ ਹੋ ਗਿਆ ਸਰਕਾਰਾਂ ਕੋਲ ਪੈਸਾ ਬਹੁਤ ਹੈ ਜੀ, ਕਰਪਸ਼ਨ ਬਹੁਤ ਹੈ, ਹੈਗੀ ਆ ਕਰਪਸ਼ਨ। ਲੇਕਿਨ ਜੇ ਤੁਸੀਂ ਦੇਖੋ ਪੰਜਾਬ ਦਾ ਜਿਹੜਾ ਰੈਵਨਿਊ ਜਨਰੇਸ਼ਨ ਬਹੁਤ ਘੱਟ ਆ, ਪੰਜਾਬ ਕੋਲ ਪੈਸਾ ਬਹੁਤ ਘੱਟ ਆ, ਉਹ ਕੰਮੇ ਨਹੀਂ ਕਰ ਸਕਦੇ ਉਸ ਪੈਸੇ ਨਾਲ। ਇੱਥੇ ਮੈਸਿਵ ਜਿਹੜੀ ਆਪਣੀ ਫਿਸਕਲ ਪੋਲਿਸੀ ਰਿਫੋਰਮ ਜਿਹੜੇ ਆ ਨਾ, ਜਿਹੜਾ ਰੈਵਨਿਊ ਜਨਰੇਟ ਕਰਨਾ ਹੈ ਉਹ ਜ਼ਿਆਦਾ ਹੋਣਾ ਚਾਹੀਦਾ, ਬਹੁਤ ਜ਼ਿਆਦਾ ਹੋਣਾ ਚਾਹੀਦਾ, ਤਾਂ ਕਿ ਲੋਕਾਂ ਦੇ ਪਹਿਲਾਂ ਤਾਂ ਲੋਕਾਂ ਨੂੰ ਇਸ ਤਰ੍ਹਾਂ ਐਜੂਕੇਟ ਕਰਨਾ ਚਾਹੀਦਾ ਕਿ ਜੇ ਜਿਸ ਵੇਲੇ ਕੋਈ ਟੈਕਸ ਲੱਗਦਾ ਹੈ ਨਾ, ਉਹਦਾ ਕੋਈ ਮੰਤਵ ਹੁੰਦਾ, ਸਰਕਾਰ ਨੂੰ ਉਹਦਾ ਫਾਇਦਾ ਹੁੰਦਾ। ਜੇ ਪੂਰੀ ਤਰ੍ਹਾਂ ਅਸੀਂ ਟੈਕਸ ਦਿੰਦੇ ਹਾਂ, ਜਿੱਦਾਂ ਈਵਨ ਮੈਂ ਤਾਂ ਇਹ ਵੀ ਪ੍ਰੋੜਤਾ ਕਰਦਾ ਵੀ ਐਗਰੀਕਲਚਰ 'ਤੇ ਵੀ ਟੈਕਸ ਲੱਗਣਾ ਚਾਹੀਦਾ, ਜਿੱਦਾਂ 10 ਲੱਖ ਛੋੜ ਦੇ ਦੇਣੀ ਚਾਹੀਦੀ ਵੀ 10 ਲੱਖ ਜਿਹਦੀ ਆਮਦਨ ਸਾਲ ਦੀ ਆ ਉਹਨੂੰ, ਜਾਂ 20 ਲੱਖ ਆਮਦਨ ਹੈ ਉਹਦੇ, ਉਹਨੂੰ ਟੈਕਸ ਨਹੀਂ ਲੱਗੂਗਾ। ਲੇਕਿਨ ਜਿਹੜੀਆਂ ਬੜੀਆਂ ਮੱਛੀਆਂ, ਜਿਹੜੇ ਬਿਜ਼ਨਸ ਇਸਟੈਬਲਿਸ਼ਮੈਂਟ ਆ, ਬੜੇ ਬੜੇ ਲੋਕ ਆ ਜਿਹੜੇ ਐਗਰੀਕਲਚਰ ਸੈਕਟਰ ਦਾ ਸਹਾਰਾ ਲੈ ਕੇ ਟੈਕਸ ਇਵੇਸ਼ਨ ਕਰਦੇ ਆ, ਉਹਨਾਂ ਨੂੰ ਟੈਕਸ ਜ਼ਰੂਰ ਲੱਗੂਗਾ। ਇਹ ਗੱਲ ਪਹਿਲਾਂ ਵੀ ਅਸੀਂ ਇੱਕ ਵਾਰੀ ਸ਼ਾਇਦ ਕੀਤੀ ਸੀ। ਅਤੇ ਰਿਫੋਰਮਸ ਹੀ ਅਮਨਦੀਪ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ, ਖਾਸ ਤੌਰ 'ਤੇ ਟੈਕਸ ਰਿਫੋਰਮਸ ਦੀ। ਟੈਕਸ GST ਹਾਲੇ ਲਾਈ ਆ, ਉਹਦੇ ਨਾਲ ਥੋੜ੍ਹਾ ਫਾਇਦਾ ਹੋਇਆ, ਲੇਕਿਨ ਉਹਦਾ ਵੀ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਹੋ ਰਿਹਾ ਕਿ GST ਕਿਉਂ ਲਾਈ ਆ। ਬਹੁਤ ਸਾਰੇ ਦੇਸ਼ਾਂ ਵਿੱਚ ਜਿਹੜੀ GST ਲਾਗੂ ਆ ਉਹਦੇ ਫਾਇਦੇ ਵੀ ਹੋ ਰਹੇ ਆ। ਅਤੇ ਅਮਨਦੀਪ ਇਹ ਜਿਹੜੀਆਂ ਗੱਲਾਂ ਇਹਦੇ ਦੇਖੋ, ਅਸੀਂ ਸੜਕ ਬਣ ਨਹੀਂ ਦਿੰਦੇ, ਅਸੀਂ ਪੋਲਿਊਸ਼ਨ ਕ੍ਰੀਏਟ ਕਰਦੇ ਹਾਂ, ਦੂਜੇ ਪਾਸੇ ਕਹਿੰਦੇ ਵੀ ਸਾਨੂੰ ਬਹੁਤ ਜ਼ਿਆਦਾ ਫੈਸਿਲਿਟੀ, ਜਿੱਦਾਂ ਵੈਸਟਰਨ ਕੰਟਰੀ ਦੇ ਵਿੱਚ ਇਹ ਫੈਸਿਲਿਟੀਆਂ ਮਿਲਣੀਆਂ ਚਾਹੀਦੀਆਂ, ਸਾਨੂੰ ਟੈਕਸ ਦੇਣ ਲਈ ਅਸੀਂ ਰਾਜ਼ੀ ਨਹੀਂ ਆ। ਅਤੇ ਜੋ ਕੋਈ ਗੌਰਮੈਂਟ ਕੋਈ ਇਨੀਸ਼ੀਏਟਿਵ ਲੈਂਦੀ ਆ, ਕੋਈ ਚੇਂਜ ਕਰਨਾ ਚਾਹੁੰਦੀ ਆ, ਉਹ ਧਰਨੇ ਮੁਜ਼ਾਹਰੇ, ਕਿਉਂਕਿ ਡੈਮੋਕ੍ਰੈਟਿਕ ਵੈਲਿਊਜ਼ ਇੰਨੀਆਂ ਸਟਰੋਂਗ ਆ ਇੰਡੀਆ ਦੇ ਵਿੱਚ ਕਿ ਉਹਨਾਂ ਨੂੰ ਰੋਕਣਾ ਬੜਾ ਮੁਸ਼ਕਲ ਆ। ਹੁਣ ਚੀਨ ਦੀ ਵੀ ਅਸੀਂ ਕਹਿੰਦੇ ਹਾਂ, ਚੀਨ ਦੇ ਵਿੱਚ ਜ਼ਿਆਦਾ ਤਰੱਕੀ ਆ, ਉੱਥੇ ਇੰਫਰਾਸਟ੍ਰਕਚਰ ਵਧੀਆ ਹੋਇਆ, ਉਹ ਜੋ ਵੀ ਸਰਕਾਰ ਜਿਹੜੀ ਆ ਉੱਥੇ ਦੀ ਸੈਂਟਰਲ ਸਰਕਾਰ ਜਾਂ ਪੋਲਿਟ ਬਿਊਰੋ ਆ, ਜਿਸ ਵੇਲੇ ਵੀ ਕੋਈ ਡਿਸੀਜਨ ਲੈਂਦਾ ਉਹਨੂੰ ਬਹੁਤੇ ਇੱਧਰ ਉੱਧਰ ਦੇਖਣ ਦੀ ਲੋੜ ਨਹੀਂ ਪੈਂਦੀ ਕਿ ਇਹਦਾ ਕ੍ਰਿਟਿਸਿਜ਼ਮ ਹੋਊਗਾ, ਇਹਦੀ ਰਿਐਕਸ਼ਨ, ਇਹਦਾ ਐਂਟੀ ਰਿਐਕਸ਼ਨ ਹੋਊਗੇ ਜਾਂ ਬੈਕਸਲੈਸ਼ ਹੋਊ, ਬੈਕਲੈਸ਼ ਹੋਊਗੀ ਇਹਦੀ, ਪਰ ਉਹ ਕਰ ਦਿੰਦੇ ਆ। ਇਸ ਕਰਕੇ ਚੀਨ ਨੇ ਸਾਡੇ ਤੋਂ ਜ਼ਿਆਦਾ ਤਰੱਕੀ ਕੀਤੀ ਆ। ਲੇਕਿਨ ਭਾਰਤ ਡੈਮੋਕ੍ਰੈਟਿਕ ਕੰਟਰੀ ਹੁੰਦੇ ਹੋਏ ਵੀ ਚੀਨ ਦਾ ਜਿਹੜਾ ਮੁਕਾਬਲਾ ਕਰ ਰਿਹਾ, ਲੇਕਿਨ ਲੋਕਾਂ ਨੂੰ ਜੇ ਇਹ ਐਜੂਕੇਟ ਕੀਤਾ ਜਾਵੇ ਅਮਨਦੀਪ ਇਹਨਾਂ ਸਾਰੇ ਰਿਫੋਰਮਸ ਦੇ ਬਾਰੇ, ਇੰਸਟੈਡ ਆਫ ਕਿ ਉਹ ਧਰਨਿਆਂ 'ਤੇ ਜਾਣ, ਜਿੱਥੇ ਬੈਠੇ ਰਹਿਣ ਮਹੀਨੇ ਮਤਲਬ ਕੰਟਰੀਬਿਊਸ਼ਨ ਜਿਹੜੀ ਵਰਕਫੋਰਸ ਦੀ ਬਹੁਤ ਘੱਟ ਹੋਵੇ, ਅਤੇ ਇੱਦਾਂ ਦੇ ਅਗਰ ਸੁਧਾਰ ਹੋਣ ਤਾਂ ਦੇਸ਼ ਸਾਡਾ ਤਰੱਕੀ ਕਰ ਸਕਦਾ। ਪਰ ਇੰਨਾ ਨਹੀਂ ਐਕਸਪੈਕਟ ਕਰਨਾ ਚਾਹੀਦਾ ਕਿ ਅਸੀਂ ਵੈਸਟਰਨ ਕੰਟਰੀਆਂ ਵਾਲੀਆਂ ਫੈਸਿਲਿਟੀਆਂ ਸਾਰਿਆਂ ਨੂੰ ਪ੍ਰਦਾਨ ਕਰ ਦੇਵਾਂਗੇ, ਕੁਛ ਹੱਦ ਤੱਕ ਉੱਥੇ ਸੁਧਾਰ ਹੋ ਸਕਦੇ ਆ। ਜੀ ਅਮਨਦੀਪ
ਭਾਅ ਜੀ ਵਧੀਆ, ਅਤੇ ਆਪਣੇ ਦੀਪ ਜੀ ਸੋਈ ਤੁਹਾਨੂੰ ਵਧਾਈਆਂ ਦੇ ਰਹੇ ਨੇ, ਕਹਿੰਦੇ ਭਾਅ ਜੀ ਸਤਿ ਸ਼੍ਰੀ ਅਕਾਲ, ਸ਼ੁਕਰ ਹੈ ਅਮਰੀਕ ਭਾਈ ਨੇ ਭਾਜਪਾ ਸਰਕਾਰ ਦੀ ਨਾਕਾਮੀ ਕਬੂਲ ਕੀਤੀ, ਨਾਲੇ ਹੱਸ ਰਹੇ ਨੇ ਤੇ ਬਾਕੀ
ਅਮਨਦੀਪ ਅਸੀਂ ਤਾਂ ਉਹੀ ਗੱਲ ਕਰਦੇ ਜਿਹੜੀ ਅਸਲੀਅਤ ਹੁੰਦੀ ਆ, ਜਿਸ ਵੇਲੇ ਸਿਫਤ ਕਰਨੀ ਸਿਫਤ ਵੀ ਬਣਦੀ ਆ, ਤੇ ਜਿੱਥੇ ਨਾਕਾਮੀ ਆ ਤਾਂ ਉਹਨੂੰ ਮੰਨਣਾ ਵੀ ਚਾਹੀਦਾ, ਇਹਦੇ ਚ ਕੋਈ ਹੇਠੀ ਵਾਲੀ ਗੱਲ ਨੀ ਹੈ। ਚਲੋ ਇਹਨਾਂ ਦਾ ਜਿਹੜਾ ਸੁਝਾਅ ਆ ਜਾਂ ਇਹਨਾਂ ਦੀ ਜਿਹੜੀ ਪ੍ਰਸ਼ੰਸਾ ਸਾਡੀ ਕੀਤੀ ਆ, ਉਹਦੇ ਲਈ ਇਹਨਾਂ ਦੇ ਅਸੀਂ ਬਹੁਤ ਜ਼ਿਆਦਾ ਧੰਨਵਾਦੀ ਹਾਂ।
ਠੀਕ ਹੈ, ਮਨਦੀਪ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਪਹਿਲਾਂ ਤਾਂ ਮੈਂ ਬਹੁਤ ਵੱਡਾ ਫੈਨ ਨਹੀਂ ਜਰਨੈਲ ਸਿੰਘ ਦਾ, ਬਟ ਵੈਰੀ ਸੈਡ ਟੂ ਵੈਰੀ ਸੈਡ ਅਤੇ ਨੋ ਟਵੀਟ ਫਰੋਮ ਕੇਜਰੀਵਾਲ। ਦੂਜਾ ਕਹਿੰਦੇ ਵੀ ਕੋਵਿਡ ਕ੍ਰਾਈਸਿਸ ਆਫ ਸੈਂਚਰੀ ਬਟ ਸਟਿਲ ਨੋ ਪ੍ਰੈਸ ਕਾਨਫਰੰਸ ਫਰੋਮ ਮੋਦੀ, ਅਤੇ ਇਹ ਵੀ ਗੱਲ ਮੰਨਣ ਵਾਲੀ ਹੈ ਜੀ। ਤੀਜੀ ਕਹਿੰਦੇ ਵੀ ਆਰ ਟੀ ਆਈ ਰਿਵੀਲਡ ਦੈਟ 80% ਆਫ ਇੰਡੀਅਨ ਐਕਸਪੋਰਟ ਵੈਕਸੀਨ ਵਾਜ ਕਮਰਸ਼ੀਅਲ ਕਮਿਟਮੈਂਟ ਨੋਟ ਹਿਊਮੈਨੀਟੇਰੀਅਨ ਹੈਲਪ ਐਂਡ ਬੀ ਜੇ ਪੀ ਟੇਕਿੰਗ ਕ੍ਰੈਡਿਟ। ਹਾਂਜੀ, ਇੰਡੀਆ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਲੈਬਸ ਨੇ, ਉੱਥੇ ਬਣਾਉਂਦੇ ਨੇ, ਮੈਡੀਕਲ ਟੂਰਿਜ਼ਮ ਵੀ ਕਾਫੀ ਪ੍ਰਫੁੱਲਿਤ ਹੈ ਇੰਡੀਆ ਦੇ ਵਿੱਚ, ਅਤੇ ਉਹ ਜਿਹੜੀਆਂ ਲੈਬਸ ਤੋਂ ਇੰਟਰਨੈਸ਼ਨਲ ਜਿਹੜੇ ਟੀਕੇ ਬਣਦੇ ਨੇ, ਅੰਤਰਰਾਸ਼ਟਰੀ ਕੰਟਰੀ ਨੇ ਉਹ ਬਣਵਾਉਂਦੇ ਨੇ, ਅਤੇ ਉਹਦੀ ਛੋਟ ਜਿਹੜੀ ਆ ਮਟੀਰੀਅਲਸ ਵਰਤ ਕੇ ਟੀਕੇ ਬਣਾਉਣੇ ਦਿੱਤੀ ਗਈ ਸੀ ਐਕਸਪੋਰਟ ਵਾਸਤੇ। ਆਪਣੇ ਵਾਸਤੇ ਇੰਡੀਆ ਨੇ ਕੋਈ ਪਲੈਨ ਨਹੀਂ ਬਣਾਇਆ ਅਤੇ ਇਹਦੇ ਵਿੱਚ ਨਾਕਾਮੀ ਆ, ਔਰ ਉਹ ਦੇਖ ਵੀ ਰਹੇ ਹਾਂ ਅਮਰੀਕ ਭਾਅ ਜੀ ਕਿ ਇੰਡੀਆ ਦੇ ਵਿੱਚ ਜਿਹੜੇ ਵੈਕਸੀਨੇਸ਼ਨ ਹੈ ਉਹ ਉਹਦੀ ਬੜੀ ਤ੍ਰਾਸਦੀ ਵਾਲੀ ਹਾਲਾਤ ਨੇ। ਜੇ ਆਏ ਨੇ ਤਾਂ ਟੀਕੇ ਵਿਕੇ ਨੇ, ਜੇ ਵਿਕਦੇ ਨੇ ਤਾਂ ਮਹਿੰਗੇ ਬਹੁਤ ਨੇ, ਜੇ ਕੋਈ ਲਾਉਣ ਜਾਂਦਾ ਤਾਂ ਲੋਕ ਲਵਾਉਂਦੇ ਨਹੀਂ, ਭੰਨ ਦਿੰਦੇ ਨੇ ਅਸੀਂ ਲਵਾਉਣ, ਇਹ ਨਾ ਬੜੇ ਮਲਟੀਫੋਲਡ ਪ੍ਰੋਬਲਮਸ ਨੇ। ਕਿਤੇ ਨਾ ਕਿਤੇ ਗੌਰਮੈਂਟ ਜਿਹੜੀ ਜਿੱਦਾਂ ਤੁਸੀਂ ਦੱਸਿਆ ਨਾ ਮਿਕਸਡ ਸਿਗਨਲ ਦਿੰਦੀ ਰਹੀ ਹੈ ਵੀ ਅਸੀਂ ਰੈਲੀਆਂ ਕਰੀ ਜਾਣੀਆਂ ਜੀ, ਅਸੀਂ ਇਲੈਕਸ਼ਨਾਂ ਕਰੀ ਜਾਣੀਆਂ, ਅਸੀਂ ਆਹ ਕਰੀ ਜਾਣਾ, ਅਸੀਂ ਕੁੰਭ ਦੇ ਮੇਲੇ 'ਤੇ ਵੀ, ਵੈਸੇ ਸਰਕਾਰ ਤਾਂ ਰੋਕ ਹੱਟੀ, ਉਹ ਰੁਕੇ ਨਹੀਂ, ਉਹ ਲਾਚਾਰ ਹੋਏ ਵਾ, ਅਤੇ ਲੋਕਾਂ ਨੂੰ ਗਲਤ ਮੈਸੇਜ ਆਉਂਦਾ ਵੀ ਇਹ ਤਾਂ ਜੀ ਆਪਣਾ ਤਾਂ ਸੂਤ ਦੇਖੀ ਜਾਂਦੇ, ਕੋਈ ਹੈ ਨਹੀਂ, ਇੱਕ ਮਿਕਸ ਸਿਗਨਲ ਚਲ ਗਿਆ, ਇੱਕ ਕਨਫਿਊਜ਼ਨ ਵਾਲਾ ਸਿਗਨਲ ਲੋਕਾਂ ਨੂੰ ਚਲ ਗਿਆ ਵੀ ਇਹ ਕਰੋਨਾ ਕਰੋਨਾ ਹੈ ਨਹੀਂ, ਵੈਸੇ ਇਹ ਡਰਾਮਾ ਕਰ ਰਹੇ ਆ। ਇਸ ਕਰਕੇ ਨਾ ਲੋਕਾਂ ਦੇ ਵਿੱਚ ਜਿਹੜਾ ਕੌਨਫੀਡੈਂਸ ਲੈਵਲ ਹੈ ਵੀ ਹਾਂ ਵੀ ਸਾਨੂੰ ਇੰਜੈਕਸ਼ਨ ਲਵਾਉਣਾ ਚਾਹੀਦਾ ਜਾਂ ਨਹੀਂ, ਉਹਦਾ ਸਹੀ ਸੁਨੇਹਾ ਨਹੀਂ ਦੇ ਸਕੇ ਮੋਦੀ ਸਾਹਿਬ। ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ, ਪਹਿਲਾਂ ਕੀਤੀਆਂ ਉਹ ਵੀ ਹਾਸੋਹੀਣ, ਜਿਹੜੇ ਥਾਲੀਆਂ ਵਜਾ ਲਓ ਜੀ, ਭਾਂਡੇ ਖੜਕਾ ਲਓ ਜੀ, ਹੈ ਨਾ, ਇੱਦਾਂ ਦੀਆਂ, ਮਤਲਬ ਟੋਟਲੀ ਇਲੋਜੀਕਲ।
ਅਮਨਦੀਪ, ਜੇ ਕੁੱਲ ਮਿਲਾ ਕੇ ਇਲੋਜੀਕਲ ਗੱਲਾਂ ਕੀਤੀਆਂ ਉਹਦੇ ਮੰਨਦੇ ਹਾਂ ਅਮਨਦੀਪ, ਇੱਕ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਜਿਹੜੀ ਨੈਸ਼ਨਲ ਇੰਟੈਗ੍ਰਿਟੀ ਆ ਉਹਦੀ ਰਿਸਪੋਂਸੀਬਿਲਟੀ ਆ ਉਹ ਸੈਂਟਰ ਸਰਕਾਰ ਦੀ ਹੁੰਦੀ ਆ, ਚਾਹੇ ਤੋਂ ਲੱਖ ਸਰਕਾਰਾਂ ਮੁੱਕਣ ਕੇ ਸਾਡੀ ਰਿਸਪੋਂਸੀਬਿਲਟੀ ਨਹੀਂ, ਸਟੇਟ ਦੀ ਰਿਸਪੋਂਸੀਬਿਲਟੀ ਆ, ਲੇਕਿਨ ਜਿੱਥੇ ਤੱਕ ਕੁੱਲ ਮਿਲਾ ਕੇ ਦੇਖਿਓ ਹੋਲੀਸਟਿਕ ਅਪਰੋਚ ਜੇ ਤੁਸੀਂ ਲਾਓ ਨਾ ਦੇਖਿਓ ਤਾਂ ਉਹਦੇ ਵਿੱਚ ਜਿਹੜੀ ਨੈਸ਼ਨਲ ਇੰਟੈਗ੍ਰਿਟੀ ਆ ਦਾ ਰਾਸ਼ਟਰੀ ਕੌਮੀ ਜਿਹੜਾ ਵਿਕਾਸ ਆ ਜਾਂ ਕੌਮੀ ਇੱਕ ਇਕਜੁੱਟਤਾ ਆ ਜਾਂ ਕੌਮੀ ਜਗਜਹਿਦੀ ਆ, ਇਹ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਆ, ਅਤੇ ਇਹਦੇ ਵਿੱਚ ਕੁਛ ਹੱਦ ਤੱਕ ਜਿਹੜੀਆਂ ਸਰਕਾਰਾਂ ਚਾਹੇ ਉਹ ਕਾਂਗਰਸ ਦੀ ਸਰਕਾਰ ਸੀ ਚਾਹੇ ਉਹ ਭਾਜਪਾ ਦੀ ਸਰਕਾਰ ਆ, ਨਾਕਾਮੀ ਤਾਂ ਉਹਨਾਂ ਦੀ ਰਹੀ ਆ, ਇਹਦੇ 'ਚ ਕੋਈ ਗਲਤ ਨਹੀਂ ਹੈਗੀ ਉਹਨਾਂ ਦੀ।
ਨਹੀਂ, ਮੈਂ ਤੁਹਾਡੇ ਨਾਲ ਸਹਿਮਤ ਹਾਂ ਵੀ ਇਹ ਜਿਹੜਾ ਨੈਸ਼ਨਲ ਕੋਆਰਡੀਨੇਸ਼ਨ ਹੈ ਉਹ ਗਲਤ ਰਿਹਾ। ਇੱਥੇ ਵੀ ਆਸਟ੍ਰੇਲੀਆ 'ਚ ਦੇਖੀਏ ਤਾਂ ਸਕੌਟ ਮੋਰਿਸਨ ਸਟਰਗਲ ਕਰਦਾ ਰਿਹਾ ਤਕਰੀਬਨ ਕਈ ਸੂਬਾ ਸਰਕਾਰਾਂ ਦੇ ਨਾਲ, ਬਹੁਤ ਕੁਛ ਕਰਨਾ ਚਾਹੁੰਦਾ ਸੀ ਕਈ ਥਾਂ। ਹਾਂਜੀ, ਉਹਨਾਂ ਦੀ ਓਪੋਜੀਸ਼ਨ ਸੀ,
ਬੈਕ ਟੂ ਆਸਟ੍ਰੇਲੀਆ ਆਏ ਗਏ ਆ, ਤਾਂ ਇੱਕ ਨਵੀਂ ਲੇਬਰ ਗਵਰਨਮੈਂਟ ਨੇ ਵੀ ਇੱਕ ਸ਼ੋਸ਼ਾ ਛੱਡਿਆ, ਆਪਣੇ ਸ਼ੋਸ਼ਾ ਜਾਂ ਅਸਲੀਅਤ ਆ ਕੇ ਘਰ ਬਣਾ ਕੇ ਦੇ ਦਿੱਤੇ ਜਾਊਗੇ ਸਾਰੇ, ਕਿੰਨੇ ਹਜ਼ਾਰ ਘਰ ਬਣਨੇ ਆ ਤੇ ਉਹ ਲੋਕਾਂ ਨੂੰ ਫ੍ਰੀ ਵੰਡਣੇ, ਜਿੱਦਾਂ ਕੇਜਰੀਵਾਲ ਨੇ ਦਿੱਲੀ ਵਿੱਚ ਜਦੋਂ ਪਹਿਲੀ ਵਾਰ ਇਲੈਕਸ਼ਨ ਹੋਈ ਸੀ ਉਦੋਂ ਕਿਹਾ ਸੀ ਕਿ ਜਿੰਨੇ ਵੀ ਝੁੰਗੀਆਂ ਝੌਂਪੜੀਆਂ ਵਾਲੇ ਆ ਸਾਰਿਆਂ ਨੂੰ ਫਲੈਟ ਬਣਾ ਕੇ ਦੇ ਦੇਣੇ ਆ, ਤੇ ਸ਼ਾਇਦ ਬਣੇ ਵੀ ਆ ਥੋੜੇ ਬਹੁਤੇ ਫਲੈਟ ਦਿੱਤੇ ਵੀ ਗਏ ਹੋਗੇ ਪਤਾ ਨਹੀਂ ਹੈ, ਲੇਕਿਨ ਇਹ ਕੀ ਗੱਲ ਹੈ ਅਮਨਦੀਪ?
ਗੱਲ ਇਹੀ ਹੈ ਜੋ ਕੇਜਰੀਵਾਲ ਚਾਹੁੰਦਾ ਸੀ, ਕੇਜਰੀਵਾਲ ਇਹੀ ਚਾਹੁੰਦਾ ਸੀਗਾ ਵੀ ਮੈਂ ਜਿੰਨੇ ਵੀ ਝੁੰਗੀਆਂ ਵਾਲੇ ਨੇ ਜਾਂ ਹੋਮਲੈਸ ਆ ਉਹਨਾਂ ਨੂੰ ਮੈਂ ਫਲੈਟ ਬਣਾ ਕੇ ਦਊਂਗਾ ਜੀ। ਹੁਣ ਦੇਖੋ ਬੰਦੇ ਨੂੰ ਇਹ ਆਸ ਮਿਲ ਜਾਵੇ ਜਿਹਦੇ ਜਿਹੜਾ ਕਿ ਹੋਮਲੈਸ ਹੋਵੇ, ਹੈ ਨਾ, ਉਹਨੂੰ ਇਹ ਆਸ ਵੱਜ ਜਾਵੇ ਵੀ ਮੈਨੂੰ ਜੀ ਘਰ ਮਿਲਣਾ ਆ, ਠੀਕ ਹੈ, ਉਹ ਕਹਿੰਦਾ ਚਲੋ ਵੋਟ ਪਾ ਕੇ ਦੇਖ ਲਓ ਉੱਦਾਂ ਕਿਹੜੇ ਕੁਛ ਇਹਦਾ ਨਤੀਜਾ ਨਿਕਲਣਾ ਆ ਵੀ ਇਹਨੂੰ ਵੋਟ ਪਾ ਦਿਓ। ਪੋਲੀਟੀਸ਼ੀਅਨਾਂ ਨੂੰ ਵੀ ਪਤਾ ਵੀ ਮਾੜੀ ਮੋਟੀ ਆਸ ਹੋਊਗੀ ਵੀ, ਲੋਕਾਂ ਨੂੰ ਵੀ ਪਤਾ ਵੀ ਪੋਲੀਟੀਸ਼ੀਅਨ ਕਰੂਗੇ, ਹੈ ਨਾ, ਥੋੜ੍ਹਾ ਬਹੁਤਾ ਤਾਂ ਕਰੂਗੀ। ਖੈਰ, ਇਹ ਜਿਹੜਾ ਫਾਰਮੂਲਾ ਮੈਨੂੰ ਤਾਂ ਲੱਗਦਾ ਇਨਵੈਂਟੀ ਕੇਜਰੀਵਾਲ ਨੇ ਕੀਤਾ ਸੀ ਫਲੈਟ ਦੇਣ ਦਾ, ਕਿਉਂਕਿ ਇਹ
ਉਹਨੇ ਇਨਵੈਂਟ ਕੀਤਾ
ਹਾਂ
ਤੇ ਉਹਦੇ ਤੋਂ ਬਾਅਦ ਫਿਰ ਇਹਨੂੰ ਮੋਦੀ ਸਾਹਿਬ ਨੇ ਵੀ ਅਪਲਾਈ ਕੀਤਾ, ਉਹਨੇ 15 ਲੱਖ ਕਹਿਤਾ ਸੀ ਦੇਣਾ ਆ, ਦਿੱਤਾ ਨੀ ਹਲੇ
ਤੇ
ਅਜੀਤ ਨੇ,
ਕੈਪਟਨ ਸਾਹਿਬ ਨੇ ਵੀ
ਛੇ
ਅਪਲਾਈ
ਛੇ ਸੌ ਰੁਪਈਆ ਸ਼ਾਇਦ ਦੇ ਦਿੱਤਾ ਗਿਆ।
ਨਹੀਂ ਨਹੀਂ ਕੈਪਟਨ ਸਾਹਿਬ ਨੇ ਵੀ ਇਹ ਅਪਲਾਈ ਕੀਤਾ, ਉਹਨਾਂ ਨੇ ਮਤਲਬ ਮੋਬਾਈਲ ਫੋਨ ਨਿਆਣਿਆਂ ਨੂੰ ਮਤਲਬ ਮੋਬਾਈਲ ਫੋਨ ਅਤੇ ਘਰ ਘਰ ਜੋਬ ਹੈ ਨਾ ਇਹ ਪ੍ਰੋਮਿਸ ਕੀਤਾ। ਇਹ ਜਿਹੜੇ ਸਵੀਟਨਰ ਹੈ ਨਾ ਇਹ ਨਾ ਕਹਿ ਲਓ ਕਿ ਐਕਸਟ੍ਰੀਮ ਖੱਬੇ ਪੱਖੀ ਵਿਚਾਰਧਾਰਾਵਾਂ ਨੇ, ਸੋਸ਼ਲਿਜ਼ਮ ਦਾ ਇਹ ਵਿਗੜਿਆ ਹੋਇਆ ਰੂਪ ਹੈ, ਤੁਹਾਨੂੰ ਕੋਈ ਲੋੜ ਨਹੀਂ, ਅਸੀਂ ਤੁਹਾਨੂੰ ਦੇਵਾਂਗੇ ਹੈ ਨਾ। ਹੁਣ ਦਊਂਗੇ ਕਿੱਥੇ, ਉਹ ਭੇਡ ਵਾਲੀ ਗੱਲ ਹੋ ਗਈ ਨਾ, ਇੱਕ ਭੇੜੀਆ ਆਇਆ ਹੈ ਨਾ ਅਤੇ ਉਹ ਭੇਡਾਂ ਨੂੰ ਆ ਕੇ ਲੈਕਚਰ ਦੇਣ ਲੱਗਾ ਵੀ ਤੁਸੀਂ ਮੈਨੂੰ ਚੁਣ ਲਓ ਆਪਣਾ ਪਹਿਰੇਦਾਰ ਜਾਂ ਲੀਡਰ, ਮੈਂ ਤੁਹਾਨੂੰ ਇਕੱਲੇ ਇਕੱਲੇ ਨੂੰ ਨਾ ਕੰਬਲ ਦੇਵਾਂਗਾ, ਤੁਹਾਨੂੰ ਠੰਡ ਬਹੁਤ ਲੱਗਦੀ ਆ। ਅਤੇ ਉਹ ਸਾਰੀਆਂ ਭੇਡਾਂ ਤਾੜੀ ਮਾਰਨ ਲੱਗੇ, ਕਿਆ ਬਾਤ ਆ ਜੀ ਹੈ ਨਾ, ਬਹੁਤ ਵਧੀਆ ਵੀ ਇਹ ਭੇੜੀ ਨੂੰ ਆਪਾਂ ਚੁਣ ਲਈਏ। ਉਹ ਇੱਕ ਲੇਲਾ ਖੜਾ ਸੀ ਨਾਲ ਹੀ, ਉਹ ਕਹਿੰਦਾ ਮੰਮੀ ਵੀ ਇਹਨੇ ਕੰਬਲ ਬਣਾਉਣ ਨੂੰ ਉਹਨੇ ਲਿਆਉਣੀ ਕਿੱਥੋਂ ਆ, ਅਤੇ ਉਹ ਭੇੜੀਆਂ ਕਹਿੰਦਾ ਤੁਹਾਡੀਆਂ ਹੀ ਲੈਣੀਆਂ, ਤੁਹਾਡੀ ਉਹਨੇ ਲਾ ਕੇ ਤੁਹਾਨੂੰ ਕੰਬਲ ਦੇਣੇ। ਸੋ ਇਸ ਕਰਕੇ ਜਿਹੜੇ ਮਤਲਬ ਇਹ ਝਾਂਸੇ ਜਾਂਦੇ, ਇਹ ਇਕੱਲਾ ਲਿਮਿਟਡ ਇੰਡੀਆ 'ਚ ਨਹੀਂ ਹੈਗਾ ਜਾਂ ਕੇਜਰੀਵਾਲ ਕੈਪਟਨ ਜਾਂ ਮੋਦੀ ਉਹਨਾਂ ਦੇ, ਇਹ ਇਹ ਇਕੱਲੇ ਇੱਦਾਂ ਦੇ ਸਿਲੀ ਫਾਲਸ ਪ੍ਰੋਮਿਸ ਉਹ ਨਹੀਂ ਕਰਦੇ। ਹੁਣ ਆਪਾਂ ਕਹਿੰਦੇ ਹਾਂ ਕਿ ਆਪਾਂ ਕਨੇਡਾ ਦੇ ਵਿੱਚ ਵੀ ਜਸਟਿਨ ਟਰੂਡੋ ਨੇ ਵੀ ਇੱਦਾਂ ਦੇ ਵਾਅਦੇ ਕੀਤੇ ਆ, ਜਸਿੰਡਾ ਆਰਡਨ ਸਾਡੇ ਗੁਆਂਢਣ ਹੈ ਨਾ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਜਦੋਂ ਉਹ ਬਣੀ ਸੀ ਨਾ, ਉਹ ਬੜੀ ਬੜੀ ਉਦੋਂ ਜਸਿੰਡਾ ਮਾਨੀਆਂ ਹੋਈ ਪਈ ਸੀ, ਜਸਿੰਡਾ ਜਸਿੰਡਾ ਜਸਿੰਡਾ, ਉਹਨੇ ਪ੍ਰੋਮਿਸ ਪਤਾ ਕੀ ਕੀਤਾ ਸੀ ਉਹਦੀ ਜਿਹੜੀ ਪਾਰਟੀ ਸੀਗੀ, ਵੀ ਅਫੋਰਡੇਬਲ ਹਾਊਸ ਜਿਹੜੇ ਅਸੀਂ ਦੇਵਾਂਗੇ ਲੋਕਾਂ ਨੂੰ, ਅਤੇ 1 ਲੱਖ ਘਰ ਉਦੋਂ ਸ਼ੋਰਟੇਜ ਸੀਗੀ ਨਿਊਜ਼ੀਲੈਂਡ ਦੇ ਵਿੱਚ, ਜਿਹਦੇ ਕਰਕੇ ਘਰਾਂ ਦੇ ਪ੍ਰਾਈਸ ਵਧੇ ਹੋਏ ਸੀ, ਵੀ ਅਸੀਂ 10 ਸਾਲਾਂ ਦੇ ਵਿੱਚ 1 ਲੱਖ ਘਰ ਬਣਾਵਾਂਗੇ ਅਤੇ ਉਹ ਆਪਾਂ ਪਬਲਿਕ ਹਾਊਸਿੰਗ ਨੂੰ ਦੇਵਾਂਗੇ, ਜਾਣੀ ਕਿ 10,000 ਘਰ ਹੋ ਗਿਆ ਨਾ ਸਾਲ ਦਾ, ਅਤੇ 10 ਸਾਲ ਦਾ ਉਹਨੇ ਪਲਾਨ ਦਿੱਤਾ ਸੀ, ਅਤੇ 3 ਸਾਲ ਬਾਅਦ ਘਰ ਪਤਾ ਕਿੰਨਾ ਬਣਿਆ ਸੀ, ਰੀਅਲ ਫਿਗਰ 600, 600 ਘਰ ਬਣਿਆ ਸੀ,
600 ਘਰ ਬਣੇ
ਅਤੇ 1,000 ਕੰਸਟਰਕਸ਼ਨ ਸੀਗਾ, ਜਾਣੀ ਕਿ 1,600 ਘਰ ਬਣਾ ਪਾਏ ਸੀ 1 ਲੱਖ ਦੇ ਵਿੱਚੋਂ। ਹੁਣ ਇਹ ਪ੍ਰੋਮਿਸ ਹੋਰ ਹੁੰਦੇ ਆ, ਪ੍ਰੋਮਿਸ ਕਰੀ ਜਾਣਾ, ਉਹ ਤੋਂ ਬਾਅਦ ਕੀ ਕੀਤਾ ਜਿਹੜੇ ਪਬਲਿਕ, ਇਹ ਤਾਂ ਜਿਹੜੇ ਸਰਕਾਰੀ ਘਰ ਸੀਗੇ ਜਿਹੜੇ ਸਰਕਾਰ 'ਤੇ ਲੋਡ ਪੈਣਾ ਸੀ, ਫਿਰ ਉਹਨੇ ਕੀ ਹੁਣ ਪਿੱਛੇ ਜਿਹੇ ਨੈਗੇਟਿਵ ਗੇਅਰਿੰਗ ਬੰਦ ਕਰਤੀ, ਨੈਗੇਟਿਵ ਗੇਅਰਿੰਗ ਬੰਦ ਕਰਨ ਦੇ ਨਾਲ ਜਿਹੜੇ ਲੋਕ ਘਰਾਂ 'ਚ ਇਨਵੈਸਟ ਕਰਦੇ ਸੀ ਉਹ ਵੀ ਬੰਦ ਹੋ ਗਏ, ਉਹ ਫਿਰ ਮਤਲਬ ਭਾਅ ਜਿਹੜੇ ਨੇ ਰੈਂਟ ਚੱਕ ਹੋ ਗਏ ਜਿਹੜੇ ਆਮ ਲੋਕਾਂ ਦੇ ਨੇ। ਹੁਣ ਜਿੱਥੇ ਸਰਕਾਰ ਘਰ ਦੇ ਰਹੀ ਆ ਦੇਣੇ ਸੀਗੇ ਉਹ ਦਿੱਤੇ ਨਹੀਂ, ਜਿਹੜੇ ਲੋਕਾਂ ਕੋਲ ਪੈਸੇ ਪਏ ਸੀ ਉਹ ਘਰਾਂ 'ਚ ਇਨਵੈਸਟ ਕਰਵਾਉਂਦੀ ਹੁੰਦੀ ਸਰਕਾਰ ਨੈਗੇਟਿਵ ਗੇਅਰਿੰਗ ਦੀ ਛੋਟ ਦੇ ਕੇ, ਵੀ ਚਲੋ 7 ਨਹੀਂ ਪੈਸੇ ਲੱਗਣੇ ਤੁਸੀਂ ਆਪਣੇ ਪੈਸੇ ਲਾ ਦਿਓ, ਤੁਹਾਨੂੰ ਅਸੀਂ ਟੈਕਸ ਦੀ ਛੋਟ ਦੇ ਦਿੰਦੇ ਥੋੜ੍ਹੀ ਬਹੁਤੀ, ਇਹ ਗੁੱਡ ਪੋਲਿਸੀ ਆ ਵੀ ਤੁਸੀਂ ਮੈਨੇਜ ਕਰੋ, ਤੁਸੀਂ ਰੈਂਟ ਲਓ, ਤੁਹਾਡੀ ਇਨਵੈਸਟਮੈਂਟ ਆ, ਤੁਸੀਂ ਉਹਦੇ ਨਾਲ ਇਕੋਨਮੀ ਬਹੁਤ ਚੱਲ ਪੈਂਦੀ ਆ। ਸੋ ਉਹ ਵੀ ਬੰਦ ਕਰਤਾ, ਉਹ ਟੋਟਲੀ ਐਕਸਟ੍ਰੀਮ ਖੱਬੇ ਪੱਖੀ ਪੋਲਿਸੀਆਂ ਲਾਗੂ ਕਰ ਕਰਕੇ ਨਾ ਉਹ ਭੱਠਾ ਹੀ ਬਿਠਾਲ ਦਿੱਤਾ, ਆਮ ਲੋਕਾਂ ਦੀ ਜ਼ਿੰਦਗੀ ਸੌਖੀ ਕਰਨ ਦੀ ਬਜਾਏ ਉਹ ਹੋਰ ਔਖੀ ਕਰਤੀ ਜਿਹਨਾਂ ਕੋਲ ਘਰ ਹੈ ਨਹੀਂ। ਐਨ ਸੇਮ ਪੋਲਿਸੀ ਜਿਹੜੀ ਲੇਬਰ ਦੇ ਰਿਪਲਾਈ ਬਜਟ ਦੇ ਵਿੱਚ ਐਂਥਨੀ ਐਲਬਨੀਜ਼ੀ ਨੇ ਦਿੱਤੀ ਆ, ਇਹਨੇ 30,000 ਘਰ ਪ੍ਰੋਮਿਸ ਕੀਤਾ ਵੀ 30,000 ਘਰ ਬਣਾਊਂਗਾ, ਠੀਕ ਹੈ, ਪ੍ਰੋਮਿਸ ਕਰਨ ਨੂੰ ਕੀ ਕਰ ਦਿਓ, ਮਤਲਬ ਇਹਨਾਂ ਦੀ ਵੀ ਪੋਲਿਸੀ ਜਿਹੜੀ ਆ ਉਹ ਨੈਗੇਟਿਵ ਗੇਅਰਿੰਗ ਬੰਦ ਕਰਨ ਦੀ ਆ। ਸੋ ਸੇਮ ਪੋਲਿਸੀਜ਼ ਆ ਜਿਹੜੀਆਂ ਕਿ ਲੋਕਾਂ ਦਾ ਪੈਸਾ ਜਿਹੜਾ ਘਰਾਂ 'ਚ ਲੱਗ ਰਿਹਾ ਆ ਉਹ ਨਹੀਂ ਲਾਉਣਾ, ਅਸੀਂ ਆਪ ਲਾਵਾਂਗੇ, ਸਾਨੂੰ ਦੇ ਦਿਓ, ਅਸੀਂ ਟੈਕਸ ਵਧਾ ਕੇ ਤੁਹਾਤੋਂ ਲੈ ਲੈਣੇ, ਅਸੀਂ ਲਾਉਣੇ ਹਾਂ ਅਤੇ ਫਿਰ ਅਸੀਂ ਮੈਨੇਜ ਕਰਨਾ ਅਤੇ ਹੌਲੀ ਹੌਲੀ ਅਸੀਂ ਬੇੜਾ ਕਰ ਦੇਣਾ ਸਾਰੇ ਸਿਸਟਮ ਦਾ, ਠੀਕ ਹੈ। ਸੋ ਇਹ ਜਿਹੜੇ ਪ੍ਰੋਮਿਸ ਹੈ ਟੋਟਲੀ ਮਤਲਬ ਇਹਨੂੰ ਗਵਰਨਮੈਂਟ ਵੀ ਕਹਿ ਰਹੀ ਹੈ ਇਰਰਿਸਪੋਂਸੀਬਲ, ਸਾਰੀਆਂ ਜਿਹੜੀਆਂ ਸੰਸਥਾਵਾਂ ਉਹ ਵੀ ਕਹਿ ਰਹੀਆਂ ਵੀ ਇਰਰਿਸਪੋਂਸੀਬਲ ਹੈ, ਮਤਲਬ 30,000 ਘਰ ਸਰਕਾਰ ਕਿਉਂ ਬਣਾਊਗੀ ਜਦੋਂ ਲੋਕ ਬਣਾ ਰਹੇ ਨੇ। ਲੋਕਾਂ ਨੂੰ ਜੋਬ ਓਪਰਚੁਨਿਟੀਜ਼ ਦਿਓ, ਲੋਕਾਂ ਨੂੰ ਕੰਮ ਕਰਨ ਦਾ ਮਾਹੌਲ ਦਿਓ, ਲੋਕਾਂ ਨੂੰ ਜਿੱਦਾਂ ਹੁਣ ਭਾਅ ਜੀ ਸ਼ਾਇਦ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਫਸਟ ਹੋਮ ਬਾਇਰ ਗ੍ਰਾਂਟ ਹੈ ਉਹਦੇ ਵਿੱਚ ਜਿਹੜੇ ਸਿੰਗਲ ਪੇਰੈਂਟਸ ਹੈ ਉਹਨਾਂ ਨੂੰ ਬੜੀ ਛੋਟ ਦਿੱਤੀ ਗਈ ਹੈ ਵੀ ਜੇ ਉਹ ਆਪਣਾ ਘਰ, ਕਿਉਂਕਿ ਜ਼ਿਆਦਾਤਰ ਜਿਹੜੇ ਰੈਂਟਲ ਰਹਿੰਦੇ ਨੇ ਉਹ ਸਿੰਗਲ ਪੇਰੈਂਟਸ ਰਹਿੰਦੇ ਨੇ ਰੈਂਟਲ 'ਤੇ, ਉਹਨਾਂ ਨੂੰ ਹੋਰ ਗ੍ਰਾਂਟਾਂ ਦਿੱਤੀਆਂ ਵੀ ਤੁਸੀਂ, ਤੁਹਾਨੂੰ ਅਸੀਂ ਛੋਟਾਂ ਦਿੰਦੇ ਹਾਂ, ਤੁਸੀਂ ਆਪਣਾ ਘਰ ਲਓ। ਜਦੋਂ ਭਾਅ ਜੀ ਉਹ ਆਪਣਾ ਘਰ ਲਓਗੇ ਤਾਂ ਓਬੀਅਸਲੀ ਉਹ ਕੰਮ ਵੀ ਕਰੂਗੇ ਹੈ ਨਾ, ਜੋਬ ਵੀ ਲੱਭੂਗੇ।
ਹਾਂਜੀ,
ਸੋ ਹਾਂ ਇੱਦਾਂ ਦਾ ਮਾਹੌਲ ਬਣਾ ਕੇ ਦੇਣ ਦੇ ਰਹੇ ਨੇ ਵੀ ਘਰ ਦੇ ਮਾਲਕ ਵੀ ਬਣ ਜਾਣ ਅਤੇ ਨਾਲ ਉਹ ਜੋਬ ਵੀ ਕ੍ਰੀਏਟ ਹੋ ਜਾਵੇ ਉਹਨਾਂ ਦੀ, ਉਹ ਪੋਜ਼ਿਟਿਵ ਵੀ ਰਹਿਣ, ਉਹਨਾਂ ਨੂੰ ਬਿਮਾਰੀਆਂ ਵੀ ਘੱਟ ਲੱਗਣ, ਮੈਂਟਲ ਜਿਹੜੇ ਹੈਲਥ ਹੈ ਉਹਨਾਂ ਦੀ ਉਹ ਸਹੀ ਰਹੇ। ਨਹੀਂ ਤਾਂ ਘਰਾਂ ਦੇ ਵਿੱਚ ਬੈਠ ਬੈਠ ਕੇ ਬੜੀ ਸਮੱਸਿਆਵਾਂ ਹੁੰਦੀਆਂ ਸਾਰੇ। ਹੁਣ ਆਪਣੇ ਤੁਸੀਂ ਵੀ ਜਾਣਦੇ ਹੋ ਸਿਡਨੀ, ਮੈਲਬਨ, ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਜਿਹੜੇ ਨੇ ਉਹ ਡਰਾਈਵਿੰਗ ਇੰਡਸਟਰੀ 'ਚ ਨੇ, ਹੈ ਨਾ, ਹੋਸਪਿਟੈਲਿਟੀ ਜਿੱਦਾਂ ਟੈਕਸੀ ਊਬਰ, ਉਹ ਸਾਰੇ ਜਾਣਦੇ ਆ ਵੀ ਜਦੋਂ ਪਬਲਿਕ ਹਾਊਸਿੰਗ ਦੇ ਵਿੱਚ ਉਹ ਸਵਾਰੀ ਚੱਕਣ ਜਾਂਦੇ ਆ ਤਾਂ ਕਿੱਦਾਂ ਦਿਆਂ ਨਾਲ ਵਾਹ ਪੈਂਦਾ ਉਹਨਾਂ ਦਾ, ਕਿਹੋ ਜਿਹੀ ਉਹਨਾਂ ਦੀ ਮੈਂਟਲ ਸਟੇਟ ਹੁੰਦੀ ਆ। ਕੀ ਤੁਸੀਂ ਇੱਦਾਂ ਦੀ ਰਹਿਣਾ ਚਾਹੁੰਦੇ ਹੋ ਜਾਂ ਕੀ ਤੁਸੀਂ ਇੱਦਾਂ ਦੇ ਨੇਬਰਹੁੱਡ ਦੇ ਵਿੱਚ ਵੀ ਰਹਿਣਾ ਚਾਹੁੰਦੇ ਹੋ? ਤੁਹਾਨੂੰ ਪਤਾ ਅਮਰੀਕ ਭਾਅ ਜੀ ਵੀ ਇੱਥੇ ਸਿਡਨੀ ਦੇ ਵਿੱਚ ਕਈ ਜਿਹੜੇ ਆ ਇਲਾਕੇ ਆ ਉੱਥੇ ਪਬਲਿਕ ਹਾਊਸਿੰਗ ਜ਼ਿਆਦਾ ਆ, ਤੁਹਾਨੂੰ ਵੀ ਪਤਾ ਸ਼ਾਇਦ ਮਕਵਾਰੀ ਫੀਲਡਸ ਦੇ ਵਿੱਚ ਇੱਕ ਵਾਰੀ ਦੰਗੇ ਵੀ ਹੋਏ ਸੀ।
ਹਾਂਜੀ ਅਮਨਦੀਪ, ਪਬਲਿਕ ਹਾਊਸਿੰਗ ਦਾ ਇਹਦਾ ਸਰਕਾਰ ਨੇ ਇਹ ਵੀ ਹਾਲੇ ਲੱਭਿਆ ਹੈ, ਪਹਿਲਾਂ ਹੈ ਨਾ ਜਿੰਨੇ ਵੀ ਪਬਲਿਕ ਹਾਊਸਿੰਗ ਹੁੰਦੇ ਸੀ ਉਹ ਇੱਕੋ ਜਗ੍ਹਾ ਬਣਾਉਂਦੇ ਸੀ ਕਿ ਪਰਟੀਕੁਲਰ ਪਲੇਸ 'ਤੇ ਬਣਾ ਦਿਉ। ਹੁਣ ਥੋੜ੍ਹੀ ਜਿਹੀ ਇਹ ਸਕੀਮ ਉਹਨੇ ਨੇ ਸਰਕਾਰ ਨੇ ਕੀਤੀ ਹੈ, ਇੱਕ ਜਗ੍ਹਾ ਨਹੀਂ ਇਕੱਠੇ ਕਰਨੇ, ਜਿੱਦਾਂ ਪੋਸ਼ ਇਲਾਕਿਆਂ ਦੇ ਵਿੱਚ ਵੀ, ਚੰਗੇ ਇਲਾਕਿਆਂ ਦੇ ਵਿੱਚ ਇੱਕ ਘਰ ਉੱਥੇ ਉੱਥੇ ਦੇ ਦਿੱਤਾ, ਇੱਕ ਮਕਵਾਰੀ ਫੀਲਡ ਦੇ ਦਿੱਤਾ, ਇੱਦਾਂ ਇਹਨਾਂ ਨੂੰ ਸਕੈਟਰਡ ਕਰ ਦਿਉ ਤਾਂ ਕਿ ਉਹ ਇੱਕ ਜਗ੍ਹਾ ਇਕੱਠੇ ਨਾ ਹੋਣ ਅਤੇ ਇੱਕ ਜਗ੍ਹਾ ਇਕੱਠੇ ਹੋ ਕੇ ਧਮਾਚੜ ਨਾ ਚੱਕਣ। ਜਿੱਦਾਂ ਉਸ ਇਲਾਕੇ ਦੀ ਕਈ ਵਾਰੀ ਪ੍ਰਾਈਸਿਸ ਵੀ ਬਹੁਤ ਘੱਟ ਜਾਂਦੀਆਂ ਘਰਾਂ ਦੀਆਂ ਜਿੱਥੇ ਇੱਕੋ ਜਗ੍ਹਾ ਕੋਨਸੈਂਟਰੇਟ ਹੋ ਜਾਂਦੇ ਆ। ਅਤੇ ਇਹ ਵੀ ਦੇਖਿਆ ਗਿਆ ਕਿ ਹੁਣ ਇਹ ਨਹੀਂ ਪਤਾ ਤੁਹਾਡੇ ਨਾਲ ਦਾ ਹੀ ਘਰ ਕੌਂਸਲ ਨੇ ਲਿਆਇਆ ਹੋਵੇ ਤਾਂ ਕਿਸੇ ਨੂੰ ਦਿੱਤਾ ਹੋਵੇ, ਉਹ ਰਹਿੰਦਾ ਹੋਵੇ ਉਹਦੇ ਵਿੱਚ। ਇੱਦਾਂ ਦੀ ਪੋਲਿਸੀ ਵੀ ਸਰਕਾਰ ਨੇ ਬਣਾਈ ਆ ਕਿ ਇਹਨਾਂ ਨੂੰ ਸਕੈਟਰ ਕਰ ਦਿੱਤਾ ਜਾਵੇ, ਇੱਧਰ ਉੱਧਰ ਖੰਡੇਰ ਦਿੱਤਾ ਜਾਵੇ, ਇੱਕੋ ਜਗ੍ਹਾ ਇਹਨਾਂ ਨੂੰ ਨਾ ਰੱਖਿਆ ਜਾਵੇ। ਉਹਦੇ ਨਾਲ ਵੀ ਕਾਫੀ ਸੁਧਾਰ ਹੋਣ ਦੀ ਸੰਭਾਵਨਾ ਮੰਦੀ ਇੱਥੇ ਜ਼ਿਆਦਾ ਉਜਾਗਰ ਹੁੰਦੀ ਆ।
ਦੇਖੋ ਉਹ ਤਾਂ ਮਤਲਬ ਜਿਹੜੀ ਸੁਸਾਇਟੀ ਆ ਡਾਊਨ ਵੱਲ ਨੂੰ ਜਾਂਦੀ ਹੈ ਜਦੋਂ ਲੌਂਗ ਟਰਮ ਅਨਇੰਪਲੋਇਮੈਂਟ ਹੋ ਜਾਂਦੀ ਹੈ ਨਾ, ਉਹ ਉਹ ਆਦੀ ਹੋ ਜਾਂਦੇ ਨੇ ਵੀ ਫ੍ਰੀ ਘਰ ਮਿਲਿਆ ਸਰਕਾਰ ਵੱਲੋਂ। ਹਾਂ ਕੋਈ ਡਿਸੇਬਿਲਿਟੀ ਦਾ ਹੈਗਾ ਫੰਕਸ਼ਨ ਹੈ ਨਾ, ਉਹ ਉੱਥੇ ਵੱਖਰੀਆਂ ਗੱਲਾਂ ਨੇ। ਅਮਰੀਕ ਭਾਅ ਜੀ ਕੁਛ ਸੁਨੇਹੇ ਆ ਰਹੇ ਨੇ ਸਾਡੇ ਗੱਲਾਂ ਬਾਤਾਂ ਦੇ ਵਿੱਚ ਸਾਂਝਾਂ ਪੈ ਰਹੀਆਂ ਨੇ ਅਤੇ ਉਹ ਆਪਾਂ ਜ਼ਰੂਰ ਪੜ੍ਹਦੇ ਨੇ। ਤੇਜਿੰਦਰਪਾਲ ਸਿੰਘ, ਹਾਂਜੀ ਪਿਆਰੇ ਹੋ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ, ਬੁਲਾ ਰਹੇ ਨੇ ਨਿਊਜ਼ੀਲੈਂਡ ਤੋਂ। ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਨਿਊਜ਼ੀਲੈਂਡ ਵਲਿੰਗਟਨ 'ਚ ਘਰਾਂ ਦੇ ਰੇਟ ਅਸਮਾਨ 'ਤੇ ਆ ਜੀ। ਪੁਰਾਣੇ 3 ਬੈੱਡਰੂਮ ਘਰ ਹੀ ਕਹਿੰਦੇ 7-8 ਲੱਖ ਤੋਂ ਘੱਟ ਨਹੀਂ ਮਿਲ ਰਿਹਾ। CBD ਤੋਂ 50 ਕਿਲੋਮੀਟਰ ਦੂਰ ਵੀ ਆਹੀ ਰੇਟ ਹੈ ਜੀ। ਬਿਲਕੁਲ ਇਹ ਹਜੇ ਹੋਰ ਵਧਣੇ ਨੇ ਜੀ ਨਿਊਜ਼ੀਲੈਂਡ ਦੇ ਵਿੱਚ। ਇੱਕ ਤਾਂ ਜਿਹੜੀ ਮੌਜੂਦਾ ਸਰਕਾਰ ਹੈ ਉਹ ਜਿਹੜੇ ਪ੍ਰੋਮਿਸ ਘਰ ਦੇ ਕੀਤੇ ਉਹ ਡਿਲੀਵਰ ਨਹੀਂ ਕਰ ਪਾ ਰਹੀ, ਉਹ ਕਰਨੇ ਵੀ ਨਹੀਂ ਉਹਨਾਂ ਨੇ। ਦੂਜਾ ਜਿਹੜੇ ਲੋਕਾਂ ਕੋਲ ਪੈਸੇ ਹੁੰਦੇ ਸੀ ਆਪਣੇ ਘਰ ਦੇ ਵਿੱਚ, ਉਹ ਐਕਸਟਰਾ ਲੋਨ ਚੱਕ ਕੇ ਦੂਜਾ ਘਰ ਬਣਾ ਕੇ ਉਹਨੂੰ ਕਿਰਾਏ 'ਤੇ ਦਿੰਦੇ ਸੀ, ਉਹ ਲੋਕ ਘੱਟ ਗਏ ਕਿਉਂਕਿ ਉਹ ਤੁਹਾਡੇ ਨੈਗੇਟਿਵ ਗੇਅਰਿੰਗ ਬੰਦ ਕਰਤੀ ਆ। ਸੋ ਹੁਣ ਜਿਹੜਾ ਪਬਲਿਕ ਦਾ ਪੈਸਾ ਆ ਉਹ ਘਰਾਂ 'ਚ ਨਹੀਂ ਲੱਗ ਰਿਹਾ। ਸੋ ਉੱਥੇ ਜਾਂ ਤਾਂ ਸਰਕਾਰ ਲਾਏਗੀ ਟੈਕਸ ਵੱਧ ਲਾ ਕੇ, ਜਾਂ ਫਿਰ ਪ੍ਰਾਈਵੇਟ ਕੰਪਨੀਆਂ ਨੂੰ ਲਿਆ ਕੇ ਉਹਨਾਂ ਤੋਂ ਕਰਵਾਇਆ ਜਾਏਗਾ ਇਹ ਕੰਮ, ਜਿਹੜਾ ਕਿ ਵੈਰੀ ਰੋਂਗ ਪੋਲਿਸੀ ਆ। ਇਹ ਹੌਲੀ ਹੌਲੀ ਇਹ ਕਿਰਾਏ ਵੀ ਬਹੁਤ ਜ਼ਿਆਦਾ ਵਧਣਗੇ, ਤੁਹਾਡੇ ਸਾਹਮਣੇ ਦੇਖ ਲਿਓ ਨਿਊਜ਼ੀਲੈਂਡ ਦੇ ਵਿੱਚ ਬੈਡ ਪੋਲਿਸੀ।
ਜੇ ਆਸਟ੍ਰੇਲੀਆ ਦੀ ਸਥਿਤੀ, ਓਵਰਆਲ ਆਸਟ੍ਰੇਲੀਆ ਦੀ ਘਰਾਂ ਦੀ ਸਥਿਤੀ ਦੇਖੀ ਜਾਵੇ, ਪ੍ਰਾਈਸਿਸ ਦੀ, ਜੇ ਅਸੀਂ 2 ਸ਼ਹਿਰਾਂ ਨੂੰ ਛੱਡ ਲਈਏ, ਸਿਡਨੀ ਅਤੇ ਮੈਲਬੌਰਨ ਨੂੰ ਛੱਡ ਲਈਏ, ਬਾਕੀ ਸ਼ਹਿਰਾਂ ਦੇ ਵਿੱਚ ਤਾਂ ਜਿਹੜੇ ਘਰਾਂ ਦੀ ਪ੍ਰਾਈਸਿਸ ਇੰਨੀ ਵਧੀ ਨਹੀਂ ਹੈ। ਨੋਰਮਲ ਆ 4 ਬੈੱਡਰੂਮ ਘਰ ਐਡਲੇਡ ਦੇ ਵਿੱਚ ਤੁਹਾਨੂੰ 350 ਦਾ 4 ਲੱਖ ਦੇ ਕਰੀਬ ਮਿਲ ਜਾਂਦਾ। ਇੱਦਾਂ ਵੈਸਟਰਨ ਆਸਟ੍ਰੇਲੀਆ ਵਿੱਚ ਘਰਾਂ ਦੀ ਪ੍ਰਾਈਸ ਇੰਨੀ ਨਹੀਂ ਹੈ, ਈਵਨ ਨੋਰਦਰਨ ਟੈਰੀਟਰੀ ਦੇ ਵਿੱਚ ਵੀ ਪ੍ਰਾਈਸਿਸ ਨਹੀਂ ਹੈ ਬਹੁਤ ਜ਼ਿਆਦਾ ਘਰਾਂ ਦੀ। ਉਹ ਸਟੇਬਲ ਆ ਉੱਥੇ, ਪਹਿਲਾਂ ਸਾਰੇ ਹੁੰਦੀ ਸੀ। ਜਦੋਂ ਅਸੀਂ ਇੱਥੇ 1996 ਵਿੱਚ ਆਏ ਹਾਂ, ਸਾਰੇ ਆਸਟ੍ਰੇਲੀਆ ਵਿੱਚ, ਸਾਰੇ ਆਸਟ੍ਰੇਲੀਆ ਦੇ ਸ਼ਹਿਰਾਂ ਵਿੱਚ, ਚਾਹੇ ਉਹ ਰੀਜਨਲ ਇਲਾਕੇ ਸੀਗੇ ਚਾਹੇ ਉਹ ਮੈਟਰੋ ਇਲਾਕੇ ਸੀ, ਘਰਾਂ ਦੀ ਪ੍ਰਾਈਸ ਲਗਭਗ ਇੱਕੋ ਜਿਹੀ ਹੁੰਦੀ ਸੀ। ਹੁਣ ਪਤਾ ਨਹੀਂ ਕੀ ਹੋਇਆ ਕਿ 2 ਸ਼ਹਿਰਾਂ ਦੇ ਵਿੱਚ, ਸਿਡਨੀ ਦੇ ਵਿੱਚ ਅਤੇ ਮੈਲਬਰਨ ਦੇ ਵਿੱਚ ਪ੍ਰਾਈਸ ਜ਼ਿਆਦਾ ਹੋਈਆਂ ਵਿੱਚ ਜਾਏ 2007-2012 ਦੇ ਦਰਮਿਆਨ। ਪਰਥ ਦੀਆਂ ਪ੍ਰਾਈਸਿਸ ਵੀ ਕਾਫੀ ਉੱਚੀਆਂ ਗਈਆਂ ਸੀ, ਲੇਕਿਨ ਉਹ ਥੱਲੇ ਵਾਪਸ ਆ ਗਈਆਂ। ਅਮਨਦੀਪ, ਇਹ ਵੀ ਇੱਕ ਦੇਖਣ ਵਾਲੀ ਗੱਲ ਹੈ ਕਿ ਇਹਨਾਂ 2 ਸ਼ਹਿਰਾਂ ਦੇ ਵਿੱਚ ਹੀ ਪ੍ਰਾਈਸਿਸ ਕਿਉਂ ਜ਼ਿਆਦਾ ਆ?
ਕਿਉਂਕਿ ਉੱਥੇ ਪਾਪੂਲੇਸ਼ਨ ਕਾਫੀ ਮੂਵ ਹੋ ਰਹੀ ਆ, ਜਿਹੜੀ ਨਵੀਂ ਮਾਈਗ੍ਰੇਸ਼ਨ ਨਾ ਉਹ ਹੁਣ ਸਿਡਨੀ ਦੇ ਵਿੱਚ ਹੀ ਪਿਛਲੇ 2-3 ਸਾਲ ਪਹਿਲਾਂ ਤਕਰੀਬਨ 50,000 ਦੇ ਕਰੀਬ ਹਰੇਕ ਸਾਲ ਮਾਈਗ੍ਰੈਂਟਸ ਜਿਹੜੇ ਉੱਤਰ ਕੇ ਸੈਟਲ ਹੁੰਦੇ ਸੀ। ਸੋ ਜੇ 50,000 ਆਏ ਆ ਤਾਂ ਚਲੋ 4 ਦਾ ਵੀ ਲਾ ਲਓ, ਅਤੇ ਦੈਟਸ ਮੀਨ 10,000 ਜਿਹੜੀ ਫੈਮਿਲੀ ਆ ਉਹ ਉੱਤਰ ਕੇ ਸੈਟਲ ਹੋ ਰਹੀ ਆ। ਸੋ ਉਹਨਾਂ ਨੂੰ 10,000 ਤਾਂ ਚਾਹੀਦੇ ਆ ਨਾ ਘਰ, ਚਾਹੇ ਉਹ ਕਿਰਾਏ 'ਤੇ ਲੈਣ ਚਾਹੇ ਉਹ ਮੁੱਲ ਲੈਣ। ਅਤੇ ਜਿਹੜੀ ਮਾਈਗ੍ਰੇਸ਼ਨ ਆ ਰਹੀ ਆ ਉਹ ਆ ਰਹੀ ਆ ਇੰਟੈਲੀਜੈਂਟ ਮਾਈਗ੍ਰੇਸ਼ਨ, ਜਿਸ ਤਰ੍ਹਾਂ PR ਮਾਈਗ੍ਰੇਟ ਹੋ ਰਹੇ ਨੇ, ਪੈਸੇ ਲੈ ਕੇ ਆ ਰਹੇ ਨੇ, ਉਹ ਆਉਂਦੇ ਹੀ ਘਰ ਲੈਂਦੇ ਨੇ। ਸਕਿਲਡ ਨਹੀਂ, ਸਕਿਲਡ ਵੀ ਆ ਅਤੇ ਉਹ ਕਈ ਮੂਵ ਵੀ ਹੋ ਰਹੇ ਨੇ ਪੈਸੇ ਦੇ ਨਾਲ।
ਸੋ ਵੈਲਦੀ ਲੋਕ,
ਵੈਲਦੀ ਲੋਕ, ਅਮੀਰ ਲੋਕ ਆ ਰਹੇ ਨੇ ਕਾਫੀ ਮਾਈਗ੍ਰੇਸ਼ਨ ਦੇ ਵਿੱਚ। ਉਹ ਕੀ ਕਰਦੇ ਨੇ, ਯੂਰਪ ਤੋਂ, ਅਮਰੀਕਾ ਤੋਂ, ਚਾਈਨਾ ਤੋਂ, ਇੰਡੀਆ ਤੋਂ ਉਹ ਆ ਕੇ ਫਿਰ ਉੱਥੋਂ ਘਰ ਵੇਚ ਕੇ ਇੱਧਰ ਘਰ ਲੈਂਦੇ ਨੇ। ਇਹ ਇੱਕ ਚੰਗੀ ਪੋਲਿਸੀ ਹੈ ਵੈਸੇ ਆਸਟ੍ਰੇਲੀਆ ਵਾਸਤੇ ਕਿ ਵਧੀਆ ਇਨਵਾਇਰਮੈਂਟ ਦੇ ਰਹੇ ਨੇ ਰਹਿਣ ਨੂੰ ਅਤੇ ਉਹ ਪੈਸਾ ਲੈ ਕੇ ਆ ਰਹੇ ਨੇ। ਪਰ ਉਹਦੇ ਨਾਲ ਕੀ ਹੋ ਰਿਹਾ ਕਿ ਜਿਹੜੀ ਲੋਕਲ ਅਸੀਂ ਸਟਰਗਲ ਕਰ ਰਹੇ ਹਾਂ, ਸਟੈਪ ਬਾਈ ਸਟੈਪ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਉੱਤਰ ਕੇ ਜਹਾਜ਼ ਦੂਜੇ ਦਿਨ ਹੀ ਉਹਨਾਂ ਤੋਂ ਮੋਹਰੇ ਹੋ ਜਾਂਦੇ ਨੇ ਅਤੇ ਜਿਹੜੇ ਘਰ ਉਹਨਾਂ ਨੇ ਲੈਣੇ ਹੁੰਦੇ ਆ, ਨਿਗਾਹ ਰੱਖੀ ਹੁੰਦੀ ਆ, ਉਹ ਆ ਕੇ ਉਹਨਾਂ ਦੇ ਵਿੱਚ ਖੜ੍ਹ ਜਾਂਦੇ ਲਾਈਨ ਦੇ ਵਿੱਚ, ਉਹ ਬਾਏ ਕਰ ਲੈਂਦੇ ਨੇ ਐਕਸਟਰਾ ਪੈਸੇ ਦੇ ਕੇ। ਇਹ ਸਮੱਸਿਆਵਾਂ ਆ ਰਹੀਆਂ ਨੇ। ਇਹ ਇੱਥੇ ਕੋਈ ਨਾ ਕੋਈ ਚੈੱਕ ਬੈਲੈਂਸ ਹੋਣਾ ਚਾਹੀਦਾ ਜਾਂ ਕਿਸ ਤਰ੍ਹਾਂ, ਪਰ ਇਹਨੂੰ ਬੂਸਟ ਅਪ ਕਰਨ ਦੇ ਲਈ ਹੁਣ ਜਿਹੜੀ ਮੌਜੂਦਾ ਸਰਕਾਰ ਦੀ ਮੈਨੂੰ ਪੋਲਿਸੀ ਚੰਗੀ ਲੱਗੀ ਆ ਕਿ ਜਿਹੜੀ ਇੰਨਾ ਕੁ ਬਿਲਡਿੰਗ ਹੋ ਰਹੀ ਹੈ ਆਸਟ੍ਰੇਲੀਆ ਦੇ ਵਿੱਚ, ਇੰਨੇ ਕੁ ਘਰ ਬਣ ਰਹੇ ਨੇ ਕਿ ਲੱਕੜ ਵੀ ਜਿਹੜੀ ਆ, ਲੱਕੜ ਦੀ ਸ਼ਾਰਟੇਜ ਆ, ਬਿਲਡਿੰਗ ਮਟੀਰੀਅਲ ਦੀ ਸ਼ਾਰਟ ਹੈ, ਟਰੇਡੀਆਂ ਦੀ ਸ਼ਾਰਟੇਜ ਆ,
ਸ਼ਾਰਟੇਜ ਆ ਗਈ ਲੱਕੜ ਦੀ ਨਹੀਂ, ਬਾਕੀ ਜਿਹੜੇ
ਸਾਰਾ ਮਟੀਰੀਅਲ
ਮਟੀਰੀਅਲ ਲੱਗਦਾ, ਸਾਰਿਆਂ ਦੀ ਸ਼ਾਰਟੇਜ ਆ ਗਈ ਹੈ। ਤੇ ਉਹਨਾਂ ਨਾਲ ਜੋਬ ਕ੍ਰੀਏਸ਼ਨ ਦੀ ਬਹੁਤ ਹੋਈ ਹੈ ਆਸਟ੍ਰੇਲੀਆ ਦੇ ਵਿੱਚ, ਕੰਮ ਬਹੁਤ ਮਿਲਿਆ ਲੋਕਾਂ ਨੂੰ
ਭਾਜੀ।
ਇਹ ਤਾਂ ਸਰਕਾਰ ਦੀ ਉਦਾਂ ਸ਼ਲਾਘਾ ਕਰਨੀ ਬਣਦੀ ਹੈ
ਭਾਜੀ। ਬਜਟ ਦੇ ਵਿੱਚ ਆਇਆ ਸੀਗਾ ਫਿਗਰ, ਤੁਸੀਂ ਵੀ ਦੱਸਿਆ ਸੀ, ਬਜਟ ਦੇ ਵਿੱਚ ਆਇਆ ਸੀਗਾ ਕਿ ਪ੍ਰੋਡਿਕਟ ਕਰ ਰਹੇ ਨੇ ਕਿ 6 ਮਹੀਨਿਆਂ ਤੱਕ ਜਾਂ 1.5 ਸਾਲ ਤੱਕ ਜਿਹੜੀ ਅਨਇੰਪਲੋਇਮੈਂਟ ਰੇਟ ਆ ਉਹ 3.5% ਰਹਿ ਜਾਏਗਾ। ਇਹ ਵੀ ਖ਼ਬਰਾਂ ਆ
ਰਹੀਆਂ, 3.5% ਨਹੀਂ ਹੈ, 4.5 ਤੱਕ ਰਹਿ ਸਕਦੀ ਆ।
ਮਤਲਬ
ਜੋਬ ਟੂ ਜੋਬ ਵੀ ਜਿਸ ਵੇਲੇ ਚੇਂਜ ਕਰਦੇ ਆ ਜੋਬ, ਉਹਦੇ ਵਿੱਚ ਵੀ ਆ ਜਾਂਦਾ ਨਹਿਰੂ ਇਫੈਕਟ ਕਹਿੰਦੇ ਇਹਨੂੰ, ਜਿਸ ਵੇਲੇ ਅਸੀਂ ਇੱਕ ਜੋਬ ਤੋਂ ਦੂਜੀ ਜੋਬ ਨੂੰ ਚੇਂਜ ਕਰਦੇ, ਕਈ ਵਾਰ 1 ਮਹੀਨੇ ਤੋਂ 2 ਮਹੀਨੇ ਵੀ ਟਾਈਮ ਲੱਗ ਜਾਂਦਾ, ਉਸ ਕਰਕੇ ਵੀ ਜਿਹੜਾ ਅਨਇੰਪਲੋਇਮੈਂਟ ਰੇਟ ਹੈ ਜੇ ਤੁਹਾਡਾ 4.4 ਹੈ ਜੇ 4.5 ਆ ਤਾਂ ਫੁੱਲ ਇੰਪਲੋਇਮੈਂਟ ਰੇਟ ਹੀ ਹੁੰਦਾ ਹੈ। ਇਹ ਹਾਰਵਰਡ ਗੌਰਮੈਂਟ ਦੇ ਪੀਰੀਅਡ ਦੇ ਵਿੱਚ ਕਈ ਸਾਲ ਫੁੱਲ ਇੰਪਲੋਇਮੈਂਟ ਆਸਟ੍ਰੇਲੀਅਨ ਇਕਾਨਮੀ ਰਹੀ ਆ, ਅਤੇ ਮੁੜ ਕੇ ਫਿਰ ਦੁਬਾਰਾ ਜਿੱਦਾਂ ਤੁਸੀਂ ਕਿਹਾ ਕਿ ਫੁੱਲ ਇੰਪਲੋਇਮੈਂਟ ਦੀ ਵੱਲ ਇਹ ਇਕੋਨਮੀ ਜਿਹੜੀ ਆਸਟ੍ਰੇਲੀਅਨ ਇਕੋਨਮੀ ਵੱਧ ਰਹੀ ਆ, ਇਹ ਇੱਕ ਚੰਗੀ ਗੱਲ ਹੈ ਅਮਨਦੀਪ, ਸਾਰੇ ਆਸਟ੍ਰੇਲੀਅਨ ਲੋਕਾਂ ਦੇ ਲਈ। ਅਤੇ ਮੈਂ ਫੁੱਲ ਬਣਾ ਕੇ ਦੇਖੋ ਜਿਹੜਾ ਆਸਟ੍ਰੇਲੀਆ ਹੈ ਨਾ, ਮੈਂ ਤਾਂ ਕਹੂੰਗਾ ਕਿ ਵਿਸ਼ਵ ਦਾ ਦੁਨੀਆ ਦਾ ਸਭ ਤੋਂ ਵਧੀਆ ਕੰਟਰੀ ਲੱਗਦਾ ਆ, ਜਿੱਥੇ ਕਿ ਅਨਇੰਪਲੋਇਮੈਂਟ ਵੀ ਬਹੁਤ ਘੱਟ ਆ, ਅਤੇ ਇੱਥੇ ਜਿਹੜੀ ਆਮ ਜ਼ਿੰਦਗੀ ਵੀ ਬਹੁਤ ਸੋਹਣੀ ਆ, ਸਟੈਂਡਰਡ ਆਫ ਲਿਵਿੰਗ ਵੀ ਬਹੁਤ ਵਧੀਆ, ਕੰਮ ਵੀ ਬਹੁਤ ਆ, ਅਤੇ ਹੋਰ ਦੇਖਿਆ ਜਾਵੇ ਜਿਹੜੀ ਫੈਸਿਲਿਟੀਜ਼ ਹੈ, ਵੈਲਫੇਅਰ ਫੈਸਿਲਿਟੀ ਆ, ਕੰਟਰੋਲਡ ਵੈਲਫੇਅਰ ਫੈਸਿਲਿਟੀਜ਼ ਆ, ਉਹਦੇ ਵਿੱਚ ਤੁਸੀਂ ਹੇਰਾਫੇਰੀ ਕਰ ਸਕਦੇ ਆ, ਪਰ ਇੰਨੀ ਨਹੀਂ ਕਰ ਸਕਦੇ ਜਿੰਨੀਆਂ ਦੂਜੀਆਂ ਦੇਸ਼ਾਂ ਦੇ ਵਿੱਚ ਹੁੰਦੀ ਆ। ਇਸ ਤੋਂ ਇਲਾਵਾ ਜਿਹੜੀ ਮਾਈਗ੍ਰੇਸ਼ਨ ਇੱਥੇ ਹੁੰਦੀ ਆ, ਉਹ ਵੀ ਕੰਟਰੋਲਡ ਮਾਈਗ੍ਰੇਸ਼ਨ ਆ, ਕਈਆਂ ਕੰਟਰੀਆਂ 'ਚ ਮਾਈਗ੍ਰੇਸ਼ਨ ਨੂੰ ਉਹਨੇ ਇੰਨਾ ਨਾ ਫਲੈਕਸੀਬਲ ਬਣਾਤਾ, ਇੰਨਾ ਸਿੰਪਲ ਬਣਾਤਾ ਕਿ ਉੱਥੇ ਫਿਰ ਜਿਹੜਾ ਪੰਗੇ ਬਹੁਤ ਪੈਂਦੇ ਆ। ਜਿੱਦਾਂ ਇੰਗਲੈਂਡ ਮਾਈਗ੍ਰੇਸ਼ਨ ਬਹੁਤ ਜ਼ਿਆਦਾ ਲੀਨੀਅੰਟ ਆ, ਹੁਣ ਕੈਨੇਡਾ ਵੀ ਉਸੇ ਲਾਈਨ 'ਤੇ ਚੱਲ ਜਾ ਰਿਹਾ ਆ, ਅਮੈਰੀਕਾ 'ਚ ਪਹਿਲਾਂ ਇੱਦਾਂ ਹੁੰਦਾ ਸੀ ਕਿ ਉਹ ਕੰਟਰੀ 'ਚ ਇੰਟੀਗ੍ਰੇਸ਼ਨ ਨਹੀਂ ਕਰਦੇ ਲੋਕਾਂ ਨੂੰ, ਕਿ ਇਸੇ ਕੰਟਰੀ 'ਚ ਤੁਸੀਂ ਰਹਿਣਾ ਅਤੇ ਸਿਮੀਲੇਟ ਹੋਵੋ, ਇਹਦੇ ਇਸ ਕੰਟਰੀ ਵਿੱਚ ਆ ਕੇ ਤੁਸੀਂ ਨਾ ਆਪਣੀ ਆਈਡੈਂਟੀ ਥੋੜ੍ਹੀ ਜਿਹੀ ਘਰਾਂ 'ਚ ਰੱਖੋ, ਇਹ ਆਪਣੇ ਖਿੱਤੇ ਵਿੱਚ ਰੱਖੋ, ਲੇਕਿਨ ਐਜ਼ ਏ ਆਸਟ੍ਰੇਲੀਅਨ ਆਈਡੈਂਟੀ ਤੁਸੀਂ ਰੱਖੋ। ਲੇਕਿਨ ਕੈਨੇਡਾ ਦੇ ਵਿੱਚ ਕੀ ਆ, ਉੱਥੇ ਤੁਸੀਂ ਹਰੇਕ ਕਲਚਰ ਨੂੰ ਆਪਣਾ ਆਪਣਾ ਹੱਕ ਆ ਕਿ ਉਹ ਆਪਣੇ ਜ਼ਿਆਦਾ ਤੋਂ ਜ਼ਿਆਦਾ ਆਪਣੇ ਇਸਟੈਬਲਿਸ਼ ਕਰ ਸਕਦਾ ਹੈ। ਇਨ ਦਾ ਲੌਂਗ ਟਰਮ ਜਿਹੜੀ ਆ ਇੰਟੀਗ੍ਰੇਸ਼ਨ ਆਫ ਜਿਹੜੀ ਇਕੋਨਮੀ ਜਾਂ ਦੇਸ਼ ਆ, ਉਹਦੇ 'ਤੇ ਇਹਦਾ ਬਹੁਤ ਬੁਰਾ ਪ੍ਰਭਾਵ ਪੈਂਦਾ। ਯੂਰਪ ਵਿੱਚ ਇੱਦਾਂ ਬਹੁਤ ਹੋਇਆ ਅਮਦੀਪ,
ਬਿਲਕੁਲ। ਚਲੋ
ਸਹਿਮਤ
ਹਾਂ, ਨਹੀਂ ਮੈਂ ਸਹਿਮਤ ਹਾਂ, ਇਹ ਲੌਂਗ ਟਰਮ ਸਹਿਮਤ ਹੈ। ਕਿਹੜੀਆਂ ਕਿਹੜੀਆਂ ਗੱਲਾਂ 'ਚ ਆਪਾਂ ਇੰਟੀਗ੍ਰੇਟ ਹੋਣਾ, ਸਿਮੂਲੇਟ ਹੋਣਾ, ਇਹਦੇ ਬਾਰੇ ਕਹਿੰਦੇ ਨਾ ਪ੍ਰੋਗਰਾਮ ਲੰਬਾ ਕਰਾਂਗੇ ਆਪਾਂ ਨੈਕਸਟ ਆਉਣ ਵਾਲੇ ਪ੍ਰੋਗਰਾਮਾਂ 'ਚ, ਮਾਰਕ ਕਰ ਲਿਓ। ਅਤੇ ਅਮਰੀਕ ਭਾਅ ਜੀ, ਕੁਛ ਸੁਨੇਹੇ ਆ ਰਹੇ ਨੇ ਅਤੇ ਆਪਾਂ ਉਹ ਅਵਕਾਡਮਾਂ ਵਾਲੀ ਵੀ ਗੱਲ ਕਰਨੀ ਆ, ਚਾਲ ਸਾਹਿਬ ਨੇ ਕਿਹਾ ਸੀ ਨਾ, ਅਤੇ ਉਹ ਵੀ ਆਪਾਂ ਉਹ 'ਚ ਥੋੜ੍ਹਾ ਹਾਸਾ ਮਜ਼ਾਕ ਵੀ ਹੋਏਗਾ। ਅਤੇ ਇੱਕ ਨਾ ਪੁਸ਼ਪ ਡਡਵਾਲ ਹੁਣੀ ਸਾਡੇ ਨਾਲ ਜੁੜੇ ਨੇ ਜਪਾਨ ਵਾਲੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੀ ਪ੍ਰੋਗਰਾਮ ਗੋਇੰਗ ਗੁੱਡ, ਅਤੇ ਭਾਅ ਜੀ ਪ੍ਰੋਗਰਾਮ ਨੂੰ ਇੰਜੋਏ ਕਰਦੇ ਹਾਂ ਜੀ, ਥੈਂਕਸ, ਅਤੇ ਇੱਕ ਜੋਕ ਆ ਪਲੀਜ਼ ਰੀਡ ਕਰ ਦਿਓ। ਹਾਂਜੀ, ਉਹਨਾਂ ਨੇ ਮੋਦੀ ਅਤੇ ਕੇਜਰੀਵਾਲ ਦਾ ਜੋਕ ਸ਼ੇਅਰ ਕੀਤਾ ਆ, ਉਹ ਮੈਂ ਸ਼ੇਅਰ ਕਰਤਾ ਵੈਸੇ ਪੋਡ ਆਪਣੇ ਲਾਈਵ ਬਲੌਗ ਦੇ ਉੱਤੇ ਵੀ। ਅਤੇ ਮੋਦੀ ਸਾਹਿਬ ਕਹਿ ਰਹੇ ਨੇ ਕੇਜਰੀਵਾਲ ਸਾਹਿਬ ਨੂੰ ਵੀ ਆਪ ਦਿੱਲੀ ਕੇ CM ਹੋ, ਬੋਲੋ ਇਤਨੇ ਦਿਨ ਕਿਆ ਕੀ ਆ ਕਿਆ ਕੀ ਆ, ਇਹ ਸ਼ਾਇਦ ਗਾਣਾ ਹੈ ਕੋਈ, ਉਹਦੀ ਪੈਰਡੀ ਆ। ਆਪ ਦਿੱਲੀ ਆਪ ਦਿੱਲੀ ਕੇ CM ਹੋ, ਬੋਲੋ ਇਤਨੇ ਦਿਨ ਕਿਆ ਕੀ ਆ ਕਿਆ ਕੀ ਆ। ਅਤੇ ਕੇਜਰੀਵਾਲ ਸਾਹਿਬ ਕਹਿੰਦੇ ਨੇ ਮਫਲਰ ਲੈ ਕੇ, ਕਹਿੰਦੇ ਉਹ ਤੇਰਾ ਨਾਮ ਲਿਆ ਉਹ ਉਹ ਤੁਝੇ ਯਾਦ ਕੀ ਆ ਉਹ ਉਹ ਠੀਕ ਹੈ ਤੇ
ਰਣਦੀਪ ਬਿੱਟਾ ਸਾਹਿਬ ਨੇ ਨਾ ਇਲੈਕਸ਼ਨਾਂ ਤੋਂ ਪਹਿਲਾਂ, ਜਿੱਦਾਂ ਪਹਿਲਾਂ ਇਲੈਕਸ਼ਨਾਂ ਹੋਣੀਆਂ ਸੀ ਨਾ ਸ਼੍ਰੋਮਣੀ ਕਮੇਟੀ ਨਾਲ ਦਿੱਲੀ ਦੇ ਵਿੱਚ, ਉਹਨਾਂ ਦੇ ਨਾਂ ਲਏ ਸੀ ਬੰਟੀ ਸ਼ੰਟੀ ਰੰਟੀ ਹੋਂਟੀ ਏਦਾਂ ਦੇ ਬਹੁਤ ਸਾਰੇ ਨਾਂ ਲਏ ਸੀ। ਬਿੱਟਾ ਬਿੱਟਾ ਕਹਿਣ ਦਾ ਚਿੱਤਾ ਭੁੱਲ ਗਿਆ ਉਹਨੂੰ ਉਹਨਾਂ ਨੂੰ।
ਰਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ। ਪਰਮਜੀਤ ਸਿੰਘ ਹੁਣੀ ਖੂਬਸੂਰਤ ਤਸਵੀਰਾਂ ਭੇਜੀਆਂ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾਈ ਆ। ਬ੍ਰਿਸਬਨ ਵਿੱਚ ਦਿਨ ਬਹੁਤ ਵਧੀਆ ਜੀ, ਧੁੱਪ ਬਹੁਤ ਵਧੀਆ ਨਿਕਲੀ ਹੈ ਅਤੇ ਰਾਤ ਦੀਆਂ ਉਹਨਾਂ ਨੇ ਤਸਵੀਰਾਂ ਭੇਜੀਆਂ ਸੀ ਬ੍ਰਿਜ ਦੀਆਂ, ਕਲਰਫੁੱਲ ਬ੍ਰਿਜ ਵਿਕਟੋਰੀਆ ਬ੍ਰਿਜ ਬ੍ਰਿਸਬਨ ਸਾਂਝੀਆਂ ਕਰਤੀਆਂ ਜੀ। ਅਤੇ ਸਾਡੇ ਨਾਲ ਹਾਂਜੀ ਤੇਜਿੰਦਰਪਾਲ ਹੋਣਾ ਦਾ ਮੈਸੇਜ ਆਪਾਂ ਪੜ੍ਹ ਲਿਆ ਸੀ। ਨਵੀਂ ਪੱਡਾ ਜੀ ਜੋ ਖੁਦ ਬਿਲਡਰ ਨੇ ਮੈਲਬਨ ਦੇ ਵਿੱਚ, ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ, ਜਿਸ ਹਿਸਾਬ ਨਾਲ ਘਰਾਂ ਦੇ ਪ੍ਰਾਈਜ਼ ਵੱਧ ਰਹੇ ਨੇ, ਲੱਗਦਾ ਹੈ ਕਿ ਸਾਡੇ ਵੇਚਿਆਂ ਤੋਂ ਤਾਂ ਡਿਪੋਜ਼ਿਟ ਨਹੀਂ ਜਮ੍ਹਾਂ ਹੋਣਾ, ਸਾਡੇ ਵਿਚਾਰਿਆਂ ਤੋਂ ਤਾਂ ਡਿਪੋਜ਼ਿਟ ਨਹੀਂ ਜਮ੍ਹਾਂ ਹੋਣਾ, ਕੁੱਲ ਮਿਲਾ ਕੇ ਸਾਡੀ ਹੈਲਪ ਤੋਂ ਬਿਨਾਂ ਇਹਨਾਂ ਤੋਂ ਘਰ ਨਹੀਂ ਲਿਆ ਹੋਣੇ। ਠੀਕ ਹੈ ਜੀ, ਬਿਲਕੁਲ ਸਹੀ ਗੱਲ ਹੈ ਜੀ, ਪ੍ਰਾਈਸਿਸ ਅੱਪ ਜਾ ਰਹੀਆਂ ਨੇ। ਅਤੇ ਮਹਿੰਦਰ ਸਿੰਘ ਹੰਸ ਜੀ ਜੀ ਕਿਆ ਬਾਤ ਹੈ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੈਰੀ ਗੁੱਡ ਡਿਸਕਸ਼ਨ, ਮੋਦੀ ਜੀ ਵੈਰੀ ਬੈਡਲੀ ਫੇਲਡ, ਅਤੇ ਮੋਦੀ ਭਗਤ ਇਜ਼ ਯੂਜਿੰਗ ਕਾਊਜ ਸ਼ਿਟ ਐਂਡ ਪੀ, ਨੋ ਬਡੀ ਕੈਨ ਟੀਚ ਦੈਮ ਦੇ ਆਰ ਸਟੂਪਿਡ ਅਤੇ ਵਰਲਡ ਇਜ਼ ਲਾਫਿੰਗ। ਇੱਕ ਹੋਰ ਮੈਸੇਜ ਉਹਨਾਂ ਨੇ ਭੇਜਿਆ ਅਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ, ਫਰੂਟਾਂ ਦੀ ਗੱਲ ਕਰਨੀ ਹੈ ਜੀ। ਫਰੂਟਾਂ ਦਾ ਅੱਜ ਮੈਸੇਜ ਆ ਰਿਹਾ ਗਾ, ਅਵਕਾਡੋ, ਚੀਕੂ, ਸੀਤਾਫਲ। ਅਤੇ ਇੱਕ ਬ੍ਰੇਕ ਲੈ ਲਈਏ ਭਾਅ ਜੀ, ਬ੍ਰੇਕ ਦੇ ਫਿਰ ਉਹ ਸਪਾਰ ਕਰਦੇ ਹਾਂ ਗੱਲਾਂ ਫਿਰ ਖੁੱਲ੍ਹ ਕੇ ਹੋਰ
ਜੀ। ਫਿਰ ਐਵਾਕੁਆਟੀ ਦੀ ਗੱਲ ਕਰਦੇ ਹਾਂ, ਮੰਦੀ ਕਿੱਦਾਂ ਵਪਾਰ ਹੁੰਦਾ ਇਹਦਾ, ਕਿੱਦਾਂ ਲੋਕਾਂ ਦੇ ਵਿੱਚ ਕਨਸੈਪਸ਼ਨ ਬਣਦੀ ਹੈ ਇਹਦੀ। ਚਲੋ ਲਾ ਦਿਓ ਫੇਰ,
ਚਲੋ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-310-6-5394।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਇੱਕ ਵਾਰੀ ਫਿਰ ਮੈਂ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ ਔਰ ਖਾਸ ਕਰਕੇ ਉਹਨਾਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜੇ ਨੇ। ਔਰ ਅਗਰ ਤੁਸੀਂ ਪ੍ਰੋਗਰਾਮ ਮਿਸ ਕਰ ਜਾਂਦੇ ਹੋ ਕਈ ਵਾਰੀ ਦੁਬਾਰਾ ਸੁਣਨਾ ਚਾਹੁੰਦੇ ਤਾਂ ਸਾਡੀ ਪੋਡਕਾਸਟ ਦੀ ਫੈਸਿਲਿਟੀ ਦੇ ਵਿੱਚ ਤੁਸੀਂ ਸੁਣ ਸਕਦੇ ਹੋ, ਸਾਊਂਡ ਕਲਾਊਡ ਦੇ ਉੱਤੇ ਤੁਸੀਂ ਸਾਨੂੰ ਸਬਸਕ੍ਰਾਈਬ ਕਰ ਸਕਦੇ ਹੋ, ਫ੍ਰੀ ਐਪ ਹੈ। ਸਾਡੇ ਪੋਡਕਾਸਟ 'ਚ 2-3 ਦਿਨ ਸਮੱਸਿਆ ਚੱਲੀ ਸੀ ਪਰ ਉਹ ਦਰੁਸਤ ਕਰ ਦਿੱਤੀ ਗਈ ਹੈ, ਸਾਡੇ ਆਪਣੀ ਐਪ ਦੇ ਵਿੱਚ ਸੁਣ ਸਕਦੇ ਹੋ। ਅਗਰ ਤੁਹਾਡੇ ਕੋਲ ਆਈਫੋਨ ਹੈ ਤਾਂ ਤੁਸੀਂ ਡਾਇਰੈਕਟ ਉਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਤੁਹਾਡੇ ਪੋਡਕਾਸਟ ਆ ਜਾਏਗਾ। ਸੋ ਮੇਰੇ ਨਾਲ ਅਮਰੀਕ ਫਲੋਰਾ ਭਾਅ ਜੀ ਜੁੜੇ ਹੋਏ ਨੇ ਸਿਡਨੀ ਤੋਂ। ਅਮਰੀਕ ਭਾਅ ਜੀ ਪਹਿਲਾਂ ਕੁਛ ਸੁਨੇਹੇ ਲੈ ਲਈਏ ਅਤੇ ਉਸ ਤੋਂ ਬਾਅਦ ਫਿਰ ਆਪਾਂ
ਜੀ
ਗੱਲਾਂ ਬਾਤਾਂ ਕਰਦੇ। ਰਾਜਨਦੀਪ ਕੈਨਬਰਾ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਰਾਜਨਦੀਪ ਜੀ? ਗੁਰਿੰਦਰ ਸਿੰਘ ਵਰਜੀਨੀ ਵਾਲੇ ਕਹਿ ਰਹੇ ਨੇ ਕਿ ਘਰਾਂ ਦੀ ਕੀਮਤਾਂ ਚੁੱਕੀਆਂ ਵੀ ਆਪਣੇ ਲੋਕਾਂ ਨੇ ਹੀ ਹਨ ਅਤੇ ਕੈਨੇਡਾ ਵਿੱਚ ਤਾਂ ਘਰਾਂ ਦੀ ਕੀਮਤ ਦੇ ਉੱਪਰੋਂ ਬੋਲੀ ਦੇ ਕੇ ਵੱਧ ਕੀਮਤ 'ਤੇ ਖਰੀਦਦੇ ਨੇ। ਹਾਂਜੀ ਬਿਲਕੁਲ ਨੋਟ ਕੀਤਾ ਗਿਆ, ਅਤੇ ਚਾਈਨੀਜ਼ ਅਤੇ ਪੰਜਾਬੀ ਇੰਡੀਅਨ ਇਹਨਾਂ ਨੇ ਜ਼ਿਆਦਾ ਜਿਹੜੇ ਘਰਾਂ ਦੇ ਪ੍ਰਾਈਜ਼ ਚੱਕੇ ਨੇ। ਬਸ ਅਸੀਂ ਲੈਣਾ ਹੀ ਹੈ, ਉਹ ਸਰਪੰਚੀ ਵਾਲਾ ਹੀ ਮਾਹੌਲ ਅਤੇ ਬਸ ਸਾਡਾ ਜੀ ਹੁਣ ਦਿਲ ਆ ਗਿਆ ਜੀ, ਇੱਥੇ ਸਾਡਾ ਜੀ ਦਿਲ ਆ ਗਿਆ ਜੀ, ਇੱਥੇ ਇਹੋ ਜਿਹੀ ਜਿਹੜੀ ਫੀਲਿੰਗ ਲੈ ਕੇ ਨਾ ਅਤੇ ਆਪਾਂ ਘਰਾਂ ਦੀਆਂ ਕੀਮਤਾਂ ਚੱਕ ਦੇ ਦੀਆਂ। ਵੈਸੇ ਹੀ ਖੜ੍ਹ ਜਾਈਦਾ ਉੱਥੇ ਜਾ ਕੇ, ਕਈਆਂ ਨੂੰ ਸ਼ੌਂਕ ਹੈ ਜੀ, ਮੈਂ ਇੱਥੇ ਵੀ ਨੋਟ ਕੀਤਾ, ਕਈ ਲੋਕ ਨਾ ਵੈਸੇ ਹੀ ਲੈਣਾ ਹੁੰਦਾ ਨਹੀਂ, ਉੱਦੇ ਜਾ ਕੇ ਖੜ੍ਹ ਜਾਂਦੇ, ਅਗਲਿਆਂ ਨੂੰ ਇੱਦਾਂ ਲੱਗਦਾ ਵੀ ਬਾਇਰ ਬਹੁਤ ਖੜ੍ਹੇ ਆ ਕੇ ਘਰਾਂ ਦੀ ਕੀਮਤ ਚੱਕਦੇ ਹੈ ਨਾ। ਸੋ ਇਹ ਵੀ ਇੱਕ ਲਾਗ ਡਾਟ ਦੇ ਵਿੱਚ ਵੀ ਸਮੱਸਿਆ ਬੜੀ ਆ ਰਹੀ ਹੈ ਅਤੇ ਉਹਨੇ ਘਰ ਲੈਣਾ ਤਾਂ ਆਪਾਂ ਉਹਨੂੰ ਲੈਣ ਨਹੀਂ ਦੇਣਾ, ਇਹ ਸਮੱਸਿਆਵਾਂ ਆ ਰਹੀਆਂ ਨੇ। ਭਾਅ ਜੀ ਇੱਕ ਨਾ ਵੀਡੀਓ ਅਰੂਸਾ ਦਾ ਲੀਕ ਹੋਇਆ ਜਿਸ ਦੇ ਵਿੱਚ ਉਹ ਕੈਪਟਨ ਸਾਹਿਬ ਤੋਂ ਫਲਾਂ ਦੀ ਡਿਮਾਂਡ ਕਰ ਰਹੀ ਹੈ, ਸੀਤਾ ਫਲ ਅਤੇ ਆਪਣੇ ਚੀਕੂ ਵਗੈਰਾ ਇਸ ਤਰ੍ਹਾਂ ਨਾ, ਅਤੇ ਹੈਗੀ ਤਾਂ ਹਾਸੋ ਹੀ ਨਹੀਂ ਹੈ। ਪਰ ਕੱਲ੍ਹ ਨੂੰ ਬਿੱਟਾ ਸਾਹਿਬ ਨਾਲ ਆਪਾਂ ਖੁੱਲ੍ਹ ਕੇ ਗੱਲ ਕਰਾਂਗੇ ਇਸ ਦੇ ਬਾਰੇ। ਪਰ ਸਾਨੂੰ ਪੁੱਛ ਰਹੇ ਸੀ, ਇਹ ਤਾਂ ਮੈਂ ਗੱਲ ਕੀਤੀ ਹੈ, ਮਹਿੰਦਰ ਸਿੰਘ ਹੰਸ ਹੁਣੀ ਸਾਨੂੰ ਪੁੱਛ ਰਹੇ ਸੀ ਵੀ ਇਹ ਸੀਤਾ ਫਲ ਕੀ ਹੁੰਦਾ ਹੈ। ਇਹ ਸੀਤਾ ਫਲ ਜਿਹੜਾ ਭਾਅ ਜੀ ਇਹ ਨਾ ਇੰਡੀਆ ਦਾ ਜਿਹੜਾ ਓਰਿਜਨਲ ਫਰੂਟ ਹੈ, ਇੰਡੀਆ ਦਾ ਇਹ ਨੇਟਿਵ ਹੈ, ਇਹਨੂੰ ਕਸਟਰਡ ਐਪਲ ਕਹਿੰਦੇ ਨੇ। ਤੁਸੀਂ ਖਾਧਾ ਕਸਟਰਡ ਐਪਲ ਕਦੇ? ਫਰੂਟ ਏਦਾਂ ਦਾ ਆ, ਇਹ ਦਰਖਤ ਨਹੀਂ ਬਣਦੇ ਬਹੁਤੇ ਜਿਹੜੇ, ਇਹ ਨਾ ਤੁਸੀਂ ਜਾਣਦੇ ਤੋੜ ਲਓ, ਇਹ ਸੇਬ ਹੀ ਹੈ ਐਕਚੁਲੀ, ਇਹਨੂੰ ਏਦਾਂ ਨਾ ਪਾੜ ਕੇ ਖਾ ਲਓ, ਇਹਨੂੰ ਬੜੇ ਸੋਫਟ ਹੁੰਦੇ ਨੇ ਤੇ ਇਸ ਤਰ੍ਹਾਂ ਦੇ ਫੂਡ ਹੈ, ਮਤਲਬ ਇਹ ਕਹਿ ਲਓ ਕਿ ਵਣਾਂ 'ਚ ਰਹਿਣ ਵਾਲੇ ਜਿਹੜੇ ਰਹਿੰਦੇ ਨੇ ਉਹਨਾਂ ਵਾਸਤੇ ਜਾਂਦੇ ਜਾਂਦੇ ਤੋੜ ਕੇ ਖਾ ਲਓ, ਇਸ ਤਰ੍ਹਾਂ ਦਾ ਫਰੂਟ ਹੈ, ਇੱਦਾਂ ਨਹੀਂ ਵੀ ਇਹਨਾਂ ਨੂੰ ਛਿੱਲਣਾ ਪੈਣਾ ਕੱਟਣਾ ਪੈਣਾ, ਅਤੇ ਕੁਇਕ ਮਤਲਬ ਐਨਰਜੀ ਦੇ ਸੋਰਸਿਸ ਨੇ, ਇਹਨੂੰ ਸੀਤਾ ਫਲ ਕਹਿੰਦੇ ਨੇ ਅਤੇ ਇੰਗਲਿਸ਼ ਭਾਸ਼ਾ ਦੇ ਵਿੱਚ ਇਹਨੂੰ ਕਸਟਰਡ ਐਪਲ ਕਹਿੰਦੇ ਨੇ। ਸਾਡੇ ਇੱਥੇ ਲੱਗੇ ਹੋਏ ਨੇ, ਅਸੀਂ ਲਾਏ ਹੋਏ ਨੇ ਪਰ ਹਜੇ ਲੱਗੇ ਨਹੀਂ। ਦੂਜਾ ਜਿਹੜਾ ਚੀਕੂ ਹੈ, ਚੀਕੂ ਜਿਹੜਾ ਅਸਲ ਦੇ ਵਿੱਚ ਮੈਕਸੀਕੋ ਅਤੇ ਸੈਂਟਰਲ ਅਮਰੀਕਾ ਕੈਰੇਬੀਅਨ ਦਾ ਫਰੂਟ ਹੈ, ਇਸਨੂੰ ਨੇਸਬੈਰੀ ਵੀ ਕਹਿੰਦੇ ਨੇ, ਚੀਕੂ ਵੀ ਕਹਿੰਦੇ ਨੇ, ਸਪੋਟਾ ਵੀ ਕਹਿੰਦੇ ਨੇ, ਸਪੋਡੀਲਾ ਵੀ ਕਹਿੰਦੇ ਨੇ। ਇਹ ਭਾਰਤ ਦਾ ਨੇਟਿਵ ਨਹੀਂ ਹੈਗਾ ਪਰ ਭਾਰਤ ਦੇ ਵਿੱਚ ਹੁੰਦਾ ਆ, ਰੇਅਰ ਹੁੰਦਾ, ਘੱਟ ਹੁੰਦਾ ਫਰੂਟ। ਅਤੇ ਸਵੇਰੇ ਨਾ ਗੱਲ ਚੱਲੀ ਸੀ ਐਵਾਕਾਡੋ ਦੀ, ਮੈਨੂੰ ਚਾਲ ਸਾਹਿਬ ਨੇ ਮੈਸੇਜ ਵੀ ਭੇਜਿਆ ਕਿ ਇੱਕ ਨਾ ਫਾਰਮਰ ਐਵਾਕਾਡੋ ਦੇ ਦਰਖਤ ਦੇ ਕੋਲ ਖੜ੍ਹਾ ਆ, ਗੋਰਾ ਫਾਰਮਰ, ਅਤੇ ਉਸ ਨੂੰ ਐਵਾਕਾਡੋ ਲੱਗੇ ਹੋਏ ਆ ਬਹੁਤ ਪਿੱਛੇ, ਮਤਲਬ ਛੋਟੀ ਜਿਹੀ ਫਰੇਮ ਦੇ ਵਿੱਚ ਹੀ ਮਤਲਬ 15-20 ਐਵਾਕਾਡੋ ਦਿਖਾਈ ਦੇ ਰਹੇ ਨੇ। ਅਤੇ ਉਹਦੇ ਵਿੱਚ ਉਹਨਾਂ ਨੇ ਮੈਸੇਜ ਪਾਇਆ ਵੀ ਕੌਣ ਕਹਿੰਦਾ ਆ ਕਿ ਪੈਸੇ ਜਿਹੜੇ ਆ ਦਰਖਤਾਂ ਨੂੰ ਨਹੀਂ ਲੱਗਦੇ, ਆਹ ਦੇਖੋ ਕਿੰਨੇ ਲੱਗੇ ਹੋਏ ਨੇ, ਕਿਉਂਕਿ ਨਾਲ ਪ੍ਰਾਈਸ ਵੀ ਲਿਖਿਆ ਸੀ ਇੱਕ ਹੋਰ ਨਾਲ ਇਮੇਜ ਦੇ ਵਿੱਚ, ਐਵਾਕਾਡੋ 199 ਜਾਂ 149 ਦਾ ਇੱਕ। ਤੁਸੀਂ ਭਾਅ ਜੀ ਦੁਕਾਨਾਂ 'ਚ ਜਾਂਦੇ ਹੋ, ਸ਼ੋਪਾਂ ਜਾਂਦੇ ਹੋ, ਤੁਸੀਂ ਕਿੰਨੇ ਕੁ ਨੂੰ ਦੇਖਦੇ ਹੋ ਐਵਾਕਾਡੋ ਦਾ ਪ੍ਰਾਈਸ?
ਇੱਥੇ ਤਾਂ ਮੈਂ ਪ੍ਰਾਈਸ ਦੇਖਿਆ ਨਹੀਂ, ਕਈ ਵਾਰੀ $2 ਦਾ ਇੱਕ ਵੀ ਲੱਗਿਆ ਹੁੰਦਾ, ਕਈ ਵਾਰੀ $3 ਦਾ ਇੱਕ ਵੀ ਲੱਗਿਆ ਹੁੰਦਾ, ਲੇਕਿਨ ਜਿਹੜੀਆਂ ਖ਼ਬਰਾਂ ਹਿੰਦੁਸਤਾਨ ਤੋਂ ਆ ਰਹੀਆਂ ਉੱਥੇ ₹1,000 ਦਾ ਇੱਕ ਮਿਲਦਾ ਐਵਾਕਾਡੋ, ਕਈ ਵਾਰੀ $500 ਦਾ ਹੋ ਜਾਂਦਾ, ਕਈ ਵਾਰੀ $2,000 ਦਾ ਵੀ ਹੋ ਜਾਂਦਾ, ਅਤੇ ਉਹਨੂੰ ਲੋਕ ਫਿਰ ਬਹੁਤ ਖਾਂਦੇ ਆ, ਆਪਣਾ ਘਰ ਦਾ ਅਮਰੂਦ ਛੱਡ ਕੇ ਨਾ ਅਤੇ ਉਹਨੂੰ ਖਾਂਦੇ ਆ, ਫਿਰ ਉਹਦੇ 'ਚ ਉਨੇ ਕੁ ਗੁਣੇ ਆ ਜਿੰਨੇ ਕਿ ਇੱਕ ਅਮਰੂਦ 'ਚ ਹੁੰਦੇ ਆ, ਅਮਰੂਦ 'ਚ ਹੁੰਦੇ ਆ। ਅਤੇ ਅਮਨਦੀਪ ਇੱਕ ਤਰ੍ਹਾਂ ਦੇ ਨਾਲ ਜਿੱਦਾਂ ਪ੍ਰਾਈਸਿਸ ਘਰਾਂ ਦੀਆਂ ਇੱਥੇ ਵਧਾਈਆਂ ਹੈ ਨਾ, ਉੱਥੇ ਅਮੀਰਾਂ ਨੇ ਐਵਾਕਾਡ ਦੀਆਂ ਪ੍ਰਾਈਸਿਸ ਵੀ ਹਿੰਦੁਸਤਾਨ ਵਿੱਚ ਬਹੁਤ ਵਧਾਈਆਂ,
₹50,000
ਦਾ ਇੱਕ ਇੱਕ ਲੈ ਕੇ,
ਡਰੈਗਨ ਫਰੂਟ ਤੇ ਐਵਾਕਾਡੋ,
ਡਰੈਗਨ ਫਰੂਟ, ਹਾਂਜੀ
ਹਾਂਜੀ ਹਾਂਜੀ,
ਡਰੈਗਨ ਫਰੂਟ ਤਾਂ ਜਿਹੜਾ ਪੰਜਾਬ ਦੇ ਵਿੱਚ ਹੁਣ ਬਹੁਤ ਜ਼ਿਆਦਾ ਲਾ ਰਹੇ ਆ ਲੋਕ, ਜਿਹੜੇ ਜ਼ਿਆਦਾ ਇੰਟੈਲੀਜੈਂਟ ਕਿਸਾਨ ਆ ਜਿਹੜੇ ਪੈਸਾ ਕਮਾਉਣਾ ਚਾਹੁੰਦੇ ਆ, ਉਹ ਡਰੈਗਨ ਫਰੂਟ ਵੀ ਲਾ ਰਹੇ ਆ, ਕੈਬੋਕਾਡੋ ਵੀ ਲਾ ਰਹੇ ਆ, ਸੀਤਾਫਲ ਵੀ ਕਿਤੇ ਕਿਤੇ ਲਾ ਰਹੇ ਆ, ਅਖਰੋਟਾਂ ਦੀ ਖੇਤੀ ਵੀ ਕੀਤੀ ਜਾ ਰਹੀ ਆ। ਜਿਹੜੇ ਚਲਾਕ, ਜਿਹੜੇ ਚਲਾਕ ਨਹੀਂ ਕਹਿ ਸਕਦੇ, ਜਿਹੜੇ ਇਨੀਸ਼ੀਏਟਿਵ ਆ, ਜਿਹੜੇ ਰਿਸਕ ਲੈ ਲੈਂਦੇ ਆ, ਇੰਟਰਪਨਿਓਰ ਜਿਹੜੇ ਆ, ਪੋਜ਼ਿਟਿਵ ਇੰਟਰਪਨਿਓਰ ਆ, ਜਿਹੜੇ ਐਕਟਿਵ ਇੰਟਰਪਨਿਓਰ ਆ, ਉਹ ਇੱਦਾਂ ਦੇ ਕੰਮ ਕਰਦੇ ਆ। ਅਤੇ ਝੋਨੇ ਅਤੇ ਜਿਹੜੀ ਕਣਕ ਦੀ, ਝੋਨੇ ਅਤੇ ਕਣਕ ਤੋਂ ਪਿੱਛੇ ਹਟ ਕੇ ਇੱਦਾਂ ਦੇ ਕੰਮ ਕਰਕੇ ਬਹੁਤ ਜ਼ਿਆਦਾ ਪੈਸਾ ਕਮਾ ਰਹੇ ਆ ਲੋਕ ਜਿਹੜੇ ਇੰਟੈਲੀਜੈਂਟ ਆ। ਲੇਕਿਨ ਇਹਦੇ ਵਿੱਚ ਇੱਕੋ ਹੀ ਚੀਜ਼ ਹੈ ਕਿ ਕੰਮ ਆਪ ਕਰਨਾ ਪੈਂਦਾ, ਤਾਂ ਫਿਰ ਉਹਦਾ ਡਾਲਰ ਦੀਦੇ ਲੱਗਿਓ। ਜੇ ਤੁਸੀਂ ਆਪਣੇ ਪੈਸੇ ਦੇ ਕੇ ਤੁਲਾਉਣੇ ਆ, ਫਿਰ ਹੀ ਡਾਲਰ, ਫਿਰ ਤਾਂ ਉਹ ਪੈਨੀਆਂ ਡਿੱਗਦੀਆਂ, ਫਿਰ ਡਾਲਰ ਨਹੀਂ ਡਿੱਗਦੇ।
ਭਾਜੀ ਇਹ ਅਸਲ ਦੇ ਵਿੱਚ ਨਾ ਸਾਡੀ ਇਹ ਫਿਤਰਤ ਹੀ ਹੈ ਕਿ ਅਸੀਂ ਹਿਸਾਬ ਲਾ ਲਈਦਾ ਰੀਟੇਲ 'ਚ ਜਾ ਕੇ, ਜਦੋਂ ਅਸੀਂ ਜਾਈਦਾ ਨਾ ਦੁਕਾਨ ਜਾਂ ਸ਼ੋਪਾਂ 'ਚ ਜਾਈਦਾ, ਤੁਸੀਂ ਦੇਖਦੇ ਅੱਛਾ ਇਹ $2 ਨੂੰ ਅਵਕਾਡੋ ਲੱਗਾ, ਲਓ ਜੀ $7 ਨੂੰ ਬੇਰੀ ਹੈ ਪਨਟ, ਇਹ ਜੀ $5 ਨੂੰ ਹੈ। ਫਿਰ ਨਾ ਉਹ ਅਸੀਂ ਮਾਇੰਡ 'ਚ ਰੱਖ ਲਈਦਾ ਵੀ ਬਈ ਮਾਰਕੀਟ ਦੇ ਵਿੱਚ ਤਾਂ ਇਹ ਇੰਨੇ ਨੂੰ ਵਿਕ ਰਹੀ ਹੈ ਚੀਜ਼, ਅਤੇ ਫਿਰ ਨਾ ਮੰਨ ਲਓ ਕਿ ਤੁਸੀਂ ਸਾਡੇ ਆ ਗਏ, ਤੁਸੀਂ ਇੱਦਾਂ ਦੇਖ ਲਿਆ ਅਵਕਾਡੋ ਲੱਗਿਆ ਵੀ ਇੱਕ ਦਰਖਤ ਨੂੰ ਜੀ, ਇਹ ਤਾਂ ਜੀ 500 ਲੱਗਾ ਹੋਇਆ ਅਵਕਾਡੋ, ਜਾਂ ਨਾ ਤੁਸੀਂ ਪੁੱਛ ਲੈਣਾ ਮੈਨੂੰ ਬਈ ਅਮਨਦੀਪ ਆ ਕਿੰਨੇ ਕੁ ਬੂਟੇ ਆ, ਕਿੰਨਾ ਕੁ ਚਾਲ, ਮੈਂ ਕਹਿੰਦਾ ਜੀ 500-600 ਅਵਕਾਡੋ ਹੋਣਾ ਜੀ। ਤੁਸੀਂ ਨਾ ਫਿਰ ਮੈਨੂੰ ਨਹੀਂ ਫਿਰ ਪੁੱਛਣਾ, ਤੁਸੀਂ ਮਾਇੰਡ ਦੇ ਵਿੱਚ ਪਹਿਲਾਂ ਨਾ ਕੈਲਕੂਲੇਸ਼ਨ ਕਰਨੀ ਵੀ 500 ਡਿਵਾਈਡਡ ਬਾਏ 2 ਹੈ ਨਾ, ਇਹ ਤਾਂ ਜੀ ਹੋ ਗਿਆ $1000 ਬੂਟਾ, ਉਹ ਉਸੇ ਵੇਲੇ ਤੁਸੀਂ ਮਲਟੀਪਲਾਈ ਕਰ ਲੈਣਾ। ਫਿਰ ਮੈਨੂੰ ਅਗਲਾ ਸਵਾਲ ਤੁਸੀਂ ਪਹਿਲਾਂ ਕਿਹੜਾ ਪੁੱਛਣਾ, ਤੁਸੀਂ ਮੈਨੂੰ ਹਾਂ ਨਹੀਂ ਦੱਸਣਾ ਵੀ ਤੁਸੀਂ ਕੈਲਕੂਲੇਸ਼ਨ ਕਰ ਲਈ ਹੈ, ਤੁਸੀਂ ਮੈਨੂੰ ਪੁੱਛਣਾ ਵੀ ਮਤਲਬ ਕਿੰਨੇ ਕੁ ਬੂਟੇ ਆ ਤੁਹਾਡੇ। ਫਿਰ ਮੈਂ ਕਹਿਣਾ ਭਾਜੀ 1000 ਕੁ ਬੂਟਾ ਆ। ਹਾਂ, ਫਿਰ ਤੁਸੀਂ ਜਿਹੜੀ ਅਗਲੀ ਕੈਲਕੂਲੇਸ਼ਨ ਤੁਸੀਂ ਦਿਮਾਗ 'ਚ ਕਰਨੀ ਹੈ, ਉਹ ਤੁਸੀਂ ਫਿਰ $1000 ਨੂੰ ਮਲਟੀਪਲਾਈ ਕਰਨਾ ਆ 1000 ਦੇ ਨਾਲ, ਫਿਰ ਤੁਸੀਂ ਉਹਦਾ ਮਿਲੀਅਨ ਬਣਾਉਣਾ ਆਪਣੀ ਕੈਲਕੂਲੇਸ਼ਨ ਦੇ ਵਿੱਚ। ਫਿਰ ਤੁਸੀਂ ਚੁੱਪ ਕਰ ਲੈਣਾ, ਫਿਰ ਚਾਹ ਚੂ ਪੀਣੀ ਹੈ, ਚਾਹ ਚੂ ਪੀ ਕੇ ਫਿਰ ਜਾਣਾ। ਫਿਰ ਤੁਸੀਂ ਜਦ ਕਾਰ 'ਚ ਬਹਿਣਾ ਨਾ, ਜਦ ਤੁਸੀਂ ਬਾਰੀ ਲਾਣੀ ਹੈ, ਤਾਂ ਤੁਸੀਂ ਪਹਿਲੀ ਗੱਲ ਪਤਾ ਕਿਹੜੀ ਕਰਨੀ ਹੈ ਭਾਬੀ ਜੀ ਨਾਲ, ਅਸੀਂ ਤਾਂ ਐਵੇਂ ਸ਼ਹਿਰਾਂ 'ਚ ਧੱਕੇ ਖਾਈ ਜਾਂਦੇ ਹਾਂ, ਤੈਨੂੰ ਪਤਾ $1,000,000 ਅਮਨਦੀਪ ਕੁਮਾਰ ਹੈ, $1,000,000, ਠੀਕ ਹੈ, ਜਾਂ ਕੋਈ ਵੀ ਮਿਲੀਅਨ, ਇਹ ਤਾਂ ਦਰਖਤਾਂ ਨੂੰ ਲੱਗੇ ਆ, ਇਹ ਐਵੇਂ ਨਹੀਂ ਕਹਿੰਦਾ, ਐਵੇਂ ਘੁੰਮੀ ਜਾਂਦੇ, ਇਹਨਾਂ ਨੂੰ ਐਵੇਂ ਨਹੀਂ ਗੱਲਾਂ ਆਉਣੀਆਂ, ਹੈ ਨਾ। ਹੁਣ ਇਹ ਪਰਥ ਅੱਡੇ ਤੇ ਐਵੇਂ ਨਹੀਂ ਜਹਾਜ਼ ਛੱਡ ਕੇ ਆ ਜਾਂਦੇ, ਹੈ ਨਾ, ਪੈਂਚਰ ਹੋ ਗਿਆ ਸੀਗਾ, ਇੱਦਾਂ ਨਹੀਂ ਆ। ਫਿਰ ਕੈਲਕੂਲੇਸ਼ਨਾਂ ਕਰਦੇ ਜਾਣਾ ਅਤੇ ਆਪਣਾ ਮਨ ਖਰਾਬ ਕਰ ਲੈਣਾ, ਜਿਹੜੀ ਜੋਬ $80-90,000 ਵਾਲੀ ਆ ਉਹ ਫਿਰ ਵਿਹੋ ਲੱਗਣ ਲੱਗ ਪੈਣੀ ਆ, ਉਹੀ ਤਾਂ ਯਾਰ ਐਵੇਂ ਧੱਕੇ ਖਾਈ ਜਾਂਦੇ, ਸਕੂਲਾਂ 'ਚ ਨਿਆਣੇ ਪੜ੍ਹਾਈ ਜਾਂਦੇ ਆ, ਕੋਈ ਕੰਮ ਨਹੀਂ, ਐਵੇਂ ਬੇਕਾਰ।
ਇਹ ਫਲਾਂ ਵਾਲੀ ਗੱਲ ਤੋਂ ਯਾਦ ਆ ਗਿਆ, ਯਾਦ ਵੀ ਮੈਂ ਦੇਖ ਰਿਹਾ ਹੈ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਫਰੰਟ ਪੇਜ ਤੇ, ਮੋਦੀ ਸਾਹਿਬ ਦਾੜੀ ਵੱਡੀ ਵੱਡੀ ਰੱਖੀ ਹੋਇਆ ਤੇ ਨਾਲ ਉਹਨਾਂ ਨੇ ਫਲ ਫਲ ਰੱਖੇ ਹੋਏ ਮੇਜ਼ ਦੇ ਉੱਪਰ, ਦੋ ਬੰਦੇ ਉਹਨਾਂ ਨਾਲ ਬੈਠੇ ਆ ਤੇ ਸ਼ਾਇਦ ਕਾਨਫਰੰਸ ਕਰ ਰਹੇ ਆ ਕਿ ਜਿਹੜੀ COVID-19 ਨੂੰ ਕਿੱਦਾਂ ਰੋਕਿਆ ਜਾਵੇ। 3-4 ਦੇ ਫਲ ਮੈਨੂੰ ਦੀਦਾ, ਇੱਕ ਤਾਂ ਟਮਾਟਰ ਲਾਲ ਰੰਗ ਦੇ ਆ, ਕੱਦੂ ਛੋਟੇ ਛੋਟੇ ਕੱਦੂ ਰੱਖੇ ਹੋਏ ਆ, ਇੱਧਰਲੇ ਪਾਸੇ ਜਿੱਦਾਂ ਸਪੈਨਿਸ਼ ਜਿਹੀ ਹੁੰਦੀ ਹੈ, ਜਿੱਦਾਂ ਸਲਾਦ ਰੱਖਿਆ, ਇੱਦਾਂ ਦੀਆਂ ਚੀਜ਼ਾਂ ਰੱਖੀਆਂ।
ਉਹ ਤੁਸੀਂ ਜਾਣਦੇ ਹੋ, ਇਹ ਸਾਰੀਆਂ ਗੱਲਾਂ ਸ਼ਾਇਦ ਉਹ ਸਰੈਮਿਕ ਦੇ ਨੇ, ਉਹ ਚੀਨੀ ਦੇ ਬਣਾਏ ਹੋਏ ਨੇ, ਮਿੱਟੀ ਵਾਲੇ ਆ ਫਰੂਟ, ਰੰਗ ਕੀਤੇ ਹੋਏ, ਐਡੀ ਗੱਲ ਨਹੀਂ ਹੈਗੀ। ਦੱਸੋ ਦੱਸੋ, ਆਪਣੇ ਟੇਬਲ ਦੇ ਕੋਲ ਟਮਾਟਰ ਵੀ ਰੱਖਦਾ ਹੁੰਦਾ? ਕਹਿ ਰਿਹਾ ਨਹੀਂ ਮੈਂ ਭਾਜੀ, ਉਹ ਗੱਲ ਚੱਲ ਰਹੀ ਸੀ ਅਵਕਾਡੋਆਂ ਦੀ ਵੀ, ਸਾਡੇ ਫਾਦਰ ਸਾਹਿਬ ਸੁਣਾਉਂਦੇ ਆ ਗੱਲ, ਅਤੇ ਅੰਕਲ ਵੀ ਇੱਥੇ ਜੋਗਿੰਦਰ ਅੰਕਲ ਹੈ, ਸ਼ੋਕਰ ਅੰਕਲ ਸਾਡੇ ਨਾ, ਮੇਰਾ ਕਜ਼ਨ ਮੇਰੇ ਤੋਂ 2 ਸਾਲ ਵੱਡੇ ਨੇ, ਤਾਇਆ ਜੀ ਦੇ ਬੇਟਾ ਬੇਟੀ ਨਾ, ਅਤੇ ਉਹ ਆਏ ਹੈ ਨਾ ਨਾਲ, ਉਹਨਾਂ ਦੇ ਮੇਰੇ ਹੋਰ ਕਜ਼ਨ ਸੀਗੇ ਹੈ ਨਾ, ਘੁੰਮਣ ਆਏ 3-4 ਜਣੇ, ਤਾਂ 1988 'ਚ। ਅਤੇ ਮੇਰੇ ਫਾਦਰ ਸਾਹਿਬ ਉਹ ਇੱਥੇ ਕੌਫ ਸਾਰਬਰ ਲੈ ਕੇ ਆਏ, ਤਾਂ ਸਾਡੇ ਪਿੰਡ ਦੇ ਹੀ ਹੈਗੇ ਨੇ ਜੋਗਿੰਦਰ ਅੰਕਲ, ਉਹਨਾਂ ਦੇ ਬੈਸਟ ਫਰੈਂਡ ਹੈ ਉਹ ਨਾ, ਉਹਨਾਂ ਦੇ ਸ਼ੈੱਡ ਦੇ ਪਿੱਛੇ ਨਾ ਇੱਕ ਅਵਕਾਡੋਆਂ ਦਾ ਦਰਖਤ ਲੱਗਾ ਹੈ, ਅਤੇ ਉਹਨੂੰ ਹਜੇ ਜਾਣੀ ਕਿ 2 ਮਹੀਨਾ ਕੇ ਹੋਇਆ ਸੀ ਫੁੱਲ ਫਲ ਲੱਗੇ ਨੂੰ, ਛੋਟਾ ਛੋਟਾ ਸੀਗਾ, ਪੱਤੇ ਥੋੜ੍ਹੇ ਘੱਟ ਸੀਗੇ ਕਿਉਂਕਿ ਮੀਂਹ ਪੈ ਕੇ ਪੱਤੇ ਬਾਅਦ 'ਚੋਂ ਆਉਂਦੇ ਆ, ਅਤੇ ਉਹਨੀ ਕਿਤੇ ਸਾਡੇ ਕਜ਼ਨਸ ਨੇ, ਉਹ ਤਾਂ ਵੱਡੇ ਹੀ ਸੀਗੇ ਨਾ, ਜਿੱਦਾਂ 12ਵੀਂ ਕਰਕੇ ਆਏ ਸੀਗੇ, ਉਹਨਾਂ ਨੇ ਇੰਗਲੈਂਡ ਦੇ ਵਿੱਚ ਪ੍ਰਾਈਸਿਸ ਵਗੈਰਾ ਉਹਦੀ ਦੇਖੀ ਹੋਊਗੀ ਹੈ ਨਾ, ਅਤੇ ਇੱਥੇ ਆ ਕੇ ਵੀ ਦੁਕਾਨਾਂ 'ਚ ਦੇਖ ਲਿਆ ਵੀ ਡਾਲਰ ਨੂੰ ਅਵਕਾਡੋ ਜੀ ਇੱਦਾਂ, ਤੇ ਉਹਨੇ ਅੰਕਲ ਨੂੰ ਇਹਦਾ ਪੁੱਛ ਲਿਆ, ਅੰਕਲ ਕਹਿੰਦੇ ਆਹ ਜਿਹੜੇ ਅਵਕਾਡੋ ਹੈ ਇਹ ਕਿੰਨੇ ਨੂੰ ਵਿਕਦਾ? ਕਹਿੰਦਾ ਡਾਲਰ ਨੂੰ। ਕਹਿੰਦਾ ਯਾ ਆਈ ਨੋਟਿਸਡ। ਕਹਿੰਦੇ ਚਾਰਜ? ਕਹਿੰਦਾ ਮਿਲੀਅਨਸ। ਕਹਿੰਦਾ ਯੂ ਗਾਈਜ ਆਰ ਮੇਕਿੰਗ ਮਿਲੀਅਨਸ ਆਫ ਡਾਲਰ। ਉਹਨੇ ਸਿੱਧਾ ਹੀ ਰੀਟੇਲ ਪ੍ਰਾਈਸ ਨਾਲ ਉਹਨੂੰ ਮਲਟੀਪਲਾਈ ਕਰ ਲਿਆ ਤੇ ਵਿਚਾਰਾ ਅੰਕਲ ਕਹਿੰਦਾ ਉਹ ਠਹਿਰੋ ਠਹਿਰੋ ਆਹ ਮੇਰੇ ਹੱਥ ਦੇਖੋ ਭਰਾਵਾ, ਪਹਿਲਾਂ ਮੇਰੇ ਹੱਥਾਂ ਦੀ ਤਾਂ ਬਸ ਹੋਈ ਤੋੜ ਤੋੜ ਕੇ। ਮੇਰੇ ਕਹਿੰਦਾ ਆਹ ਸੱਟ ਲੱਗੀ ਉਹ ਪੱਟੀ ਬੰਨੀ ਹੋਈ, ਮੈਂ ਕਹਿੰਦਾ ਦਰਖਤ ਤੋਂ ਡਿੱਗ ਪਿਆ ਸੀਗਾ ਤੋੜਦੇ ਤੋੜਦੇ, ਆਹ ਮੇਰਾ ਕੱਟ ਜੀ ਉਹ ਇੱਥੇ ਲੱਗਾ ਆ। ਉਹ ਟੁੱਟਦੇ ਨਹੀਂ ਨਾ ਅਸਲ ਦੇ ਵਿੱਚ, ਕਿ ਦਰਖਤਾਂ ਦੇ ਚੜ੍ਹਨਾ ਪਿੱਕਰਾਂ ਨਾਲ ਤੋੜਨੇ ਬਹੁਤ, ਉਹਦੀ ਕੋਸਟ ਬਹੁਤ ਹੋ ਜਾਂਦੀ ਆ। ਦੂਜੀ ਗੱਲ ਹੈ ਵੀ ਜਿਹੜਾ ਉਹਨੂੰ ਪ੍ਰੋਸੈਸਿੰਗ ਕਰਨੀ, ਉਹ ਕਰਦੇ ਕਰਦੇ ਉਹਦੀ ਟਰੇ ਹੋਣੀ ਹੈ ਨਾ, ਤਕਰੀਬਨ ਉਹ ਜੇ ਮਤਲਬ ਕੋਸਟ ਉਹਦੀ ਨਾ ਤਕਰੀਬਨ ਆਲਮੋਸਟ 70% ਤੱਕ ਚਲੇ ਜਾਂਦੀ ਹੈ। ਫਿਰ ਦੇਖੋ ਵੇਚਣਾ, ਅਤੇ ਜਿਹੜੀ ਦੁਕਾਨ ਵਾਲੇ ਆ ਉਹ ਫਿਰ ਆਪਣੀ ਮਰਜ਼ੀ ਨਾਲ ਭਾਅ ਲਾਉਂਦੇ ਜਿੱਦਾਂ ਦੀ ਡਿਮਾਂਡ ਹੁੰਦੀ ਹੈ। ਸੋ ਜਿਹੜੀ ਰੀਟੇਲ ਪ੍ਰਾਈਸ ਆ ਉਹ ਕਦੇ ਵੀ ਰੀਅਲ ਫਿਗਰ ਨਹੀਂ ਹੁੰਦਾ। ਕਿਤੇ ਉਹਨਾਂ ਨੇ ਥੋੜ੍ਹੀ ਚੀਜ਼ ਲੈ ਕੇ ਭਾਅ ਵਧਾ ਕੇ ਵੇਚ ਦੇਣੀ ਹੈ, ਕਿਤੇ ਜ਼ਿਆਦਾ ਚੀਜ਼ ਲੈ ਕੇ ਥੋੜ੍ਹਾ ਭਾਅ ਘਟਾ ਕੇ ਵੇਚ ਦੇਣੀ, ਉਹ ਕੋਈ ਰੀਅਲ ਇੰਡੀਕੇਟਰ ਨਹੀਂ ਹੈਗਾ ਵੀ ਜਿਹੜੇ ਪ੍ਰਾਈਸਿਸ ਹੈ ਦੁਕਾਨਾਂ ਦੇ ਵਿੱਚ ਇਹਦੇ ਨਾਲ ਤੁਸੀਂ ਮਲਟੀਪਲਾਈ ਕਰ ਸਕੋ। ਇਹ ਇਕੋਨਮੀ ਆਫ ਦਾ ਸਕੇਲਸ ਹੁੰਦੇ ਨੇ ਫਾਰਮਾਂ ਦੇ ਵਿੱਚ ਜਾਂ ਹੋਰ ਵੀ ਕਿਤੇ ਜਾ ਕੇ, ਉਹਨਾਂ ਦੀਆਂ ਪ੍ਰਾਈਸਿਸ ਕੁਛ ਹੋਰ ਹੁੰਦੀਆਂ ਨੇ। ਸੋ ਇਸ ਕਰਕੇ ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ। ਜਿਹੜਾ ਇਹ ਅਵਕਾਡੋ ਹੈ ਨਾ ਅਸਲ ਦੇ ਵਿੱਚ ਇਹ ਹੈਗਾ ਕੈਰੇਬੀਅਨ ਦਾ ਫਰੂਟ, ਜਿੱਦਾਂ ਕੈਰੇਬੀਅਨ ਜਿਹੜੇ ਕੰਟਰੀ ਜਾਂ ਜਿਹੜੇ ਵੈਸਟ ਇੰਡੀਜ਼ ਦੇ ਜਾਂ ਜਿਹੜੇ ਸਾਊਥ ਅਮੈਰੀਕਾ ਦੇ ਕੋਲੰਬੀਆ ਪੇਰੂ ਐਂਡ ਆਲ ਦੈਟ ਹੈ ਨਾ, ਇਹ ਰੇਨ ਫੋਰੈਸਟ ਦਾ ਟ੍ਰੀ ਹੈ। ਇਹ ਅੰਬਾਂ ਵਰਗਾ ਹੀ ਆ, ਐਵਰਗ੍ਰੀਨ ਹੈ। ਇਸ ਨੂੰ ਇੱਕ ਸਾਲ ਲੱਗਦਾ ਹੈ ਫਰੂਟ ਪੱਕਣ ਨੂੰ, ਮਤਲਬ ਸਪਰਿੰਗ ਟੂ 8-10 ਮਹੀਨੇ ਲੱਗਦੇ ਆ। ਇਹਦੀਆਂ ਵੀ ਕਈ ਵਰਾਇਟੀਆਂ ਨੇ ਵੀ ਜਿਹਦੇ ਨਾਲ ਮਤਲਬ ਤੁਸੀਂ ਵੱਖ ਵੱਖ ਤਰੀਕੇ ਲਾ ਸਕਦੇ ਹਾਂ। ਅਤੇ ਦੂਜਾ ਭਾਅ ਜੀ ਇਹਦਾ ਨਾ ਜਿਹੜੀ ਇਹਦੀ ਬਿਊਟੀ ਇਹ ਹੈ ਅਵਕਾਡੋ ਦੀ, ਤੁਸੀਂ ਬਟਰ ਨਹੀਂ ਖਾਣਾ ਚਾਹੁੰਦੇ ਮਿਲਕ ਪ੍ਰੋਡਕਟ, ਤਾਂ ਇਹਦਾ ਟੇਸਟ ਬਣਨ ਨੂੰ ਥੋੜ੍ਹਾ ਟਾਈਮ ਲੱਗਦਾ ਆ, ਪਰ ਜਦੋਂ ਬਣ ਜਾਂਦਾ ਨਾ ਇਹ ਗੁੱਡ ਕੋਲੈਸਟ੍ਰੋਲ ਹੈ ਜਿਹੜੀ ਸਾਨੂੰ ਚਾਹੀਦੀ ਹੁੰਦੀ ਤੰਦਿਆਈ ਬੋਡੀ ਦੇ ਵਿੱਚ।
ਅਸਲ ਚ ਮੈਂ ਕੱਲ ਦੋ ਖਾ ਲਏ ਸੀ, ਮੇਰੀ ਜਬਾਨ ਵੀ ਬੜੀ ਮਿੱਠੀ ਹੋ ਗਈ ਹੈ ਜਦੋਂ ਸਵੇਰੇ ਸਵੇਰੇ ਬੋਲਦਾ ਸੀ ਨਾ,
ਤਿਲਕ ਵੀ ਜਿਹੀ ਹੋ ਗਈ,
ਉਦਾਂ ਕੇ ਵਰਗਾ ਲੱਗਦਾ,
ਤਿਲਕ ਵੀ ਜਿਹੀ ਹੋ ਗਈ,
ਤਿਲਕ ਵੀ ਜਿਹੀ ਹੋ ਗਈ।
ਹਾਂਜੀ, ਤੇ ਇਹ ਨਾ ਅਸਲ
ਚਿਲਤਰਕਾਰੀ ਜ਼ਿਆਦਾ ਆ ਗਈ,
ਹਾਂ ਦੀਵਾਨ ਫਿਸਲਣ ਲੱਗ ਗਏ ਤੁਹਾਡੇ। ਤੇ ਅਸਲ ਦੇ ਵਿੱਚ ਇਹ ਜਿਹੜੀ ਧੰਦਿਆਈ ਇਹਦੇ 'ਚ ਹੁੰਦੀ ਹੈ ਨੈਚੁਰਲ ਹੁੰਦੀ ਹੈ। ਦੇਖੋ ਹਰ ਕੁਦਰਤ ਨੇ ਨਾ, ਰੱਬ ਨੇ ਹਰ ਇਲਾਕੇ ਦੇ ਵਿੱਚ ਜਿਹੜੀ ਨੈਚੁਰਲ ਧੰਦਿਆਈ ਦਿੱਤੀ ਹੋਈ ਹੈ। ਸਾਨੂੰ ਪੰਜਾਬ ਦੇ ਵਿੱਚ ਦਿੱਤੀ ਹੋਈ ਹੈ ਜਿਹੜਾ ਦੁੱਧ ਹੈ, ਗਾਵਾਂ ਮੱਝਾਂ ਇਹਦਾ, ਜਿਹੜਾ ਸਾਊਥ ਹੈ ਇੰਡੀਆ ਦਾ ਜਾਂ ਜਿਹੜੇ ਟ੍ਰੋਪੀਕਲ ਏਰੀਏ ਹੈ ਏਸ਼ੀਆ ਦੇ, ਉਹਨਾਂ ਨੂੰ ਦਿੱਤਾ ਹੋਇਆ ਕੋਕੋਨਟ, ਉਹਨਾਂ ਲਈ ਮਸਟ ਹੈ ਕਿਉਂਕਿ ਉਹ ਕੋਲੈਸਟ੍ਰੋਲ ਧੰਦਿਆਈ ਤੁਹਾਨੂੰ ਚਾਹੀਦੀ ਹੈ ਬੋਡੀ ਲਈ। ਹੁਣ ਤਾਂ ਬੰਦ ਕਰਾਏ ਜਾ ਰਹੇ ਪਰ ਐਕਚੁਅਲੀ ਤੁਹਾਨੂੰ ਚਾਹੀਦੀ।
ਸਾਨੂੰ ਅੰਬ ਵੀ ਦਿੱਤਾ ਹੈ ਅਮਨਦੀਪ, ਪੰਜਾਬ ਦੇ ਵਿੱਚ ਅੰਬ ਬਹੁਤ ਹੁੰਦਾ ਸੀ, ਪਹਿਲਾਂ ਅੰਬ ਵੀ ਦਿੱਤਾ, ਅੱਜ ਕੱਲ ਅੰਬ ਹੈ ਨਹੀਂ।
ਨਹੀਂ ਨਹੀਂ ਮੈਂ ਧੰਦਿਆਈ ਦੀਆਂ ਹੀ ਗੱਲਾਂ ਕਰ ਰਿਹਾ ਵੀ ਜਿਹੜੇ ਮਤਲਬ ਕੋਲੈਸਟ੍ਰੋਲ ਦੇ ਪੂਰਕ ਨੇ ਸਾਡੇ। ਹੁਣ ਜਿਹੜੇ ਇਹ ਕੰਟਰੀ ਆ ਜਿਨ੍ਹਾਂ ਦੀ ਆਪਾਂ ਗੱਲ ਕਰੇ, ਕੈਰੇਬੀਅਨ ਕੰਟਰੀਜ਼ ਆ, ਉਹਨਾਂ ਦੇ ਵਿੱਚ ਐਵਾਕਾਡੋ ਦਿੱਤਾ ਹੋਇਆ ਉਹਨਾਂ ਨੇ ਉਸ ਚੀਜ਼ ਲਈ। ਵੱਖਰੇ ਵੱਖਰੇ ਇਲਾਕੇ 'ਚ ਵੱਖਰੇ ਵੱਖਰੇ ਸਰਕਮਸਟੈਂਸਿਸ, ਲੋਕਾਂ ਦੇ ਸੰਬੰਧ, ਬੋਡੀਆਂ ਦੇ ਸੰਬੰਧ ਦੇ ਵਿੱਚ ਕਿੱਦਾਂ ਦਾ ਉਹਨਾਂ ਜੀਨਸ ਹੈ, ਪਰਮਾਤਮਾ ਨੇ ਉੱਦਾਂ ਦੀਆਂ ਜੜੀਆਂ ਬੂਟੀਆਂ ਲਾਈਆਂ ਹੋਈਆਂ ਨੇ। ਹੁਣ ਜਿਹੜਾ ਐਵਾਕਾਡੋ ਹੈ ਉਹ ਪੰਜਾਬ ਦੇ ਵਿੱਚ ਟਰਾਈ ਕੀਤਾ ਜਾ ਰਿਹਾ, ਹੈਗੇ ਆ ਫਾਰਮ, ਮੈਂ ਜਾਣਦਾ ਹਾਂ, ਮੇਰੇ ਕੋਲ ਲਿੰਕ ਵੀ ਹੈਗੇ ਨੇ। ਔਰ ਵਾਕਿਆ ਹੀ ਉਹ 500 ਨੂੰ 700 ਨੂੰ 1000 ਨੂੰ ਉਹ ਇੱਕ ਅਵਕਾਡੋ ਵਿਕ ਰਿਹਾ, ਪਰ ਪੰਜਾਬ ਦਾ ਜਿਹੜਾ ਵੈਦਰ ਹੈ ਉਹ ਲੂ ਵਾਲਾ ਆ, ਉੱਥੇ ਲੋ ਚੱਲਦੀ ਆ, ਉਹ ਬੂਟਿਆਂ ਨੂੰ ਡੈਮੇਜ ਕਰਦਾ ਆ ਕਿਉਂਕਿ ਇਹ ਐਵਰਗ੍ਰੀਨ ਹੈ, ਇਹਨਾਂ ਨੂੰ ਸੰਘਣੇ ਮਾਹੌਲ ਚਾਹੀਦਾ ਹੁੰਦਾ ਆ, ਪਾਣੀ ਜ਼ਿਆਦਾ ਚਾਹੀਦਾ ਹੁੰਦਾ ਗਰਮੀਆਂ ਨੂੰ, ਕਿਉਂਕਿ ਨੈਚੁਰਲ ਰੇਨ ਫੋਰੈਸਟ ਜਿਹੜੇ ਨੇ ਜਾਂ ਉੱਥੇ ਮੀਂਹ ਪੈਂਦੇ ਰਹਿੰਦਾ ਡੇਲੀ, ਪੰਜਾਬ ਦੇ ਵਿੱਚ ਪੈਂਦਾ, ਟੋਟਲੀ ਡਿਫਰੈਂਟ ਇਨਵਾਇਰਮੈਂਟ ਹੈ। ਪੰਜਾਬ ਦੇ ਇਨਵਾਇਰਮੈਂਟ ਲਈ ਜਿਹੜਾ ਫਰੂਟ ਹੈ ਉਹ ਹੈਗਾ ਪਿਸਤਾ, ਬਦਾਮ, ਇਸ ਤਰ੍ਹਾਂ ਦੇ ਜਿਹੜੇ ਫਰੂਟ ਨੇ, ਜਾਂ ਈਵਨ ਸੰਗਤਰੇ ਜਿਹੜੇ ਨੇ ਕੈਲੀਫੋਰਨੀਆ ਵਾਲੇ, ਉਹ ਜ਼ਿਆਦਾ ਸੂਟ ਕਰਦੇ ਨੇ। ਅਤੇ ਇਸ ਸੰਬੰਧ ਦੇ ਵਿੱਚ ਸਾਨੂੰ ਕੁਛ ਮੈਸੇਜ ਵੀ ਆ ਰਹੇ ਨੇ, ਵਿਜੇ ਵਿਰਦੀ ਜੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਰੈਗੂਲਰਲੀ, ਕਹਿੰਦੇ ਅਸੀਂ ਬਾਏ ਕਰਦੇ ਹਾਂ ਜੀ, ਤੇ ਐਵੋਕਾਡੋ ਇਜ਼ ਅ ਗ੍ਰੇਟ ਫਰੂਟ। ਬਿਲਕੁਲ ਜੀ, ਇਹ ਇਹ ਖਾਣਾ ਚਾਹੀਦਾ ਐਵੋਕਾਡੋ, ਚਾਹੇ ਉਹ $2 ਦੇ ਆ ਤਾਂ ਵੀ ਉਹ ਵਰਥ ਹੈ, ਇੱਕ ਜਾਂ ਦੋ ਪੀਸ ਜ਼ਰੂਰ ਹਫ਼ਤੇ ਦੇ ਖਾਣੇ ਚਾਹੀਦੇ ਆ। ਚਲੋ ਆਪਾਂ ਅੱਗੇ ਚੱਲਦੇ ਹਾਂ ਜੀ, ਅਤੇ ਸਾਡੇ ਨਾਲ ਈਮੇਲ ਦੇ ਰਾਹੀਂ ਜੁੜਦੇ ਨੇ, ਕਈ ਵਾਰੀ ਈਮੇਲ ਦੇ ਨੇ ਪੂਰੇ ਮੈਸੇਜ ਪਹੁੰਚਦੇ ਨਹੀਂ ਸਾਡੇ ਕੋਲ, ਉਹਨਾਂ ਨੇ ਤਸਵੀਰਾਂ ਸ਼ੁਕਲ ਵਾਲੀਆਂ ਤਸਵੀਰਾਂ ਭੇਜੀਆਂ, ਕਰਾਂਗੇ ਜੀ ਸ਼ੇਅਰ। ਅਤੇ ਰਮਨਦੀਪ ਸਿੰਘ ਸੈਣੀ ਸਾਡੇ ਨਾਲ ਜੁੜੇ ਨੇ ਜੀ, ਸ਼ੁਭ ਸਵੇਰ, ਅਤੇ ਡਰਾਈਵਿੰਗ ਕਰ ਰਹੇ ਹਾਂ, ਜੋਬ 'ਤੇ ਜਾ ਰਹੇ ਹਾਂ ਪਰਥ ਤੋਂ। ਅਤੇ ਬਾਈ ਜੀ ਕਹਿੰਦੇ ਗੋਲਡ ਕੋਸਟ ਤੋਂ ਨਿਊਜ਼ ਆ ਰਹੀ ਹੈ ਕਿ ਗੁਰੂ ਘਰ ਸੇਲ ਗੋਇੰਗ ਹੈਡ, ਐਨੀ ਅਪਡੇਟ, ਡਿਡ ਯੂ ਹੀਅਰ ਐਨੀਥਿੰਗ? ਹਾਂਜੀ, ਮੇਰੇ ਰਾਤੀ ਨਾ ਐਕਚੁਅਲੀ ਲੇਟ ਫੋਨ ਆ ਰਿਹਾ ਸੀ, ਮੈਂ ਤਾਂ ਚੱਕ ਨਹੀਂ ਹੋਇਆ, ਅਤੇ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਅਪਡੇਟ ਕਰਾਂਗੇ ਰਮਨਦੀਪ ਜੀ, ਅਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਾਣਕਾਰੀਆਂ। ਭਾਅ ਜੀ ਇਹ ਤਾਂ ਸੀ ਫਰੂਟਾਂ ਦੀ ਗੱਲ, ਅਤੇ ਦੂਜੀ ਗੱਲ ਨਾ ਜਿਹੜੀ ਉਹ ਵੀਡੀਓ ਦੀ, ਚਲੋ ਆਪਾਂ ਗੱਲ ਕਰਨੀ ਆ, ਪਰ ਉਹ ਇਟਸ ਵੈਰੀ ਬੈਡ, ਉਹ ਜਿਹਨੇ ਵੀ ਬਣਾਈ ਹੈ ਵੀਡੀਓ ਉਹ ਲੀਕ ਕਿੱਦਾਂ ਹੋ ਗਈ? ਦੇਖੋ ਰੂਸਾ ਦੀ ਵੀਡੀਓ ਬਣਾਈ ਹੈ ਨਾ, ਉਹ ਲੀਕ ਕਿੱਦਾਂ ਹੋਈ ਹੈ? ਇਹ 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 ਮੁੱਦਾ ਆ, ਹੈ ਨਾ, ਅਤੇ ਇਹ ਇਹ ਹੋਣਾ ਨਹੀਂ ਚਾਹੀਦਾ। ਤੁਹਾਡਾ ਕੀ ਖਿਆਲ ਹੈ
ਜੀ? ਅਮਨਦੀਪ, ਮੇਰਾ ਤਾਂ ਖਿਆਲ ਹੈ ਕਿ ਉਹ ਮੈਨੂਫੈਕਚਰਡ ਵੀਡੀਓ ਆ, ਅਸਲ 'ਚ ਵੀਡੀਓ ਨਹੀਂ ਹੈ, ਮੈਨੂਫੈਕਚਰ ਕੀਤਾ ਗਿਆ ਆ ਉਹਨੂੰ। ਇੱਦਾਂ ਐਡੇ ਵੱਡੇ ਬੰਦਿਆਂ ਦੀ ਗੱਲ ਤਾਂ, ਪਹਿਲਾਂ ਤਾਂ ਇੱਦਾਂ ਦੀ ਗੱਲਾਂ ਹੁੰਦੀਆਂ ਨਹੀਂ ਹੈ, ਜੇ ਹੁੰਦੀਆਂ ਤਾਂ ਉਹ ਲੀਕ ਹੋਣੀਆਂ ਬਹੁਤ ਮੁਸ਼ਕਲ ਆ। ਮੈਨੂੰ ਪਿੱਛੋਂ ਆਵਾਜ਼ ਆ ਰਹੀ ਹੈ ਫੋਨ ਦੀ, ਜਿੱਦਾਂ ਕਿ ਫੋਨ ਆ ਰਿਹਾ।
ਹਾਂਜੀ ਆ ਰਿਹਾ ਸੀ ਵਿੱਚ, ਹਾਂਜੀ ਮਾਫ ਕਰਨਾ, ਚੱਲਦੇ ਪ੍ਰੋਗਰਾਮ,
ਮੈਨੂੰ ਲੱਗਦਾ ਕਿ
ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਪਲੀਜ਼ ਚੱਲਦੇ ਪ੍ਰੋਗਰਾਮ 'ਚ ਇੱਦਾਂ ਕਾਲ ਨਾ ਕਰਿਆ ਕਰੋ, ਕਿਉਂਕਿ ਜਦੋਂ ਕਈ ਵਾਰੀ ਹੁਣ ਅਸੀਂ ਰਿਕੁਐਸਟ ਕਰਦੇ ਹਾਂ ਕਾਲ ਕਰੋ, ਉਦੋਂ ਹੀ ਕਰਿਆ ਕਰੋ, ਚੱਲਦੇ ਪ੍ਰੋਗਰਾਮ 'ਚ ਫਿਰ ਡਿਸਟਰਬੈਂਸ ਹੁੰਦੀ ਹੈ ਅਤੇ ਅਸੀਂ ਚੱਕ ਨਹੀਂ ਸਕਦੇ, ਨੰਬਰ ਹੀ ਹੁੰਦਾ ਇਕੱਲਾ, ਸੋ ਮਾਫ਼ੀ ਚਾਹੁੰਦੇ ਹਾਂ।
ਹਾਂਜੀ ਅਮਨਦੀਪ, ਅਮਨਦੀਪ ਜਿੱਦਾਂ ਰੂਸਾ ਦੇ ਜਿੱਦਾਂ ਇਹ ਮੈਨੂਫੈਕਚਰਡ ਵੀਡੀਓ ਲੱਗਦੀ, ਜਾਣ ਬੁੱਝ ਕੇ ਬਣਾਈ ਗਈ ਵੀਡੀਓ ਲੱਗਦੀ ਆ, ਕਿਉਂਕਿ ਅੱਜ ਕੱਲ੍ਹ ਤੁਸੀਂ ਆਵਾਜ਼ਾਂ ਕਿਸੇ ਦੀਆਂ ਵੀ ਕੱਢ ਸਕਦੇ ਆ, ਕਿਸੇ ਮੈਨੂਪੂਲੇਸ਼ਨ ਕਰ ਸਕਦੇ, ਅਸਲੀ ਵੀ ਆ, ਉਹਦੀ ਲੀਕ ਆਊਟ ਜਿਹੜੀ ਹੋਣੀ ਆ ਉਹ ਬੜੀ ਮੁਸ਼ਕਿਲ ਆ, ਕਿ ਕਿੱਦਾਂ ਤੁਸੀਂ ਪਰਸਨਲ ਕਿਸੇ ਦਾ ਫੋਨ ਆ ਉੱਤੋਂ ਚੀਜ਼ ਇਹ ਲੈ ਲਈ ਆ। ਇੱਕ ਅਮਨਦੀਪ ਜਿੱਦਾਂ ਫੋਨ ਦੀ ਗੱਲ ਤੁਸੀਂ ਕੀਤੀ ਆ, ਇਹ ਫੋਨ ਪਾਕਿਸਤਾਨ ਤੋਂ ਵੀ ਹੋ ਸਕਦਾ ਨਾ?
ਨਹੀਂ ਨਹੀਂ, ਕੈਪਟਨ ਸਾਹਿਬ ਕਰ ਰਹੇ ਨੇ, ਕੈਪਟਨ ਸਾਹਿਬ ਗੱਲ ਕਰ ਰਹੇ ਨੇ ਰੂਸਾ ਨਾਲ, ਪਰ ਉਹ ਉਹ ਜਿਹੜਾ ਵੀਡੀਓ ਬਣਾ ਰਿਹਾ ਨਾ, ਉਹ ਮੇਰਾ ਖਿਆਲ ਘਰ ਦਾ, ਜਾਂ ਤਾਂ ਉਹਨਾਂ ਉਹਦੀ ਕੋਈ ਫਰੈਂਡ ਬਣਾ ਰਹੀ ਹੈ, ਜਾਂ ਉਹਨਾਂ ਦੇ ਘਰ ਦਾ ਕੋਈ ਨੌਕਰ ਬਣਾ ਰਿਹਾ ਹੈ। ਤੇ ਉਹ
ਨਹੀਂ, ਉਹ ਤਾਂ ਚਲੋ ਕੈਪਟਨ ਵਾਲੀ ਗੱਲ ਨਹੀਂ, ਜਿਹੜਾ ਤੁਹਾਡੇ ਰੇਡੀਓ ਤੇ ਫੋਨ ਆ ਰਹੇ ਸੀ, ਮੈਂ ਪਾਕਿਸਤਾਨ ਤੋਂ ਵੀ ਹੋ ਸਕਦਾ, ਉਹਨਾਂ ਨੂੰ ਕੀ ਪਤਾ ਵੀ ਇਸ ਵੇਲੇ ਤੁਸੀਂ ਪ੍ਰੋਗਰਾਮ ਪੇਸ਼ ਕਰ ਰਹੇ
ਹੋ, ਆਹ ਇੰਟਰਨੈਸ਼ਨਲ ਤਾਂ ਨਹੀਂ ਸੀ, ਆਸਟ੍ਰੇਲੀਆ ਦੀ ਨੰਬਰ ਸੀ ਵੈਸੇ ਤਾਂ, ਅਤੇ
ਚਲੋ ਫਿਰ ਠੀਕ,
ਹਾਂ ਚਲੋ ਕੋਈ ਨਹੀਂ, ਅਤੇ ਵੈਸੇ ਰਿਕੁਐਸਟ ਹੀ ਆ ਕਿ ਚੱਲਦੇ ਪ੍ਰੋਗਰਾਮ 'ਚ ਪਲੀਜ਼ ਕਾਲ, ਇੱਦਾਂ ਜਦੋਂ ਗੱਲਬਾਤ ਚੱਲਦੀ ਹੈ ਨਾ ਫਿਰ ਨਹੀਂ ਅਸੀਂ ਅਟੈਂਡ ਕਰ ਸਕਦੇ, ਮਾਫ਼ੀ ਚਾਹੁੰਦੇ ਹਾਂ, ਅਨਲੈਸ ਕਿ ਅਸੀਂ ਲਾਈਨਸ ਖੋਲੀਆਂ ਹੋਈਆਂ ਨੇ, ਉਦੋਂ ਰੈਡੀ ਹੁੰਦਾ ਨਾ ਬੰਦਾ। ਸੋ ਅਮਰੀਕ ਭਾਅ ਜੀ, ਜਿਹੜੀਆਂ ਜੋਬਸ ਨੇ, ਜਿੱਦਾਂ ਚਾਹਲ ਸਾਹਿਬ ਨੇ ਵੀ ਕਿਹਾ ਸੀ ਕਿ ਜੋਬਸ ਜਿਹੜੀਆਂ ਹੁਣ ਆਈ ਟੀ ਦੇ ਖੇਤਰ ਦੇ ਵਿੱਚ ਜ਼ਿਆਦਾ ਹੋਣਗੀਆਂ, ਆਟੋਮੇਸ਼ਨ ਦੇ ਖੇਤਰ ਦੇ ਵਿੱਚ, ਤੁਹਾਡਾ ਕੀ ਖਿਆਲ ਹੈ?
ਅਮਨਦੀਪ, ਪਹਿਲਾਂ ਵੀ ਜਿੱਦਾਂ ਜੋਬਸ ਆ ਆਟੋਮੇਸ਼ਨ ਦੇ ਖੇਤਰ ਦੇ ਵਿੱਚ ਜ਼ਿਆਦਾ, ਆਈ ਟੀ ਦੇ ਵਿੱਚ ਜ਼ਿਆਦਾ ਹੈ, ਲੇਕਿਨ ਇਹਦਾ ਲੌਂਗ ਟਰਮ ਜਿਹੜੀਆਂ ਅਮਨਦੀਪ ਜੋਬ ਆਊਗੀਆਂ ਨਾ, ਉਹ ਜ਼ਿਆਦਾ ਮੇਰੇ ਖਿਆਲ ਦੇ ਵਿੱਚ ਜਿੱਦਾਂ ਲੋਕ ਹੈਲਥ ਕੌਨਸ਼ੀਅਸ ਹੋ ਰਹੇ ਆ, ਜਿੱਦਾਂ ਫਿਜ਼ੀਓਥਰੈਪਿਸਟ ਆ, ਜਿੱਦਾਂ ਕੌਂਸਲਰਸ ਆ, ਇੱਦਾਂ ਜਿਹੜੇ ਅਲਾਈਡ ਜੋਬ ਆ, ਇਹਨਾਂ ਦੇ ਵਿੱਚ ਵੀ ਕਾਫ਼ੀ ਭਰਮਾਰ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਆ, ਕਿਉਂਕਿ ਲੋਕ ਜਿੱਦਾਂ ਲੋਕ ਸਟ੍ਰੈਸ ਲੈ ਰਹੇ ਆ ਆਪਣੇ ਜੀਵਨ ਸ਼ੈਲੀ ਦੇ ਵਿੱਚ, ਉਹਨਾਂ ਨੂੰ ਬਹੁਤ ਸਾਰੀਆਂ ਪ੍ਰੋਬਲਮ ਆ ਰਹੀਆਂ, ਹੈਲਥ ਇਸ਼ੂਜ਼ ਵੀ ਆ ਰਹੇ ਆ ਅਤੇ ਮੈਂਟਲ ਇਸ਼ੂਜ਼ ਵੀ ਆ ਰਹੇ, ਤਾਂ ਇਸ ਪਾਸੇ ਵੀ ਇਹ ਜਿਹੜੀਆਂ ਜੋਬਾਂ ਜ਼ਿਆਦਾ ਹੋਣਗੀਆਂ, ਲੇਕਿਨ ਇਹਨਾਂ ਸਾਰੀਆਂ ਜੋਬਾਂ ਨੂੰ ਜਿਹੜਾ ਪਲੇਟਫਾਰਮ ਪ੍ਰਦਾਨ ਕਰਨਾ, ਟੈਕਨੋਲੋਜੀ ਪ੍ਰਦਾਨ ਕਰਨੀ ਆ, ਉਹ ਤਾਂ ਆਟੋਮੇਸ਼ਨ ਨੇ ਕਰਨੀ ਆ, ਅਤੇ ਇਹਨਾਂ ਦੀ ਗੱਲ ਚਾਲ ਸਾਹਿਬ ਦੀ ਬਿਲਕੁਲ ਠੀਕ ਹੈ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਟੋਮੇਸ਼ਨ ਦੇ ਵਿੱਚ ਜੋਬਾਂ ਆਉਣਗੀਆਂ ਉਹਨਾਂ ਦੀ ਬਹੁਲਤਾ ਜਿਹੜੀ ਆ ਬਹੁਤ ਜ਼ਿਆਦਾ ਅਮਦੀਪ ਰਹੂਗੀ, ਉਹਨਾਂ ਵਿੱਚ ਮੈਜੋਰਟੀ ਆਫ ਜੋਬ ਉਹੀ ਹੋਣਗੀਆਂ, ਲੇਕਿਨ ਇਹ ਇੱਕ ਇਹ ਵੀ ਗੱਲ ਕਹਿ ਰਹੀ ਹੈ ਕਿ ਜਾ ਰਹੀ ਹੈ ਕਿ ਉਹ ਜੋਬਾਂ ਇੰਨੀਆਂ ਸਟੇਬਲ ਨਹੀਂ ਹੋਊਗੀਆਂ, ਕਿਉਂਕਿ ਟੈਕਨੋਲੋਜੀ ਚੇਂਜ ਹੁੰਦੀ ਰਹਿੰਦੀ ਹੈ, ਅਤੇ ਹੋ ਸਕਦਾ ਕਿ ਕੱਲ੍ਹ ਨੂੰ ਇਸ ਟੈਕਨੋਲੋਜੀ ਦੇ ਥਾਂ 'ਤੇ ਕੋਈ ਹੋਰ ਤਰ੍ਹਾਂ ਦੀ ਟੈਕਨੋਲੋਜੀ ਆ ਜਾਵੇ, ਤਾਂ ਫਿਰ ਜੋਬਾਂ ਦੂਜੇ ਪਾਸੇ ਸ਼ਿਫਟ ਵੀ ਹੋ ਸਕਦੀਆਂ ਆ, ਅਤੇ ਇਹ ਜਿਹੜੀ ਟੈਕਨੋਲੋਜੀ ਦੀਆਂ ਜੋਬਾਂ ਹੁੰਦੀਆਂ ਇਹਦੀ ਵੀ ਸਟ੍ਰੈਸਫੁਲ ਜੋਬਸ ਬਹੁਤ ਹੁੰਦੀਆਂ, ਕਿਉਂਕਿ ਟੈਕਨੋਲੋਜੀ ਜਿਹੜੀ ਆ ਬਹੁਤ ਛੇਤੀ ਛੇਤੀ ਚੇਂਜ ਹੁੰਦੀ ਆ, ਅਤੇ ਇਹਦੇ ਵਿੱਚ ਤੁਹਾਨੂੰ ਤੁਹਾਡਾ ਜਿਹੜਾ ਨੌਲੇਜ ਗ੍ਰਹਿਣ ਕੀਤਾ ਹੁੰਦਾ ਆਪਣੀ ਡਿਗਰੀ ਲੈਵਲ ਦੇ ਵਿੱਚ ਜਾਂ ਉਸ ਵੇਲੇ, ਉਹ ਚੇਂਜ ਉਹ ਪੜ੍ਹਾਈ ਬਹੁਤ ਕਰਨੀ ਪੈਂਦੀ, ਤੁਹਾਨੂੰ ਅਪਡੇਟ ਅਪ ਟੂ ਡੇਟ ਆਪਣੇ ਆਪ ਨੂੰ ਬਹੁਤ ਰੱਖਣਾ ਪੈਂਦਾ, ਲੇਕਿਨ ਜਿਹੜੀਆਂ ਟ੍ਰੈਡੀਸ਼ਨਲ ਜੋਬਸ ਆ
ਜਿਹਨਾਂ ਦੇ ਵਿੱਚ ਇੰਜੀਨੀਅਰ ਆ, ਮਕੈਨੀਕਲ ਇੰਜੀਨੀਅਰ ਆ, ਜਾਂ ਸਿਵਲ ਇੰਜੀਨੀਅਰਸ ਆ, ਜਾਂ ਡਾਕਟਰਸ ਆ, ਟੀਚਰਸ ਆ, ਨਰਸਿਸ ਆ, ਇਹ ਕੋਨਸਟੈਂਟ ਜੋਬਾਂ ਹੁੰਦੀਆਂ, ਕੰਸਿਸਟੈਂਟਲੀ ਚੱਲਦੀਆਂ, ਇਹਦੇ ਵਿੱਚ ਸਟੇਬਿਲਿਟੀ ਬਹੁਤ ਹੁੰਦੀ ਆ। ਮੇਰੇ ਖਿਆਲ ਦੇ ਵਿੱਚ ਜੇ ਕਿਸੇ ਨੇ ਆਪਣਾ ਕਰੀਅਰ ਪ੍ਰਸਿਊ ਕਰਨਾ ਹੋਵੇ ਨਾ, ਤਾਂ ਇਹ ਜਿਹੜੀਆਂ ਕੰਸਿਸਟੈਂਟ ਜੋਬ ਆ, ਸਟੇਬਲ ਜੋਬ ਆ, ਇਹਨਾਂ ਵਿੱਚ ਕਰਨਾ ਚਾਹੀਦਾ ਪ੍ਰਸਿਊ ਆਪਣੇ ਆਪ ਨੂੰ, ਕਿਉਂਕਿ ਉਹਦੇ ਵਿੱਚ ਸਟੇਬਿਲਿਟੀ ਵੀ ਹੁੰਦੀ ਆ, ਅਤੇ ਉਹਦੇ ਵਿੱਚ ਇੱਕ ਤਰ੍ਹਾਂ ਦੀ ਸਟੈਬਲਿਸ਼ਮੈਂਟ ਬਹੁਤ ਜਲਦੀ ਹੁੰਦੀ ਆ, ਅਤੇ ਉਹ ਜੋਬਾਂ ਕਾਫੀ ਦੇਰ ਤੱਕ ਰਹਿੰਦੀਆਂ। ਮੇਰੇ ਖਿਆਲ ਦੇ ਵਿੱਚ ਜਿਹੜੀ ਟੈਕਨੋਲੋਜੀ ਦੀਆਂ ਜੋਬਾਂ ਕਾਫੀ ਸਟ੍ਰੈਸਫੁਲ ਵੀ ਆ, ਅਤੇ ਉਹਨਾਂ ਦੀ ਸਟੇਬਿਲਿਟੀ ਵੀ ਬਹੁਤ ਘੱਟ ਹੁੰਦੀ ਹੈ ਮੰਦੀ।
ਭਾਅ ਜੀ ਅਸੀਂ ਪਰਥ ਗਏ ਸੀਗੇ, ਤੁਸੀਂ ਨਾਲ ਹੀ ਸੀਗੇ, ਅਤੇ ਉੱਥੇ ਆਪਾਂ ਕੀਤੀ ਸੀ ਜਰਨੈਲ ਸਿੰਘ ਹੋਣਾ ਨਾਲ, ਪ੍ਰਭਜੋਤ ਹੋਣਾ ਨਾਲ, ਅਤੇ ਉਹ ਵੀ ਨਿਗਾਹ ਰੱਖਦੇ ਨੇ, ਅਤੇ ਉੱਥੇ ਸੁਣਨ ਦੇ ਵਿੱਚ ਆਇਆ ਸੀ, ਕਿਉਂਕਿ ਅਸੀਂ ਜਦ ਯਾਦ ਹੈ ਆਪਾਂ ਜਾ ਰਹੇ ਸੀ ਤਾਂ ਸਾਨੂੰ ਦੋ ਤਿੰਨ ਵੈਨਾਂ ਮਿਲੀਆਂ, ਉਹਦੇ ਵਿੱਚ ਪੰਜਾਬੀ ਮੁੰਡੇ ਬੈਠੇ ਹੋਏ ਸੀ, ਅਤੇ ਟਰੇਡੀਆਂ ਦੀਆਂ ਸੀਗੀਆਂ। ਮੈਂ ਕਿਹਾ ਵੀ ਆਪਣੇ ਬੰਦੇ ਤਾਂ ਜ਼ਿਆਦਾਤਰ ਡਰਾਈਵਿੰਗ ਕਰਦੇ ਨੇ, ਵੀ ਇਹ ਮੁੰਡੇ ਕਹਿੰਦੇ ਬਾਈ ਜੀ ਹੁਣ ਨਾ ਮੁੰਡੇ ਜਿਹੜੇ ਇੱਥੇ ਆ ਉਹ ਟਰੇਡ ਦੇ ਵਿੱਚ ਪੈ ਰਹੇ ਨੇ, ਟਾਈਲਾਂ ਲਾ ਰਹੇ ਨੇ, ਪਲੰਬਿੰਗ ਦਾ ਕਰ ਰਹੇ ਨੇ, ਇਲੈਕਟ੍ਰੀਸ਼ਨ ਬਣ ਰਹੇ ਨੇ,
ਪੇਂਟਿੰਗ ਕਰ ਰਹੇ
ਆ, ਪੇਂਟਰ ਉਹਨਾਂ ਦੇ ਕੰਟਰੈਕਟ ਲੈ ਰਹੇ ਨੇ, ਤੇ ਰੇਲਾਂ ਵਗੈਰਾ ਜਿਹੜੀ ਆ ਆਪਣੇ ਰੇਲਿੰਗ ਲਾਉਣੀ ਆ ਹਨਾ, ਜਾਂ ਫੈਂਸਿੰਗ ਲਾਉਣੀ ਆ, ਇਹ ਸਾਰੇ ਕੰਟਰੈਕਟ ਉਹ ਲੈ ਰਹੇ, ਪੈਸਟ ਕੰਟਰੋਲ ਚ ਕਾਫੀ ਆ ਹਨਾ। ਸੋ ਆਪਣੇ ਨਵੀਂ ਪੜ੍ਹਾ ਹੋਣੀ ਦੇਖੋ ਉਹਨਾਂ ਨੇ ਵੀ ਪੈਸਟ ਕੰਟਰੋਲ ਦਾ ਕਾਫੀ ਵਧੀਆ ਕੰਮ ਕੀਤਾ, ਬਿਲਡਿੰਗ 'ਚ ਵੀ ਪੈ ਗਏ ਨੇ। ਸੋ ਇਹ ਫੀਲਡ ਜਿਹੜਾ ਆ ਇਹ ਸਾਰਾ ਹੀ ਖੁੱਲ੍ਹਾ ਪਿਆ ਆ, ਇੱਧਰ ਨੂੰ ਮਤਲਬ ਆਪਣੇ ਆਪ ਨੂੰ ਤੁਸੀਂ ਅਪਗ੍ਰੇਡ ਕਰਕੇ ਆਪਣਾ ਕੋਨਫੀਡੈਂਸ ਲੈਵਲ ਵੀ ਵਧਾ ਸਕਦੇ ਹੋ। ਕਈ ਵਾਰੀ ਇੱਦਾਂ ਹੁੰਦੀ ਨਾ ਭਾਅ ਜੀ ਵੀ ਤੁਸੀਂ ਜਿਹੜੀ ਪਹਿਲਾਂ ਜੋਬ ਕਰਦੇ ਹੋ ਉਹ ਤੁਹਾਨੂੰ ਇੱਦਾਂ ਲੱਗਦਾ ਵੀ ਮੈਂ ਮਜਬੂਰੀ ਨਾਲ ਕਰ ਰਿਹਾ ਹਨਾ, ਵੀ ਮੈਨੂੰ ਮਜਬੂਰੀ ਆ ਵੀ ਮੈਂ ਕਰ ਰਿਹਾ, ਅਤੇ ਉਹ ਕਈ ਲੋਕ ਚੇਂਜ ਕਰਨ ਦੇ ਲਈ ਕਈ ਕਈ ਸਾਲ ਲਾ ਦਿੰਦੇ ਮੈਂ ਕਰਾਂ ਜਾਂ, ਕਿਉਂਕਿ ਕੰਫਰਟ ਜ਼ੋਨ ਦੇ ਵਿੱਚ ਆ ਜਾਂਦੇ ਨੇ। ਫਿਰ ਕੀ ਹੁੰਦਾ ਹੈ ਕਿ ਉਹ ਸਿਰਫ ਇੱਦਾਂ ਹੈ ਵੀ ਚਲੋ 6 ਮਹੀਨੇ ਸਾਲ ਥੋੜ੍ਹਾ ਬਹੁਤ ਐਕਸਟਰਾ ਪੜ੍ਹ ਕੇ ਤੁਸੀਂ ਸਰਟੀਫਿਕੇਸ਼ਨ ਲੈ ਲਓ, 2 ਸਾਲ ਪੜ੍ਹ ਲਓ, ਉਹੀ ਘੋਲ ਜਿਹੜੀ ਹੈ ਸਾਡੇ ਲੋਕਾਂ ਨੂੰ ਮਾਰੀ ਜਾਂਦੀ ਰਹਿੰਦੀ ਹੈ, ਉਹ ਯਾਰ ਛੱਡੋ ਪਰੇ ਆਰਾਮ ਨਾਲ ਜਾਈਦਾ, 3 ਵਜੇ ਟੈਕਸੀ ਚੱਕੀ ਦੀ, 3 ਵਜੇ ਬੰਦ ਕਰ ਦੇ ਜਾਂ ਊਬਰ ਚਲਾ ਲਈ ਦੀ ਹੈ ਨਾ, ਕੋਈ ਮਾੜੀ ਗੱਲ ਨਹੀਂ ਹੈਗੀ ਊਬਰ ਚਲਾਉਣੀ ਜਾਂ ਕੁਛ ਵੀ, ਇਟਸ ਨਥਿੰਗ ਰੋਂਗ ਵਿਦ ਇਟ, ਪਰ ਹੁੰਦਾ ਕੀ ਆ ਵੀ ਜਿਹੜੇ
ਉਬਰ ਈਟ ਵੀ ਵਧੀਆ ਕੰਮ ਆ ਮੰਦੀ,
ਹਾਂਜੀ
ਸਟੂਡੈਂਟਸ ਲਈ ਜਾਂ ਜਿਹੜੇ ਰਿਟਾਇਰਡ ਹੀ ਆ ਉਹਨਾਂ ਲਈ ਉਬਰ ਈਟ ਵੀ ਅੱਛੀ ਜੋਬ।
ਭਾਅ ਜੀ ਗੱਲ ਇਹ ਹੈ ਵੀ ਚਾਹੇ ਕੋਈ ਬੰਦਾ ਈਵਨ ਕੋਈ ਬੈਂਕ 'ਚ ਜੋਬ ਕਰ ਰਿਹਾ ਫਸਟ ਜੋਬ, ਗਾਰੰਟੀ ਹੈ ਕਿ ਫਸਟ ਜੋਬ ਦੇ ਵਿੱਚ ਤੁਹਾਨੂੰ 4-5 ਸਾਲ ਬਾਅਦ ਜਾਂ ਸਰਟਨ ਪੀਰੀਅਡ ਬਾਅਦ ਤੁਹਾਨੂੰ ਇੱਦਾਂ ਲੱਗਣ ਲੱਗੇਗਾ ਆਈ ਨੀਡ ਟੂ ਮੂਵ ਔਨ, ਤੁਹਾਨੂੰ ਉਹ ਜੋਬ ਨਾ ਬਿਓ ਲੱਗਣ ਲੱਗ ਜਾਏਗੀ, ਚਾਹੇ ਤੁਸੀਂ ਮਤਲਬ ਬੈਂਕ 'ਚ ਵਿੱਚ ਹੀ ਲੱਗੇ ਹੋਏ ਹੋ, ਚਾਹੇ ਤੁਸੀਂ ਕਿਤੇ ਵੀ ਲੱਗੇ ਹੋਏ, ਤੁਹਾਨੂੰ ਇੱਦਾਂ ਲੱਗਣ ਲੱਗੂਗਾ ਵੀ ਆਈ ਨੀਡ ਟੂ ਅਪਗ੍ਰੇਡ ਮਾਈ ਸੈਲਫ। ਉਹ ਫਿਰ ਉਹ ਕੀ ਕਰਦੇ ਨੇ, ਉਹ ਆਪਣੇ ਆਪ ਨੂੰ ਕੈਰੀਅਰ ਚੇਂਜ ਕਰਦੇ ਨੇ, ਥੋੜ੍ਹਾ ਪੜ੍ਹਦੇ ਨੇ, ਉਹ ਜਿੱਥੇ ਉਹਨਾਂ ਨੂੰ ਸੈਟਿਸਫੈਕਸ਼ਨ ਲੱਗਦੀ ਆ ਵੀ ਹਾਂ ਵੀ ਇਹ ਵਧੀਆ ਮਾਹੌਲ ਦੇ ਵਿੱਚ ਮੈਂ ਇੱਥੇ ਕੰਮ ਕਰ ਸਕਦਾ, ਜੋ ਦਿਲੋਂ ਹੈ ਨਾ ਉਹ ਅਸਲ ਦੇ ਵਿੱਚ ਪੜ੍ਹਾਈ ਹੁੰਦੀ ਆ, ਜਿਹੜੀ ਪਹਿਲੀ ਪੜ੍ਹਾਈ ਤੋਂ ਬਾਅਦ ਪਹਿਲੀ ਪੜ੍ਹਾਈ ਕਰਕੇ ਜੋਬ ਲੱਗ ਕੇ ਉਹ ਤੋਂ ਬਾਅਦ ਫਿਰ ਆਪਣੀ ਮਨਪਸੰਦ ਦੀ। ਕਈ ਵਾਰੀ ਦੇਖੋ ਆਪਾਂ ਜੋਬ ਕਰਦੇ ਹਾਂ ਪੜ੍ਹਾਈ ਕਰ ਲਈ ਦੀ ਪਰ ਉਹ ਚੰਗੀ ਨਹੀਂ ਲੱਗਦੀ ਉਹਨਾਂ ਨੂੰ, ਉਹਨਾਂ ਦੇ ਕਿਉਂਕਿ ਐਕਸਪੈਕਟੇਸ਼ਨ ਹੋਰ ਹੁੰਦੀਆਂ ਅਤੇ ਉਹਨਾਂ ਨੂੰ ਉਹਦੇ 'ਚੋਂ ਸੈਟਿਸਫੈਕਸ਼ਨ ਨਹੀਂ ਮਿਲਦੀ ਜੋਬ 'ਚੋਂ। ਇਸ ਕਰਕੇ ਜਿਹੜੇ ਪਰਥ ਦੀ ਆਪਾਂ ਗੱਲ ਕਰਦੇ ਹਾਂ ਵੈਸਟਰਨ ਆਸਟ੍ਰੇਲੀਆ, ਅਸੀਂ ਪ੍ਰਤੱਖ ਅੱਖਾਂ ਨਾਲ ਦੇਖ ਕੇ ਆਏ ਹਾਂ, ਉੱਥੇ ਸੁਣ ਕੇ ਵੀ ਆਏ ਹਾਂ, ਫੀਡਬੈਕ ਵੀ ਲੈ ਕੇ ਆਏ ਹਾਂ ਕਿ ਆਪਣੇ ਬਹੁਤ ਸਾਰੇ ਜਿਹੜੇ ਨੌਜਵਾਨ ਹੈ ਉਹ ਘਰਾਂ ਦੀ ਇਨੋਵੇਸ਼ਨ, ਆਪਾਂ ਗੁਰਲਾਲ ਸਿੰਘ ਉਹਨਾਂ ਦੇ ਗਏ ਸੀ ਨਾ, ਉਹ ਘਰਾਂ ਦੀ ਇਨੋਵੇਸ਼ਨ ਕਰਦੇ ਨੇ ਹੈ ਨਾ ਆਪਣੇ ਰੈਨੋਵੇਸ਼ਨ ਹੈ ਨਾ, ਸੋ ਰੈਨੋਵੇਸ਼ਨ ਸੋ ਇੱਧਰ ਨੂੰ ਬਹੁਤ ਮਤਲਬ ਅਸੀਂ ਜਿਹੜਾ ਆਪਣੇ ਬੰਦਿਆਂ ਨੂੰ ਨਾ ਅਸੀਂ ਚਾਹੁੰਦੇ ਹਾਂ ਬਲਕਿ ਕੰਮ, ਅਸੀਂ ਆਫਿਸ ਵਾਲੇ ਕੰਮ ਜਿਹੜੇ ਉਹ ਘੱਟ ਕਰਦੇ ਹਾਂ, ਖਾਸ ਕਰਕੇ ਪੰਜਾਬ ਦੇ ਜੰਮੇ ਹੋ, ਇਸ ਕਰਕੇ ਅਸੀਂ ਇੰਜੀਨੀਅਰ ਘੱਟ ਹੈ, ਜਿਹੜੇ ਆ ਕਾਗਜ਼ੀ ਕਾਰਵਾਈਆਂ ਕਰਨੀਆਂ ਇਹਨਾਂ 'ਚ ਘੱਟ ਹੈ, ਅਸੀਂ ਹੈਂਡਸ ਔਨ ਫਿਜ਼ੀਕਲ ਜੋਬ ਕਰਕੇ ਰਾਜ਼ੀ ਹਾਂ, ਅਤੇ ਇਹਦੇ 'ਚ ਬਹੁਤ ਵੱਡੇ ਫੀਲਡ ਹੈ, ਖੇਤੀ ਕੀਤੀ ਜਾ ਸਕਦੀ ਆ, ਮਾਈਕਰੋ ਖੇਤੀ ਕੀਤੀ ਜਾ ਸਕਦੀ ਆ, ਟਰੇਡੀ ਬਣਿਆ ਜਾ ਸਕਦਾ ਆ, ਡਰਾਈਵਿੰਗ ਇਸ ਕਰਕੇ ਕਰਦੇ ਹੋ ਪਾਵਰ ਪਲੇ ਆ, ਸਾਨੂੰ ਚੰਗੀਆਂ ਲੱਗਦੀਆਂ ਇਹੋ ਜਿਹੀਆਂ ਜੋਬਸ ਹੈ ਨਾ। ਸੋ ਇਕੱਲੀ ਡਰਾਈਵਿੰਗ ਖੇਤੀ ਹੀ ਜੋਬਾਂ ਨਹੀਂ ਹੈਗੀਆਂ ਜਿਹੜੀਆਂ ਅਸੀਂ ਪੰਜਾਬੀਆਂ ਨੇ ਕਰਨੀਆਂ, ਹੋਰ ਬਹੁਤ ਸਾਰੇ ਫੀਲਡ ਨੇ, ਇਸ ਕਰਕੇ ਆਪਾਂ
ਅਮਨ ਜੀ ਮੇਰਾ ਆਪਣਾ ਐਕਸਪੀਰੀਅੰਸ ਆ, ਜੇ ਤੁਸੀਂ ਇੱਕ ਖੇਤਰ ਦੇ ਵਿੱਚ ਕੰਮ ਕਰਦੇ ਆ, ਜੇ ਕੋਈ ਵੀ ਜਿਹਦੇ ਵਿੱਚ ਤੁਸੀਂ ਕੰਮ ਕਰਦੇ ਆ ਉਹਦੇ ਵਿੱਚ ਤਾਂ ਕੰਮ ਕਰਦੇ ਰਹੋ, ਲੇਕਿਨ ਨਾਲ ਨਾਲ ਇੱਕ ਸਾਈਡ ਤੇ ਵੀ ਤੁਹਾਡਾ ਜਿਹੜਾ ਸ਼ੌਕ ਪੂਰਾ ਕਰਨਾ ਉਹ ਵੀ ਹੋਣਾ ਚਾਹੀਦਾ। ਇੱਕ ਤਾਂ ਉਹਦੇ ਨਾਲ ਇੱਥੇ ਹੁਣ ਪੈਸੇ ਆ ਜਾਂਦੇ ਆ, ਤੇ ਇੱਕ ਤੁਸੀਂ ਆਪਣਾ ਸ਼ੌਕ ਵੀ ਪੂਰਾ ਕਰ ਸਕਦੇ ਆ, ਜੇ ਆਪਣੀ ਜਿਹੜੀ ਐਸਪੀਰੇਸ਼ਨਸ ਆ ਉਹ ਵੀ ਪੂਰੀਆਂ ਤੁਸੀਂ ਕਰ ਸਕਦੇ ਆ। ਗੋਰੇ ਮੈਂ ਦੇਖੇ ਇੱਦਾਂ ਕਈ ਕੰਮ ਸਾਈਡ ਤੇ ਕਰਦੇ ਆ, ਚੰਗੀਆਂ ਚੰਗੀਆਂ ਜੋਬਸ ਤੇ ਵੀ ਹੁੰਦੇ ਆ, ਲੇਕਿਨ ਉਹ ਸਾਈਡ ਤੇ ਕਿ ਰੈਸਟੋਰੈਂਟ 'ਚ ਕੰਮ ਕਰ ਲਿਆ ਜਾਂ ਕੋਈ ਸਿਕਿਉਰਿਟੀ ਜੋਬ ਕਰ ਲਈ ਜਾਂ ਊਬਰ ਚਲਾ ਲਈ ਜਾਂ ਇੱਦਾਂ ਦੇ ਕੰਮ ਵੀ ਕਰਦੇ ਆ, ਜਾਂ ਹੋਰ ਕੋਈ ਲਾਈਟ ਸਰਵਿਸ ਦੀਆਂ ਜੋਬ ਕਰ ਲਈਆਂ,
ਤੇ ਛੁੱਟੀਆਂ ਲੈ ਕੇ ਕਈ ਵਾਰੀ ਤਾਂ ਬ੍ਰਿਕ ਲੇਅਰ ਵੀ ਬ੍ਰਿਕ ਲੇਅਰ ਦਾ ਵੀ ਕੰਮ ਕਰ ਲੈਂਦੇ ਆ। ਇਸ ਤਰ੍ਹਾਂ ਵੀ ਆਪਣੇ ਆਪ ਨੂੰ ਇਹ ਨਹੀਂ ਦੇਖਣਾ ਚਾਹੀਦਾ ਹੁਣ ਤਾਂ ਜੀ ਮੈਂ ਰਿਟਾਇਰ ਹੋ ਗਿਆ, ਰਿਟਾਇਰਮੈਂਟ ਤੋਂ ਬਾਅਦ ਤਾਂ ਹੁਣ ਮੈਂ ਘਰੇ ਬਹਿਣਾ। ਸਾਡੇ ਸਮਾਜ ਦੇ ਵਿੱਚ ਇੱਕ ਕੰਮ ਦੀ ਫੋਰ ਵੀ ਤ੍ਰਾਸਦੀ ਆ, ਜੇ ਤੁਸੀਂ ਨਾ ਕੁਛ ਕਿਸੇ ਸਰਟਨ ਏਜ ਤੋਂ ਉੱਪਰ ਕੰਮ ਕਰਦੇ ਆ, ਉਹ ਫਿਰ ਤੁਹਾਨੂੰ ਪਤਾ ਕੀ ਕਹੂਗੇ, ਹਲੇ ਕੰਮੇ ਹੀ ਕਰੀ ਜਾਂਦਾ, ਉਹ ਇੰਨਾ ਪੈਸਾ ਕੀ ਕਰਨਾ ਅਮਨਦੀਪ, ਨਾਲ ਲੈ ਕੇ ਜਾਣਾ। ਜਿੱਦਾਂ ਤੁਹਾਡੇ ਨਾਲ ਵੀ ਇੱਕ ਵਾਰੀ ਦਾਸਤਾਂ ਵਾਪਰੀ ਸੀ ਨਾ, ਕਿਸੇ ਨੇ ਤੁਹਾਨੂੰ ਕਿਹਾ ਵੀ ਹਾਂ ਤੁਸੀਂ ਕਿਹਾ ਸੀ ਮੈਂ ਨਾ, ਮੈਂ ਨਾਲ ਲੈ ਕੇ ਜਾਣਾ ਵੀ ਆਪਣੇ ਵਾਲਾ ਵੀ ਦੇ ਦਿਓ ਤੇ ਮੈਨੂੰ ਉੱਥੇ ਜਾ ਕੇ ਫਿਰ ਲੈ ਲਿਓ, ਕਿਉਂਕਿ ਤੁਹਾਡੀ ਪੋਸੀਬਿਲਿਟੀ ਪਹਿਲਾਂ ਜਾਣਦੀ ਹੈ, ਮੇਰੀ ਪੋਸੀਬਿਲਿਟੀ ਬਾਅਦ ਚ ਜਾਣਦੀ ਹੈ।
ਪਤਾ ਕੋਈ ਨੀ, ਹੁਣ ਤੁਸੀਂ ਮੈਨੂੰ
ਵਾਪਰਿਆ ਸੀ ਨਾ,
ਮੈਨੂੰ ਮੈਨੂੰ ਤੋਰ ਕੇ ਰਾਜੀ ਆ ਹੁਣ ਤੁਸੀਂ।
ਨਹੀਂ 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 ਤੁਸੀਂ ਤੋਰਿਆ ਸੀ ਬੰਦੇ ਨੂੰ, ਕਹਿੰਦੇ ਤੁਸੀਂ ਕਿਹਾ ਸੀ ਵੀ ਤੇਰੀ ਪੋਸੀਬਿਲਿਟੀ ਕੋ ਤੂੰ ਸਿਆਣਾ ਹੈ ਜ਼ਿਆਦਾ ਆ ਤੇ ਮੇਰੀ ਪੋਸੀਬਿਲਿਟੀ ਹਲੇ ਘੱਟ ਆ, ਫਿਰ ਤੂੰ ਆਪਣੇ ਵਾਲੇ ਮੈਨੂੰ ਦੇ ਦਾ, ਮੈਂ ਲਾਇਸੈਂਸ ਲਿਆ ਮੈਂ ਨਾਲ ਲੈ ਕੇ ਜਾਣੇ ਆ।
ਆਹੋ ਮੈਨੂੰ ਛੋਟ ਦਿੱਤੀ ਵਾ ਸੱਚੇ ਪਾਤਸ਼ਾਹ ਨੇ ਵੀ ਤੂੰ ਲਿਆ ਜਿੰਨਾ ਲਿਆਣਾ
ਹਾਂਜੀ
ਤੂੰ ਲਿਆ ਸਕਦਾ। ਤੇ ਚਲੋ ਐਨੀਵੇ ਗੱਲ ਚੱਲਦੀ ਹੈ, ਤੇ ਬਾਕੀ ਨਵੀਂ ਪੱਡਾ ਨਾ ਕਹਿੰਦੇ ਭਾਜੀ ਬ੍ਰੇਕ ਲੈ ਲਵੋ ਉਹਦੇ ਨਾਲ ਚਾਹ ਨਾਲ ਪਿੰਨੀ, ਪਿੰਨੀਆਂ ਦਾ ਡੱਬਾ ਖੋਲ ਰੱਖਿਆ ਜਵਾਨ ਨੇ ਤੇ ਇੱਕ ਕੱਪ ਚਾਹ ਦਾ, ਉਹ ਹੁਣ ਕੀ ਕਰੀਏ ਅਸੀਂ ਇਹ ਪਿੰਨੀਆਂ, ਤੁਸੀਂ ਇੱਥੇ ਇੱਥੇ ਚੀਕੂ ਨੀ ਪੇਸ਼ ਜਾਣ ਦਿੰਦੇ
ਰੇਡੀਓ
ਦਾ ਲੱਗ ਗਿਆ ਉਹਨੂੰ ਵੀ।
ਹਾਂਜੀ ਬਹੁਤ ਉਹ ਤਾਂ ਜਿਆਦਾ ਆਦੀ ਆ, ਉਹ ਤਾਂ ਬਹੁਤ ਸੁਣਦਾ ਰੇਡੀਓ ਤੁਹਾਡਾ, ਉਹ ਤਾਂ ਅਨੈਲਿਸਿਸ ਵੀ ਚੰਗੀ ਕਰਦਾ, ਉਹ ਤਾਂ ਉਹਨੇ ਦੋਸਤ ਬਣਾ ਲਏ ਆ ਆਪਣੇ ਹਰਨਾਮ ਸਿੰਘ ਨਾਲ, ਸਿੱਧੀਆਂ ਗੱਲਾਂ ਆਪੇ ਕਰ ਲੈਂਦਾ ਉਹ।
ਅੱਛਾ ਉਹਨਾਂ ਦੀ ਵੀ ਕਰਾਤੀ ਗੱਲਬਾਤ?
ਹਾਂਜੀ
ਕਿਆ
ਉਹ ਵੀ ਕਰ ਲੈਂਦਾ ਕਈ ਵਾਰੀ।
ਅੱਛਾ ਚਲੋ ਭਾਜੀ, ਬਾਕੀ ਇਹ ਆ ਵੀ ਆਪਾਂ ਥੋੜ੍ਹਾ ਜਿਹਾ ਸ਼ੁਗਲ ਮੇਲਾ ਲਾ ਲਈਦਾ ਵੀ ਪ੍ਰੋਗਰਾਮ ਸੁਣਦੇ ਦਿਲ ਵਾਲੀਆਂ ਗੱਲਾਂ, ਕਿ ਕਈ ਸੀਰੀਅਸ ਗੱਲਾਂ ਵੀ ਕਰ ਲਈਦੀਆਂ ਵਿੱਚ, ਫਿਰ ਪਿੰਨੀਆਂ ਵੀ ਵਿੱਚ ਵੰਡ ਲਈਦੀਆਂ, ਚੀਕੂ ਵਾਲੀਆਂ ਵੀ ਗੱਲਾਂ ਕਰ ਲੈਂਦੇ ਹਾਂ। ਅਤੇ ਹੁਣ ਸਾਡੇ ਨਾਲ ਜੁੜੇ ਨੇ ਜਗਦੀਪ ਕੁਰਾਇਆ ਜੀ, ਕਿਆ ਬਾਤ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਇੱਕ ਸਾਲ ਅਸੀਂ ਵੱਧ ਰੇਟ ਵੇਖ ਕੇ ਅੱਧਾ ਕਿਲੋ ਲਸਣ ਲਾ ਲਿਆ, ਬਹੁਤ ਮਿਹਨਤ ਕੀਤੀ ਸਾਰੇ ਪਰਿਵਾਰ ਨੇ ਰਲ ਕੇ, ਪਰ ਰੇਟ ਨਹੀਂ ਆਇਆ ਅਤੇ ਮੰਡੀ 'ਚ ਰੁਲ ਗਿਆ। ਇੱਦਾਂ ਵੀ ਹੋ ਜਾਂਦਾ ਕਈ ਵਾਰੀ ਕਿਸਾਨ ਨਾਲ, ਬਿਲਕੁਲ ਅਫਗਾੜਵਾਂ ਨਾਲ ਵੀ ਇੱਦਾਂ ਹੀ ਹੋਈ ਹੈ ਜੀ, ਕਈ ਵਾਰੀ ਹੋਈ ਹੈ। ਅਤੇ ਰੁਪਿੰਦਰ ਸਿੰਘ ਗਿੱਲ ਸਾਡੇ ਨਾਲ ਜੁੜੇ ਨੇ ਕਾਲ ਕਲਾਂ ਵਾਲੇ ਮੈਲਬਨ ਤੋਂ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ? ਅਤੇ ਸਾਡੇ ਨਾਲ ਹਾਂਜੀ ਗਿੱਲ, ਜਸਵਿੰਦਰ ਗਿੱਲ ਸਾਡੇ ਨਾਲ ਜੁੜੇ ਨੇ। ਅਤੇ ਹਾਂਜੀ, ਅਤੇ ਉਹ ਗੱਲ ਕਰਨਾ ਚਾਹੁੰਦੇ ਆ, ਕੋਈ ਨਹੀਂ ਆਪਾਂ ਜ਼ਰੂਰ ਸ਼ੇਅਰ ਕਰਾਂਗੇ। ਜਸਵਿੰਦਰ ਗੋਲਡ ਕੋਸਟ ਤੋਂ ਸਾਡੇ ਨਾਲ ਜੁੜੇ ਨੇ। ਆਪਾਂ ਇਹਨਾਂ ਨੌਜਵਾਨਾਂ ਨਾਲ ਭਾਜੀ ਇੱਕ ਗੱਲ ਕਰਨੀ, ਅਗਲੇ ਨਾ ਹਫ਼ਤੇ ਇਹਨਾਂ ਨੂੰ ਲਵਾਂਗੇ, ਗੋਲਡ ਕੋਸਟ ਨੌਜਵਾਨ ਮਿਲੇ ਸੀਗੇ। ਅਤੇ ਤੁਹਾਨੂੰ ਪਤਾ ਜਿਹੜਾ ਟਰੱਕ ਡਰਾਈਵਿੰਗ ਜਾਂ ਖਾਸ ਕਰਕੇ ਡਰਾਈਵਿੰਗ ਇੰਡਸਟਰੀ ਦੇ ਵਿੱਚ ਨਾ ਕਾਮਣੀ ਦਾ ਬੜਾ ਪ੍ਰਕੋਪ ਹੈ, ਜਿਹੜਾ ਤੁਹਾਨੂੰ ਪਤਾ ਕਾਮਣੀ ਦੀ
ਹੈ ਨਾ,
ਉਹ ਅਸਲ ਦੇ ਵਿੱਚ ਉਹ ਫੀਮ ਹੈ, ਫੀਮ ਦੇ ਨਾਲ ਉਹਦੇ ਵਿੱਚ ਜੜੀ ਬੂਟੀਆਂ ਪਾਈਆਂ, ਉਹ ਐਡਿਕਸ਼ਨ ਹੋ ਜਾਂਦੀ ਆ। ਅਤੇ ਉਹਦੇ ਸੰਬੰਧ ਵਿੱਚ ਅਸੀਂ ਕਈ ਪ੍ਰੋਗਰਾਮ ਵੀ ਕਰ ਚੁੱਕੇ ਹਾਂ, ਅਸਲ ਦੇ ਵਿੱਚ ਪਿਛਲੇ 8-9 ਸਾਲ 'ਚ ਬਹੁਤ ਅਸੀਂ ਸੀਰੀਜ਼ ਵੀ ਚਲਾਈ ਆ, ਲੋਕਾਂ ਨੂੰ ਆਗਰਾ ਵੀ ਕੀਤਾ ਆ ਵੀ ਇਹ ਨਾ ਲਓ, ਹੈ ਨਾ, ਕਈ ਦੁਕਾਨਾਂ ਵਾਲਿਆਂ ਦੇ ਵੀ ਆਪਾਂ ਐਕਸਪੋਜ਼ ਕੀਤਾ, ਸਾਰਿਆਂ ਨੇ ਸਰੋਤਿਆਂ ਨੇ ਵੀ ਨਾਂ ਵੀ ਲਏ ਸੀਗੇ। ਹੁਣ ਨਾ ਮੈਨੂੰ ਇੱਕ ਨੌਜਵਾਨ ਮਿਲਿਆ ਸੀ ਗੋਲਡ ਕੋਸਟ, ਅਤੇ ਉਹ ਕਹਿੰਦਾ ਬਾਈ ਜੀ ਵੀ ਮੈਨੂੰ ਇਹ ਸਮੱਸਿਆ ਸੀਗੀ, ਜਿਹੜੀ ਕਾਮਣੀ ਦੀ ਐਡਿਕਸ਼ਨ ਹੋ ਗਈ ਸੀਗੀ, ਅਤੇ ਉਹ ਮੈਂ ਬੜਾ ਔਖਾ ਰਿਹਾ, ਬੜਾ ਫਰਕ ਮਤਲਬ ਪ੍ਰਭਾਵ ਪਿਆ ਪਰਿਵਾਰ ਦੇ ਵਿੱਚ ਵੀ ਬਹੁਤ ਕੁਛ। ਅਤੇ ਭਾਅ ਜੀ ਉਸ ਨੌਜਵਾਨ ਨੇ ਨਾ ਹੁਣ ਛੱਡੀ ਆ, ਮਤਲਬ ਮਿੱਥ ਕੇ ਛੱਡੀ ਆ। ਹਾਂ, ਅਤੇ ਮਤਲਬ ਉਹ ਕਿਆ ਬਾਤ, ਮਤਲਬ ਉਹ ਜਿਸ ਹਿਸਾਬ ਨਾਲ ਉਸਨੇ ਐਕਸਪੀਰੀਅੰਸ ਸ਼ੇਅਰ ਕੀਤਾ ਨਾ ਵੀ ਕਿਸ ਤਰ੍ਹਾਂ ਛੱਡੀ ਔਰ ਕੀ ਚੀਜ਼ ਆ ਔਰ ਇਹ ਸਾਈਡ ਇਫੈਕਟ ਕੀ ਸੀਗੇ ਅਤੇ ਹੁਣ ਕਿਵੇਂ ਫੀਲ ਕਰ ਰਿਹਾ। ਆਪਾਂ ਨਾ ਅਗਲੇ ਪ੍ਰੋਗਰਾਮ 'ਚ 15 ਮਿੰਟ ਲਾਈਏ ਇਸ ਨੌਜਵਾਨ ਨਾਲ, ਇਹਨੂੰ ਰਿਕੁਐਸਟ ਕੀਤੀ ਸੀ, ਕਹਿੰਦੇ ਆਪਾਂ ਗੱਲ ਕਰ, ਹੈ ਨਾ, ਅਤੇ ਆਪਾਂ ਉਹ ਸਾਰੀਆਂ ਜਿਹੜੀਆਂ ਗੱਲਾਂ ਹੈ ਨਾ ਉਹ ਆਪਣੇ ਦੱਸੀਏ। ਸੋ ਪਿਆਰੇ ਲਿਖ ਲਓ ਤੁਸੀਂ ਕੈਲੰਡਰ 'ਚ ਲਾ ਲਓ ਜਿਹੜੇ ਵੀ ਪ੍ਰੋਗਰਾਮ ਸੁਣਦੇ ਹਾਂ ਕਿ ਅਗਲੇ ਸ਼ਨਿਚਰਵਾਰ ਨੂੰ ਨਾ ਆਪਾਂ ਕੋਸ਼ਿਸ਼ ਕਰਾਂਗੇ ਅਤੇ ਇਹ ਕਾਮਣੀ ਦੇ ਬਾਰੇ ਗੱਲ ਕਰਾਂਗੇ ਅਤੇ ਕਿਸ ਤਰ੍ਹਾਂ ਇਹ ਛੱਡੀ ਜਾਂਦੀ ਹੈ ਅਤੇ ਕਿਸ ਤਰ੍ਹਾਂ ਮਤਲਬ ਕੀ ਆਪਾਂ ਪ੍ਰਕੋਸ਼ਨਸ ਲੈ ਸਕਦੇ ਹਾਂ। ਇਹ ਬਹੁਤ ਅਹਿਮ ਮੁੱਦਾ ਆ, ਖਾਸ ਕਰਕੇ ਵੀਰ ਜਿਹੜੇ ਡਰਾਈਵਿੰਗ ਕਰਦੇ ਨੇ ਉਹ ਤਾਂ ਬਹੁਤ ਜ਼ਿਆਦਾ ਐਡਿਕਸ਼ਨ ਦਾ ਕਈ ਵਾਰੀ ਸ਼ਿਕਾਰ ਹੋ ਜਾਂਦੇ ਨੇ। ਸਾਡੇ ਨਾਲ ਰਮਨ ਕੁਇਕਰਸ ਹਿੱਲ ਤੋਂ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰਮਨ ਜੀ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅਤੇ ਕਹਿੰਦੇ ਮੈਂ ਡਰਾਈਵ ਵੀ ਕਰ ਰਿਹਾ ਅਤੇ ਪ੍ਰੋਗਰਾਮ ਵੀ ਸੁਣ ਰਿਹਾ। ਬਹੁਤ ਵਧੀਆ ਗੱਲ, ਧਿਆਨ ਨਾਲ ਚਲਾਇਓ ਜੀ ਗੱਡੀ। ਅਤੇ ਬਾਕੀ ਇਹ ਹੈ ਵੀ ਇੱਕ ਜਿਹੜੀ ਅਡਿਕਸ਼ਨ ਸਾਰਿਆਂ ਨੂੰ ਵੱਧ ਜਿਹੜੀ ਮੈਂ ਸਮਝਦਾ ਘਾਤਕ ਸਾਬਤ ਹੋਈ ਹੈ ਪਿਛਲੇ ਕੁਛ ਸਮਿਆਂ ਦੇ ਵਿੱਚ, ਉਹ ਹੈਗੀ ਹੈ ਡਰਾਈਵਿੰਗ ਕਰਦੇ ਸਮੇਂ ਫੋਨ ਕਾਲਾਂ ਦੀ ਕਾਨਫਰੰਸ ਕਾਲਾਂ। ਉਹ ਇੱਕ ਬਹੁਤ ਵੱਡੀ ਸਮੱਸਿਆ ਹੈ ਸਾਡੇ ਡਰਾਈਵਰ ਵੀਰਾਂ ਦੇ ਵਿੱਚ, ਖਾਸ ਕਰਕੇ ਜਿਹੜੇ ਲਾਈਟ ਤੋਂ ਹੈਵੀ ਟਰੱਕਿੰਗ ਕਰਦੇ ਨੇ, ਈਵਨ ਕੋਰੀਅਰ ਵੀ, ਕਿ ਉਹ ਕੰਮ ਸਮੇਂ ਭਾਅ ਜੀ 4, 5, 8, 10 ਤੱਕ 20 ਕਾਨਫਰੰਸ ਕਾਲਾਂ ਲਾ ਰੱਖਦੇ, ਸਾਰਾ ਦਿਨ ਗੱਲਾਂ ਕਰੀ ਜਾਂਦੇ ਨੇ ਅਤੇ ਕਈ ਵਾਰੀ ਉਹ ਡਿਸਟਰੈਕਟ ਹੋ ਕੇ ਉਹ ਆਪਣਾ ਵੀ ਨੁਕਸਾਨ ਕਰਦੇ ਨੇ, ਹੋਰਨਾਂ ਦਾ ਵੀ ਕਰਦੇ ਨੇ, ਗੱਡੀ ਦਾ ਵੀ ਕਰਦੇ ਨੇ, ਅਤੇ ਸਾਰਿਆਂ ਨੂੰ ਵੱਡਾ ਨੁਕਸਾਨ ਜਿਹੜਾ ਉਹ ਮੈਂਟਲ ਤੌਰ 'ਤੇ ਆਪਣਾ ਲਗਾਤਾਰ ਕਰ ਰਹੇ ਨੇ, ਕਿ ਉਹ ਕਈ ਵਾਰੀ ਇਹੋ ਜਿਹੀਆਂ ਗੱਲਾਂ ਦੇ ਵਿੱਚ ਰੁੱਝ ਜਾਂਦੇ ਨੇ ਜਿਹੜੀਆਂ ਗੱਲਾਂ ਦਾ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੁੰਦਾ, ਅਤੇ ਉਹ ਆਪਣਾ ਕੀਮਤੀ ਸਮਾਂ, ਸਰਮਾਇਆ, ਡਾਟਾ ਅਤੇ ਆਪਣਾ ਜਿਹੜੀ ਪੀਸ ਆਫ ਮਾਈਂਡ ਖਰਾਬ ਕਰ ਲੈਂਦੇ ਨੇ। ਭਾਅ ਜੀ ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਬਿਲਕੁਲ ਅਮਦੀਪ, ਇਹ ਐਕਸਪੀਰੀਅੰਸ ਇੱਥੇ ਵੀ ਦੇਖਿਆ ਗਿਆ ਆ, ਲੇਕਿਨ ਆਮ ਇਹ ਗੱਲ ਬਹੁਤ ਘੱਟ ਆ ਪੰਜਾਬੀ, ਹੋ ਸਕਦਾ ਕਿ ਸਾਡੇ ਜੇ ਵੀਰ ਆ ਟਰਾਂਸਪੋਰਟੇਸ਼ਨ 'ਚੋਂ ਕਰਦੇ ਹੋਣ, ਲੇਕਿਨ ਮੇਰਾ ਤਾਂ ਅਮਦੀਪ ਇੰਡੀਆ ਦਾ ਐਕਸਪੀਰੀਅੰਸ ਬਹੁਤ ਭੈੜਾ ਆ ਇਸ ਮਾਮਲੇ ਦੇ ਵਿੱਚ। ਉੱਥੇ ਤੁਸੀਂ ਕੋਈ ਵੀ ਟੈਕਸੀ ਵਾਲਾ ਕਰ ਲਓ, ਉਹਨਾਂ ਸਿੱਧੇ ਪਹਿਲਾਂ ਹੀ ਅਤੇ ਉਹ ਸ਼ੁਰੂ ਹੋ ਜਾਂਦੇ ਆਪਣੀ ਗਰਲਫ੍ਰੈਂਡ ਨਾਲ ਗੱਲਾਂ ਕਰਨੀਆਂ ਜਾਂ ਕੋਡ ਬਰਡ ਦੇ ਨਾਲ ਗੱਲਾਂ ਕਰਨੀਆਂ, ਜਦਾਂ ਇੱਦਾਂ ਹੱਥ ਛੱਡ ਕੇ ਗੱਡੀ ਚਲਾਉਣੀ, ਇਹ ਉੱਥੇ ਦਾ ਐਕਸਪੀਰੀਅੰਸ ਬੈਡ, ਬਹੁਤ ਬੈਡ ਹੈ। ਲੇਕਿਨ ਇੱਥੇ ਵੀ ਅਮਦੀਪ ਮੈਂ ਦੇਖਿਆ ਆ ਕਈ ਲੋਕ ਇੱਥੇ ਵੀ ਚਲਾਉਂਦੇ ਆ, ਲੇਕਿਨ ਇੱਥੇ ਸਰਕਾਰਾਂ ਜਿਹੜੀਆਂ ਆ, ਪੁਲਿਸ ਜਿਹੜੀ ਆ ਬੜੀ ਸਤਰਕ ਰਹਿੰਦੀ ਆ, ਇਹਨਾਂ ਨੂੰ ਫਾਈਨ ਵਗੈਰਾ ਵੀ ਬਹੁਤ ਹੁੰਦੇ ਆ, ਲੇਕਿਨ ਕਈ ਵਾਰੀ ਇਹ ਫੈਟਲ ਐਕਸੀਡੈਂਟ ਜਿਹੜੇ ਹੁੰਦੇ ਆ ਨਾ, ਉਹ ਇਹਨਾਂ ਕਾਰਨਾਂ ਕਰਕੇ ਹੁੰਦੇ ਆ, ਧਿਆਨ ਉਹਨਾਂ ਦਾ ਹੋਰ ਕਿਤੇ ਹੁੰਦਾ, ਅਤੇ ਫਿਰ ਉਹ ਗੱਡੀਆਂ ਜਿਹੜੀਆਂ ਚਾਹੇ ਤਾਂ ਦਰੱਖਤਾਂ ਨਾਲ ਲੱਗਦੀਆਂ, ਚਾਹੇ ਮੋਹਲੀ ਜਿਹੜੀ ਔਨਕਮਿੰਗ ਟ੍ਰੈਫਿਕ ਹੁੰਦੀ ਉਹਦੇ ਵਿੱਚ ਵੱਜਦੀਆਂ, ਨੁਕਸਾਨ ਇਹਦਾ ਹੁੰਦਾ ਆ ਅਮਦੀਪ। ਇਹ ਵਰਤਾਰਾ ਤਾਂ ਦੇਖਿਆ ਜਾ ਰਿਹਾ ਆ, ਖਾਸ ਤੌਰ 'ਤੇ ਸਾਡੇ ਜਿਹੜੇ ਭਾਈਚਾਰੇ ਦੇ ਬੱਚੇ ਆ ਉਹਨਾਂ ਦੇ ਵਿੱਚ ਜ਼ਿਆਦਾ ਆ ਇਹ।
ਜੀ ਹਾਂ ਬਿਲਕੁਲ, ਇਸ ਦੇ ਬਾਰੇ ਆਪਾਂ ਥੋੜ੍ਹਾ ਜਿਹਾ ਪਹਿਲਾਂ ਵੀ ਪ੍ਰੋਗਰਾਮ ਕੀਤੇ ਹੈ, ਆਪਾਂ ਨੂੰ ਸਤਰਕ ਰਹਿਣਾ ਚਾਹੀਦਾ। ਸੋ ਭਾਅ ਜੀ ਤੁਹਾਡੇ ਨਾਲ ਥੋੜ੍ਹੀ ਜਿਹੀ ਡਿਸਟਰਬੈਂਸ ਆ ਰਹੀ ਹੈ ਸਿਸਟਮ ਦੇ ਵਿੱਚ, ਅਤੇ ਸ਼ਾਇਦ ਮਾਈਕ ਹਿੱਲ ਰਿਹਾ, ਸੋ ਇਸ ਨੂੰ ਥੋੜ੍ਹਾ ਜਿਹਾ ਤੁਸੀਂ ਦਰੁਸਤ ਰੱਖਿਓ। ਅਤੇ ਗੱਲ ਆਪਾਂ ਅੱਜ ਕਰਦੇ ਸੀਗੇ ਵੀ ਕਿਸ ਤਰ੍ਹਾਂ ਅਸੀਂ ਜਿਹੜੇ ਫਰੂਟ ਪ੍ਰਾਈਸਿਸ ਹੈ ਜਾਂ ਹਿਸਾਬ ਤਾਬ ਲਾ ਕੇ ਬਿਜ਼ਨਸ ਦੇ ਵਿੱਚ ਪੈਣ ਦੀ ਕੋਸ਼ਿਸ਼ ਕਰਦੇ, ਕਦੇ ਇੱਦਾਂ ਨਾ ਕਰਿਓ। ਭਾਅ ਜੀ ਮੈਨੂੰ ਯਾਦ ਹੈ ਕਿ ਅਸੀਂ ਨਾ ਕਈ ਵਾਰੀ ਜਾਈਦਾ ਆ, ਜਿਹੜਾ ਪੰਜਾਬੀ ਮਾਈਂਡ ਹੈ, ਖਾਸ ਕਰਕੇ ਸਾਡੇ ਟੈਕਸੀ ਡਰਾਈਵਰ ਵੀਰ, ਉਹ ਇਸ ਗੱਲ ਨਾਲ ਜ਼ਰੂਰ ਸਹਿਮਤ ਹੋ ਜਾਣਗੇ। ਜਦੋਂ 98 'ਚ ਮੈਂ ਵੀ ਲਾਇਸੈਂਸ ਲਿਆ, ਚਲਾਈ ਵੀ ਆ ਸਿਡਨੀ ਦੇ ਵਿੱਚ, ਅਤੇ ਭਾਅ ਜੀ ਉਦੋਂ ਨਾ ਜਿਹੜਾ ਗੋਰਾ ਕਹਿੰਦਾ ਸੀਗਾ ਜਦੋਂ ਅਸੀਂ ਟ੍ਰੇਨਿੰਗ ਲਈ ਆ, ਕਹਿੰਦਾ ਵੀ ਸਾਰਿਆਂ ਨਾਲ ਵਧੀਆ ਸਕਸੈਸਫੁੱਲ ਬੰਦਾ ਜਿਹੜਾ ਆ, ਜਾਂ ਕਹਿ ਲਓ ਕਿ ਕੰਸਲਟੈਂਟ ਬਿਜ਼ਨਸ ਦਾ, ਪਤਾ ਕੌਣ ਹੈ? ਉਹ ਹੈਗਾ ਟੈਕਸੀ ਡਰਾਈਵਰ। ਅਸੀਂ ਕਿਹਾ ਵੀ ਉਹ ਕਿੱਦਾਂ? ਉਹ ਕਹਿੰਦੇ ਜੇ ਨਾ ਤੁਸੀਂ ਕੋਈ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ ਏਰੀਏ ਦੇ ਵਿੱਚ, ਤਾਂ ਤੁਸੀਂ ਨਾ ਜਿਹੜੀ ਰਿਸਰਚ ਕਰੋ, ਤੁਸੀਂ ਪੁਰਾਣੇ ਟੈਕਸੀ ਡਰਾਈਵਰ ਦੇ ਨਾਲ ਬੈਠ ਕੇ ਨਾ ਉਹਨੂੰ ਹੀ ਹਫ਼ਤਾ ਭਰ ਉਹਨੂੰ ਉਹਦੇ ਨਾਲ ਗੇੜੇ ਕੱਢੋ, ਮਤਲਬ ਹਫ਼ਤਾ ਭਰ, ਮਤਲਬ ਘੰਟਾ ਘੰਟਾ ਜਾ ਕੇ, ਠੀਕ ਹੈ ਨਾ, ਵੀ ਡੇਲੀ ਇੱਕ ਘੰਟਾ ਉਹਨੂੰ ਕਹੋ ਵੀ ਮੈਨੂੰ ਡਰਾਈਵ ਕਰਾ ਦੱਸ, ਅਤੇ ਉਹਨਾਂ ਗੱਲਾਂ ਕਰੋ, ਉਹਨੂੰ ਪੁੱਛੋ ਵੀ ਮੇਰੇ ਵੀ ਮੈਨੂੰ ਦੱਸ ਕਿਹੜਾ ਕਿਹੜਾ ਬਿਜ਼ਨਸ ਚੱਲਦਾ ਹੈ, ਕਿਉਂਕਿ ਉਹਨੂੰ ਪਤਾ ਹੁੰਦਾ, ਕਿਉਂਕਿ ਏਰੀਏ 'ਚ ਹੁੰਦਾ ਵੀ ਕਿਹੜਾ ਬਿਜ਼ਨਸ ਚੱਲ ਰਿਹਾ, ਕਿੱਥੇ ਲੋਕ ਆ ਰਹੇ, ਕਿੱਥੇ ਜਾ ਰਹੇ ਆ, ਉਹ ਉਹਨਾਂ ਦੇ ਮੈਨੇਜਰਾਂ ਨਾਲ ਵੀ ਉੱਠਦਾ ਬਹਿੰਦਾ, ਸਟਾਫ ਦੇ ਨਾਲ ਵੀ ਟੈਕਸੀਆਂ 'ਚ ਜਾਂਦਾ, ਅਤੇ ਉਹ ਮਾੜਾ ਮੋਟਾ ਹਿਸਾਬ ਲਾ ਲੈਂਦੇ ਨੇ। ਸੋ ਸਾਰਿਆਂ ਨਾਲ ਵਧੀਆ ਅਨੈਲਿਸਿਸ ਜਿਹੜਾ ਬਿਜ਼ਨਸ ਦਾ ਉਹ ਟੈਕਸੀ ਡਰਾਈਵਰ ਵੀਰ ਕਰ ਸਕਦੇ ਨੇ ਉਸ ਏਰੀਏ ਦੇ। ਸੋ ਤੁਸੀਂ ਉਹਨਾਂ ਨਾਲ ਗੱਲ ਕਰੋ ਕਿ ਕਿਹੜਾ ਬਿਜ਼ਨਸ ਜ਼ਿਆਦਾ ਚੱਲ ਰਿਹਾ, ਕਿੱਥੇ ਜ਼ਿਆਦਾ ਫਲੋ ਹੋ ਰਿਹਾ, ਕਿਸੇ ਬਿਜ਼ਨਸ ਦੇ ਬਾਰੇ ਜਾਣਕਾਰੀ ਲੈਣੀ ਆ ਤਾਂ ਉਹ ਦੱਸ ਸਕਦੇ ਨੇ। ਅਤੇ ਇਹ ਨਾ ਉਹ ਇਹ ਉਦੋਂ ਦੀ ਗੱਲ ਹੈ, ਟੈਕਸੀ ਡਰਾਈਵਰ ਜਿਹੜੇ ਉਹ ਕਹਿੰਦੇ ਵੀ ਜਿਹੜੇ ਜ਼ਿਆਦਾ ਸਕਸੈਸਫੁੱਲ ਬਿਜ਼ਨਸ ਵੀ ਹੁੰਦੇ ਨੇ ਉਹ ਜ਼ਿਆਦਾਤਰ ਟੈਕਸੀ ਡਰਾਈਵਰ ਹੁੰਦੇ ਨੇ, ਜਿਹਨਾਂ ਨੇ ਟੈਕਸੀ ਚਲਾਈ ਹੁੰਦੀ ਆ ਉਹ ਜ਼ਿਆਦਾ ਵਧੀਆ ਬਿਜ਼ਨਸ ਕਰ ਸਕਦੇ ਨੇ। ਭਾਅ ਜੀ ਤੁਸੀਂ ਇਹਨਾਂ ਸਹਿਮਤ ਹੋ?
ਬਿਲਕੁਲ ਬਿਲਕੁਲ ਅਮਨਦੀਪ, ਉਹਨਾਂ ਨੂੰ ਕਾਫ਼ੀ ਐਕਸਪੀਰੀਅੰਸ ਹੁੰਦਾ ਹੈ ਕਿ ਕਿਹੜੇ ਕਿਹੜੇ ਬਿਜ਼ਨਸ ਕਿਹੜੇ ਕਿਹੜੇ ਇਲਾਕੇ ਵਿੱਚ ਸਕਸੈਸਫੁੱਲ ਚੱਲ ਰਿਹਾ, ਕਿਹੜੇ ਕਿੰਨਾ ਚਿਰ ਚੱਲਿਆ, ਕਿਹੜਾ ਕਿੰਨੀ ਛੇਤੀ ਬੰਦ ਹੋਇਆ, ਤੇ ਆਮ ਤੌਰ ਤੇ ਲੋਕਾਂ ਨਾਲ ਵੀ ਉਹਨਾਂ ਦਾ ਵਾਹ ਆਮਦੀ ਜਿਹੜੇ ਬਿਜ਼ਨਸਮੈਨ ਹੁੰਦੇ ਨਾ ਇਹੀ ਟੈਕਸੀਆਂ ਵਿੱਚ ਜ਼ਿਆਦਾ ਸਫ਼ਰ ਕਰਦੇ ਆ, ਜਿਹੜੇ ਫਿਕਸ ਜੋਬ ਵਾਲੇ ਉਹ ਘੱਟ ਕਰਦੇ ਹੁੰਦੇ ਆ, ਜਿਹੜੇ ਕੋਈ ਸਪਲਾਇਰ ਬਾਹਰੋਂ ਆ ਗਿਆ ਉਹਨੂੰ ਏਅਰਪੋਰਟ ਤੋਂ ਚੱਕ ਕੇ ਕਿਸੇ ਬਿਜ਼ਨਸ 'ਚ ਲੈ ਗਿਆ ਜਾਂ ਕਿਸੇ ਹੋਰ ਬੰਦੇ ਨੇ ਬਿਜ਼ਨਸ ਵਿੱਚ ਜਾਣਾ ਹੋਵੇ ਉਹਨੂੰ ਲੈ ਗਿਆ, ਤਾਂ ਇੱਦਾਂ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਜਿਹੜਾ ਬਿਜ਼ਨਸ ਆ ਕਿਹੜਾ ਬਿਜ਼ਨਸ ਕਿੱਦਾਂ ਕਰਦੇ, ਕਿੰਨਾ ਚਿਰ ਚੱਲਦਾ ਅਤੇ ਇਹਦੇ ਵਿੱਚ ਕਿੰਨੀ ਕੁ ਆਮਦਨ ਆ, ਕਿਉਂਕਿ ਅਸੀਂ ਲੋਕ ਤਾਂ ਝੱਟ ਪਤਾ ਕਰ ਲੈਂਦੇ ਵੀ ਫਲਾਣੇ ਬੰਦੇ ਦੀ ਆਮਦਨ ਕਿੰਨੀ ਹੈ ਨਾ, ਅਤੇ ਇਹਦਾ ਟੈਕਸੀ ਡਰਾਈਵਰ ਹੁੰਦਾ ਹੁੰਦਾ ਵੀ ਪੰਜਾਬੀ ਆ, ਉਹਦੇ ਔਨ ਦਾ ਟੋਪ ਉਹ ਟੈਕਸੀ ਡਰਾਈਵਰ ਵੀ ਹੁੰਦਾ, ਗੱਲਾਂ ਵੀ ਬਹੁਤ ਕਰਦਾ, ਉਹਨੂੰ ਸਾਰਾ ਕੁਛ ਪਤਾ ਹੁੰਦਾ ਕਿ ਇਸ ਬਿਜ਼ਨਸ ਵਿੱਚ ਕਿੰਨੀ ਆਮਦਨ ਹੈ, ਕਿੰਨੇ ਗਾਹਕ ਆਉਂਦੇ ਆ, ਕਿੰਨਾ ਪੈਸਾ ਕਮਾਉਂਦਾ ਹੈ, ਤਾਂ ਉਹ ਬਿਲਕੁਲ ਜਾਇਜ਼ ਗੱਲ ਆ ਕਿ ਉਹਦੇ ਤੋਂ ਸਲਾਹ ਤੁਸੀਂ ਲੈ ਸਕਦੇ ਹੋ ਕਿਸੇ ਬਿਜ਼ਨਸ ਬਾਰੇ ਵੀ। ਜੀ ਅਮਦੀਪ
ਜੀ, ਚਲੋ ਆਪਾਂ ਇਹ ਆ ਵੀ ਹੁਣ ਇੱਦਾਂ ਹਿਸਾਬ ਨਾਲ ਲਾਈਏ, ਮੈਨੂੰ ਭਾਅ ਜੀ ਕਈ ਵਾਰੀ ਯਾਦ ਆ ਜਾਂਦਾ ਵੀ ਅਸੀਂ ਨਾ ਕਈ ਵਾਰੀ ਬੱਸ 'ਚ ਬਹਿੰਦੇ ਹਾਂ, ਚਲੋ ਬਾਦਲਾਂ ਦੀ ਬੱਸ 'ਚ ਬਹਿ ਗਏ, ਔਰਬਿਟ 'ਚ ਬਹਿ ਗਏ, ਜਾਂ ਕਿਤੇ ਇੱਥੇ ਵੀ ਬਹਿ ਗਏ, ਪੰਜਾਬੀ ਮਾਇੰਡ ਜਾਂ ਕਿਤੇ ਜਹਾਜ਼ 'ਚ ਵੀ ਬਹਿ ਗਏ, ਤੁਸੀਂ ਨੋਟ ਕਰਿਓ, ਮਤਲਬ ਮੈਂ ਕਈਆਂ ਨਾਲ ਗੱਲਬਾਤ ਕੀਤੀ ਆ ਵੀ ਭਾਈ ਇਹ ਮੈਂ ਹੀ ਇੱਦਾਂ ਕਰਦਾ ਜਾਂ ਹੋਰ ਵੀ ਇੱਦਾਂ ਕਰਦੇ ਆ, ਕਹਿੰਦੇ ਨਹੀਂ ਨਹੀਂ ਅਸੀਂ ਸਾਰੇ ਇੱਦਾਂ ਕਰਦੇ ਹਾਂ। ਹੁਣ ਪਤਾ ਕਿੱਦਾਂ ਕਰਦੇ ਹਾਂ ਅਸੀਂ ਜਾਂ ਜਹਾਜ਼ 'ਚ ਬਹਿੰਦੇ ਹਾਂ, ਜਾਣੀ ਕਿ ਮੈਂ ਹਿਸਾਬ ਲਾਉਂਦਾ ਹੁੰਦਾ ਵੀ ਕਿੰਨੇ ਸਾਰੇ ਇੱਦਾਂ ਕਰਦੇ। ਮੈਂ ਆਪਣੀ ਗੱਲ ਦੱਸਦਾ, ਮੈਂ ਇਹ 'ਚ ਕੋਈ ਸ਼ਰਮ ਵਾਲੀ ਗੱਲ ਨਹੀਂ, ਵੀ ਜਹਾਜ਼ ਦੀਆਂ ਸੀਟਾਂ ਗਿਣ ਲੈਣੀਆਂ ਹੈ ਨਾ, ਮੈਂ ਆਪਣੀ ਜਿੰਨੇ ਦੀ ਟਿਕਟ ਲਈ ਹੋਣੀ ਉਹਨਾਂ ਮਲਟੀਪਲਾਈ ਕਰ ਲੈਣਾ, ਫਿਰ ਕਹਿਣਾ ਲੈ ਵੀ ਅੱਛਾ ਵੀ ਇੰਨੀਆਂ ਸੀਟਾਂ, ਇੰਨੇ ਬੰਦੇ, ਇੰਨੇ ਇੰਨਾ ਇਹਨੂੰ ਇਸ ਗੇੜੇ 'ਚੋਂ ਮੁਨਾਫ਼ਾ ਹੋ ਰਿਹਾ ਹੈ ਨਾ, ਹਿਸਾਬ ਲੈਣਾ ਤੇਲ ਕਿੰਨਾ ਲੱਗਦਾ, ਆਹ ਕਿੰਨਾ ਲੱਗਦਾ, ਉਹ ਕਿੰਨਾ ਲੱਗਦਾ, ਅਤੇ ਉਹ ਹਿਸਾਬ ਲਾ ਲਈਦਾ। ਫਿਰ ਇੱਦਾਂ ਹੀ ਅਸੀਂ ਬੱਸਾਂ ਦੀਆਂ ਸਵਾਰੀਆਂ ਦਾ ਲਾ ਲਈਏ, ਬੱਸ 'ਚ ਬੈਠੀ ਦਾ ਨਾ ਸਵਾਰੀਆਂ ਗਿਣ ਕੇ ਉਹਨੂੰ ਮਲਟੀਪਲਾਈ ਕਰਕੇ, ਲੈ ਵੀ ਇਹਨੂੰ ਤਾਂ ਇੰਨੇ ਬਚਦੇ ਹੋਣੇ ਹੈ ਨਾ, ਇਹਨੂੰ ਤਾਂ ਇੰਨੇ ਬਚਦੇ ਹੋਣੇ। ਇੱਦਾਂ ਅਸੀਂ ਰੈਸਟੋਰੈਂਟ 'ਚ ਜਾਈਦਾ, ਉੱਥੇ ਬੰਦੇ ਗਿਣ ਕੇ ਆਉਂਦੇ ਜਾਂਦੇ ਦੇਖ ਕੇ, ਲੈ ਵੀ ਇਹਨੂੰ ਇੰਨੇ ਕਰਦੇ ਹੋਣੇ। ਪਰ ਅਸੀਂ ਕਈ ਵਾਰੀ ਨਾ ਜਿਹੜੀ ਕੋਸਟ ਹੈ ਉਹਦੇ ਬਾਰੇ ਨਹੀਂ ਗੱਲ ਕਰੀਦਾ। ਇੱਕ ਤੁਹਾਨੂੰ ਹੋਰ ਮੈਂ ਜਾਂਦੇ ਜਾਂਦੇ ਐਗਜ਼ਾਮਪਲ ਦੱਸਦਾ ਭਾਅ ਜੀ, ਸਾਡੇ ਨਾ ਇੱਕ ਨੌਜਵਾਨ ਕੰਮ ਕਰਦਾ ਇੱਕ ਬਹੁਤ ਵੱਡੇ ਸੁਪਰ ਸਟੋਰ ਦੇ ਵਿੱਚ, ਵੈਜੀਟੇਬਲ ਸੈਕਸ਼ਨ, ਉਹ ਮੈਨੂੰ ਦੱਸਦਾ ਜੀ ਕਹਿੰਦੇ ਵੀ ਵੀਕ ਦੀ ਸੇਲ $2.5 ਲੱਖ ਹੁੰਦੀ ਆ ਇਕੱਲੀ ਸਬਜ਼ੀਆਂ ਦੇ ਫਲਾਂ ਦੀ। ਮੈਂ ਕਿਹਾ ਤੂੰ ਆਪਣੀ ਪਾਲਾ ਦੁਕਾਨ ਐਂ ਕਰ ਅਸੀਂ ਲੱਗ ਗਏ ਕਰਨ ਹਨਾ, ਅਤੇ ਉਹਨੂੰ ਸੇਲ ਦੀ ਗੱਲ ਦੱਸੀ, ਕਹਿੰਦੇ ਦਿਲ ਤਾਂ ਬਹੁਤ ਕਰਦਾ ਸੇਲ ਦੇਖ ਕੇ ਭਾਈ ਸਾਹਿਬ, ਅਤੇ ਦਿਲ ਤਾਂ ਬਹੁਤ ਕਰਦਾ ਵੀ ਆਪਾਂ ਵੀ ਦੁਕਾਨ ਖੋਲ੍ਹ ਲਈਏ ਸਬਜ਼ੀਆਂ ਦੀ, ਪਰ ਕਹਿੰਦੇ ਅਖੀਰ ਨੂੰ ਜਦੋਂ ਨਾ ਖਰਚੇ ਖੁਰਚੇ ਕੱਢਦੇ ਹਾਂ ਫਿਰ ਦਿਲ ਜਿਹਾ ਟੁੱਟ ਜਾਂਦਾ। ਮੈਂ ਕਿਹਾ ਵੀ ਕਿੱਦਾਂ? ਕਹਿੰਦੇ ਖਰਚੇ ਕੱਢ ਕੇ 10,000 ਹੀ ਬਚਦਾ ਸਾਰਾ, ਇੰਨਾ ਕੁੱਤਕਲੇ 'ਚ ਕਰਕੇ, ਕਿਉਂਕਿ ਪਿੱਛੋਂ ਵੀ ਮਹਿੰਗਾ ਆਉਂਦਾ ਫਿਰ ਉਹਦੀ ਜਿਹੜੀ ਖਰਾਬ ਹੈ, ਕਿਉਂਕਿ ਸਬਜ਼ੀਆਂ ਦੇ ਵਿੱਚ ਨਾ ਵੇਸਟੇਜ ਬਹੁਤ ਜਾਂਦੀ ਹੈ ਫਰੈਸ਼ ਫੂਡ ਅਤੇ ਫਰੂਟ ਦੇ ਵਿੱਚ। ਸੋ ਇਸ ਕਰਕੇ ਕਹਿੰਦੇ ਭਾਈ ਸਾਹਿਬ ਜਿੱਦਾਂ ਨਹੀਂ, ਕਹਿੰਦਾ ਭਜਨਾ ਅਮਲੀ ਸੀਗਾ ਅਤੇ ਕਹਿੰਦਾ ਸੰਤੀਏ ਉਹ ਦੇਖ, ਕਹਿੰਦਾ ਮੇਰੇ ਪੜਦਾਦੇ ਦੀ ਫੋਟੋ ਦੁਕਾਨ ਲੱਗੀ ਉਹ ਕੰਧ 'ਤੇ, ਉਹ ਉਹਨੂੰ ਨਾ 20 ਚੱਕਰ ਮਿਲਿਆ ਸੀਗਾ। ਅੱਛਾ ਕਹਿੰਦੀ ਉਹ ਦੇਖ, ਕਹਿੰਦਾ ਮੇਰੇ ਬਾਬੇ ਦੀ ਲੱਗੀ ਉਹ ਹੈ ਨਾ, ਉਹਦੀ ਨਾ ਉਹਨੂੰ ਪਰਮਵੀਰ ਚੱਕਰ ਮਿਲਿਆ ਸੀ। ਫਿਰ ਕਹਿੰਦੇ ਆਹ ਕਿਹਦੀ ਹੈ ਹੈ ਨਾ ਫੋਟੋ, ਕਹਿੰਦੇ ਇਹ ਹੈਗੀ ਮੇਰੇ ਪਿਤਾ ਜੀ ਦੀ, ਕਹਿੰਦੇ ਇਹਨੂੰ ਮਹਾਂਵੀਰ ਚੱਕਰ ਮਿਲਿਆ ਸੀ, ਉਹ ਆਪਣੇ ਕੋਲ ਚੱਕਰ ਬਣਾਈ ਜਾਂਦਾ ਸੀ ਨਾ। ਕਹਿੰਦੇ ਵੇ ਉੱਦਾਂ ਸਾਂਤੀ ਇਹ ਮੇਰਾ ਵੀ ਦਿਲ ਕਰਦਾ ਸੀਗਾ, ਸਾਡੇ ਤਾਂ ਅਸੀਂ ਖਾਨਦਾਨੀ ਕਹਿੰਦੇ ਮਤਲਬ ਜਨਰਲ ਹੈ, ਮੇਰਾ ਵੀ ਦਿਲ ਕਰਦਾ ਸੀਗਾ ਮੈਂ ਫੌਜ 'ਚ ਭਰਤੀ ਹੋਵਾਂ, ਕਹਿੰਦਾ ਦੇਸ਼ ਦੇ ਲਈ ਲੜਾਂ, ਬੜੇ ਬੜੇ ਚੱਕਰ ਲਿਆਵਾਂ। ਕਹਿੰਦੀ ਫਿਰ ਭਜਨਿਆ ਫਿਰ ਭਰਤੀ ਕੱਲ ਨਹੀਂ ਹੋਇਆ? ਕਹਿੰਦਾ ਬਸ ਬਾਪੂ ਦੀ ਕਹਿੰਦਾ ਲੱਤ ਵੱਢੀ ਉਹ ਦੇਖ ਕੇ, ਕਹਿੰਦਾ ਮੇਰਾ ਦਿਲ ਜਿਹਾ ਡੋਲ ਗਿਆ, ਕਹਿੰਦਾ ਤੇ ਗੋਲੀ ਲੱਗੀ ਲੱਤ 'ਚੋਂ ਵੱਢ ਗਈ। ਇੱਦਾਂ ਹੀ ਦਿਲ ਤਾਂ ਕਰਦਾ ਵੀ ਅਸੀਂ ਬੁੱਧਵਾਰ ਤਾਂ ਕੋਲਜ ਖੋਲ੍ਹ ਲਈਏ ਪਰ ਘਾਟਾ ਪੈਂਦਾ ਉਹਦੇ।
ਜਿੱਦਾਂ ਤੁਸੀਂ ਇਨਕਮ ਦੀ ਕੈਲਕੂਲੇਸ਼ਨ ਕੀਤੀ ਆ ਕਿ ਟੈਕਸੀ ਵਾਲਿਆਂ ਦੇ ਟੈਕਸੀ ਦਾ ਰੂਲ ਲਾਗੂ ਕਰ ਦਿੰਦੇ ਆ, ਉਹਨੂੰ ਦੇਖਣਾ ਵੀ ਮੈਂ ਲਿਵਰਪੂਲ ਤੋਂ ਟੈਕਸੀ ਕੀਤੀ ਆ ਏਅਰਪੋਰਟ ਨੂੰ ਜਾਣਾ ਤਾਂ ਮੇਰੇ $120 ਬਣ ਗਏ ਆ, ਕਿੰਨਾ ਸਮਾਂ ਲੱਗਾ? ਅੱਧਾ ਘੰਟਾ। ਤਾਂ ਉਹਨੇ ਕਹਿਣਾ ਵੀ $120 ਦੇ ਘੰਟੇ ਤੇ ਕਮਾ ਲਿਆ, ਦੋ ਘੰਟੇ ਦੇ 240, 240 ਨੂੰ 12 ਤੇ ਗੁਣਾ ਕਰੋ, ਇੰਨੀ ਇਹਦੀ ਆਮਦਨੀ, ਤੇ ਪੈਸੇ ਬੜਾ ਟੈਕਸੀ ਵਾਲਾ ਤਾਂ ਕਮਾਉਂਦਾ, ਇਹ ਤਾਂ ਮਿਲੀਅਨ ਬਿਲੀਅਨ ਹੀ ਰਹਿਣਾ ਬਿਨਾਂ ਪੁੱਛੇ ਤੋਂ ਹੀ, ਕਿ ਉਹਨੂੰ ਪੁੱਛਣਾ ਨੀ ਤੇਰੀ ਇਨਕਮ ਕਿੰਨੀ ਆ, ਆਪੇ ਕੈਲਕੂਲੇਟ ਕਰ ਲੈਣਾ ਵੀ ਇੱਥੇ ਇੰਨੇ ਗਏ, ਇੰਨੇ ਪੈਸੇ ਲੱਗੇ, ਇੰਨਾ ਟਾਈਮ ਲੱਗਾ, ਉਹਨੂੰ ਡਬਲ ਕਰਕੇ ਘੰਟੇ ਚ ਕਨਵਰਟ ਕਰਕੇ 12 ਨਾਲ ਗੁਣਾ ਕਰਦੇ, ਉਹਦੀ ਇਨਕਮ ਹੋ ਗਈ। ਇਹ ਨੀ ਪਤਾ ਵੀ 4 ਘੰਟੇ ਬਾਅਦ ਮਸੀਂ ਉਹਨੂੰ ਜੋਬ ਮਿਲੀ ਹੋਣੀ ਕੋਈ ਇੱਕ।
ਹੁਣ ਜੱਗੀ ਜੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ, ਲਾ ਕੇ ਹਿਸਾਬ ਤਾਬ ਦੱਸੋ ਵੀ ਸਾਡੇ ਹਿਸਾਬ ਤਾਬ ਸਹੀ ਹੈ ਜਾਂ ਨਹੀਂ ਸਹੀ। ਖੈਰ ਭਾਜੀ ਲਈਏ ਜਾਇਜ਼ ਤਾਂ ਆਪਾਂ, ਸਮਾਂ ਹੋ ਰਿਹਾ ਹੈ ਕਾਫੀ ਤੇ।
ਹਾਂਜੀ ਹਾਂਜੀ ਚਲੋ ਠੀਕ ਹੈ,
ਹੁਣ ਜਿਹੜਾ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਜੀ ਕੱਲ ਨੂੰ ਪ੍ਰੋਗਰਾਮ 'ਚ ਫਿਰ ਦੁਬਾਰਾ।
ਓਕੇ
ਓਕੇ ਜੀ। ਸੋ ਸਾਡੇ ਨਾਲ ਅਮਰੀਕ ਭਾਜੀ ਜੁੜਦੇ ਨੇ ਸਿਡਨੀ ਤੋਂ, ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਸਮਾਂ ਕੱਢਦੇ ਨੇ, ਗੱਲਾਂ ਕਰਦੇ ਨੇ। ਕਈ ਫੰਕਸ਼ਨ ਜਿਹੜੇ ਨੇ ਉਹ ਹੋ ਰਹੇ ਨੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਦੀ ਜਾਣਕਾਰੀਆਂ ਵੀ ਆਪਾਂ ਪ੍ਰੋਗਰਾਮਾਂ 'ਚ ਦਿੰਦੇ ਰਹਿੰਦੇ ਹਾਂ, ਅਤੇ ਬਹੁਤ ਸਾਰਾ ਘਟਨਾਕ੍ਰਮ ਵਾਪਰ ਰਿਹਾ ਉਹਦੀ ਵੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ ਅਤੇ ਜਸਵਿੰਦਰ ਬਿੱਟਾ ਜੀ ਆਉਣਗੇ ਪ੍ਰੋਗਰਾਮ ਦੇ ਵਿੱਚ, ਅਤੇ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਚਿੰਤਨ ਕਰਾਂਗੇ। ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਸਾਂਝਾਂ ਪਾਉਂਦੇ ਨੇ। ਅਤੇ ਇੱਕ ਗੀਤ ਜਾਂਦੇ ਜਾਂਦੇ ਤੁਹਾਨੂੰ ਸੁਣਾਉਣੇ, ਵੇਲਾ, ਏ ਐਸ ਕੰਗ ਦੀ ਆਵਾਜ਼ ਦੇ ਵਿੱਚ, ਅਤੇ ਮਿਲਦੇ ਹਾਂ ਜੀ ਫਿਰ ਕੱਲ੍ਹ ਸਵੇਰ ਨੂੰ। ਆਪਣਾ ਰੱਖਿਓ ਖਿਆਲ, ਰੱਬ ਰਾਖਾ ਜੀ।